ਇਵੈਂਟਸ ਹੈ ਉਹ ਹਰ ਬਾਰ ਦੀ ਤਰ੍ਹਾਂ ਆਰਗੇਨਾਈਜ਼ ਕਰ ਰਹੇ ਹਾਂ, ਉਹਦੇ ਤੁਸੀਂ ਜ਼ਰੂਰ ਦੇਖਣਾ ਜੀ। ਅਸੀਂ ਗੱਲ ਕਰਦੇ ਹਾਂ ਸੌਰਵ ਰਤਨ ਜੀ ਦੇ ਨਾਲ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ, ਲੇਕਿਨ ਉਸ ਤੋਂ ਪਹਿਲਾਂ ਮੈਂ ਕੁਇਕਲੀ ਇੱਕ ਮਿੰਟ ਲਈ ਵਾਈ ਮੀਡੀਆ ਬਿਗ ਸ਼ਾਟ ਦੀ ਅਪਡੇਟ ਦੇ ਦੇਵਾਂ ਤੁਹਾਨੂੰ। ਚੇਨਈ ਸੁਪਰ ਕਿੰਗਸ ਔਰ ਕੋਲਕਾਤਾ ਨਾਈਟ ਰਾਈਡਰਸ ਮੁਕਾਬਲਾ ਹੋ ਰਿਹਾ, ਮੋਇਨ ਅਲੀ ਦੇ 4 ਓਵਰ ਬੜੇ ਕਮਾਲ ਦੇ ਉਹਨਾਂ ਨੇ 4 ਓਵਰ ਕਰਵਾਏ ਨੇ, ਇੱਕ ਵਿਕਟ ਵੀ ਲਈ ਔਰ ਸਿਰਫ 20 ਰਨ ਦਿੱਤੇ ਨੇ, ਸੋ ਹੀ ਇਜ਼ ਪੁੱਟ ਲੋਟ ਆਫ ਮੋਇਨ ਅਲੀ। ਔਰ ਮੈਂ ਇੱਥੇ ਜ਼ਿਕਰ ਕਰ ਦਵਾਂ ਕਿ ਅਸ਼ਵਿਨ ਇਸ ਵੇਲੇ ਕ੍ਰੀਜ਼ ਦੇ ਉੱਤੇ ਪਹੁੰਚ ਗਏ ਜੇ ਤੁਸੀਂ 70 ਰਨ ਦੇ ਉੱਤੇ, ਸੋ ਜ਼ਿਆਦਾ ਕੁਛ ਵਧੀਆ ਕਾਰਗੁਜ਼ਾਰੀ ਨਹੀਂ ਹੈ। ਸੋ ਸ਼ਿਵਮ ਦੁਬੇ ਔਰ ਆਰ ਅਸ਼ਵਿਨ ਬੱਲੇਬਾਜ਼ੀ ਕਰ ਰਹੇ ਨੇ, 70 ਰਨ 4 ਵਿਕਟਾਂ ਦੇ ਨੁਕਸਾਨ ਦੇ ਉੱਤੇ, 13 ਓਵਰ ਸ਼ੁਰੂ ਹੋ ਚੁੱਕਾ ਹੈ। ਸੋ ਦਿਸ ਇਜ਼ ਦ 13th ਓਵਰ ਇਨ ਪ੍ਰੋਗਰੈਸ, 70 ਫਾਰ ਦਾ ਲੋਸ ਆਫ 4 ਵਿਕਟਸ, ਸੋ ਨਾਟ ਅ ਗੁੱਡ ਸਕੋਰ ਔਰ ਅੱਗੇ ਵੀ ਮੈਨੂੰ ਕੁਝ ਜ਼ਿਆਦਾ ਵਧੀਆ ਸਕੋਰ ਲੱਗਦਾ ਨਹੀਂ ਹੈ। 6 ਦੀ ਵੀ ਰਨ ਰੇਟ ਨਹੀਂ ਹੈ, 6 ਦੀ ਵੀ ਰਨ ਰੇਟ ਨਹੀਂ ਹੈ। ਵੈਸੇ ਵੀ ਮੈਂ ਸਾਰੇ ਟੂਰਨਾਮੈਂਟ ਦੇ ਵਿੱਚ ਦੇਖ ਰਿਹਾ ਚੇਨਈ ਸੁਪਰ ਕਿੰਗਸ ਬਹੁਤ ਤੇਜ਼ੀ ਨਾਲ ਰਨ ਨਹੀਂ ਬਣਾਉਂਦੇ, ਦੇ ਡੋਂਟ ਹੈਵ ਦੈਟ ਦੋਜ਼ ਟਾਪ ਆਰਡਰ ਦੇ ਵਿੱਚ 3-4 ਐਸੇ ਬੱਲੇਬਾਜ਼ ਚਾਹੀਦੇ ਹੁੰਦੇ ਨੇ। ਰਿਤੂਰਾਜ ਗਾਇਕਵਾੜ ਚੱਲ ਨਹੀਂ ਰਹੇ, ਹੁਣ ਤਾਂ ਵੈਸੇ ਹੀ ਚੋਟ ਲੱਗੀ ਹੈ ਰਿਤੂਰਾਜ ਗਾਇਕਵਾੜ ਦੇ, ਪਹਿਲਾਂ ਵੀ ਜ਼ਿਆਦਾ ਚੱਲ ਨਹੀਂ ਸੀ ਰਹੇ ਜਦੋਂ ਖੇਡ ਵੀ ਰਹੇ ਸੀਗੇ। ਸੋ ਜ਼ਿਆਦਾ ਕੋਈ ਟਾਪ ਆਰਡਰ ਦੇ ਵਿੱਚ ਕੋਈ ਵਧੀਆ ਬੈਟਸਮੈਨ ਜਿਹੜੇ ਉਹ ਮੈਨੂੰ ਨਜ਼ਰ ਨਹੀਂ ਆ ਰਹੇ, ਸੋ ਦੇਖਦੇ ਹਾਂ ਜੀ ਕੀ ਹੁੰਦਾ। ਖੈਰ 70 for 4 ਦੈਟਸ ਦਾ ਸਕੋਰ, ਰਨ ਰੇਟ 6 ਤੋਂ ਵੀ ਥੱਲੇ, ਸੋ ਮੇਰੇ ਖਿਆਲ ਦੇ ਨਾਲ ਤੇ ਬਹੁਤ ਵੱਡੀ ਦਿੱਕਤ ਹੈ ਇਸ ਵੇਲੇ ਚੇਨਈ ਸੁਪਰ ਕਿੰਗਸ ਵਾਸਤੇ। ਕਪਤਾਨ ਬਣੇ ਨੇ ਅੱਜ ਦੇ ਮੈਚ ਤੋਂ ਮਹਿੰਦਰ ਸਿੰਘ ਧੋਨੀ ਸਾਹਿਬ, ਮੈਂ ਵੈਸੇ ਚਾਹੁੰਦਾ ਕਿ ਧੋਨੀ ਸਾਹਿਬ ਥੋੜਾ ਵਧੀਆ ਕਰਨ ਅੱਜ, ਕਿਉਂਕਿ ਹੀ ਇਜ਼ ਐਨ ਇੰਸਪੀਰੇਸ਼ਨ 43 ਸਾਲ ਦੀ ਉਮਰ ਦੇ ਵਿੱਚ। ਸੌਰਵ ਰਤਨ ਜੀ ਕੀ ਕਹੋਗੇ, 43 ਸਾਲ ਦੀ ਉਮਰ ਦੇ ਵਿੱਚ ਕਪਤਾਨੀ ਕਰ ਰਹੇ ਨੇ IPL ਦੀ ਟੀਮ ਦੀ, ਓਲਡੈਸਟ ਨੇ ਜੀ, 43 ਈਅਰ ਓਲਡ ਐਂਡ 278 ਡੇਜ਼। ਸੋ ਸੌਰਵ ਜੀ ਮੈਨੂੰ ਤਾਂ ਲੱਗ ਰਿਹਾ ਇੰਸਪੀਰੇਸ਼ਨ ਹੈ ਸਾਡੇ ਸਾਰਿਆਂ ਲਈ, ਹੈ ਸੌਰਵ ਰਤਨ ਜੀ?
ਡੈਫੀਨੇਟਲੀ ਸਰ, ਡੈਫੀਨੇਟਲੀ। ਕਹਿੰਦੇ ਨੇ ਨਾ ਕਿ ਜੇ ਸਪਿਰਿਟ ਹਾਈ ਨੇ ਜਿਹੜਾ ਹੈਗਾ ਉੱਚਾ ਹੈ ਤੇ ਕੋਈ ਵੀ ਕੰਮ ਕੀਤਾ ਜਾ ਸਕਦਾ। ਏਜ ਦਾ ਨੰਬਰ ਤੁਹਾਡੇ ਜਿਹੜੇ ਐਫਰਟਸ ਹੈਗੀਆਂ ਨੇ,
ਯੁੱਧਵੀਰ ਜੀ ਤੁਸੀਂ 53 ਸਾਲ ਦੀ ਉਮਰ ਇੰਸਪੀਰੇਸ਼ਨ ਹੋ ਤੇ 43 ਸਾਲ ਦੇ ਹੋਏ ਨੇ।
ਬਿਲਕੁਲ ਜੀ, ਬਿਲਕੁਲ।
ਥੈਂਕ ਯੂ ਵਿਰਕ ਸਾਹਿਬ, ਬਹੁਤ ਸ਼ੁਕਰੀਆ, ਬਹੁਤ ਤੁਹਾਡਾ ਧੰਨਵਾਦ, ਥੈਂਕ ਯੂ। ਜੇ ਸੌਰਵ ਰਤਨ ਜੀ, ਜੇ ਵਿਰਕ ਸਾਹਿਬ ਵੱਲੋਂ ਆਸ਼ੀਰਵਾਦ ਮਿਲ ਗਿਆ ਫਿਰ ਠੀਕ ਹੈ, ਫਿਰ ਅਸੀਂ ਪਾਰ ਹੈ। ਡਿਨਰ ਤੇ ਲੈ ਚਲਾਂਗੇ ਵਿਰਕ ਸਾਹਿਬ ਨੂੰ, ਵਿਰਕ ਸਾਹਿਬ ਤੁਹਾਨੂੰ ਦੇਖ ਕੇ ਬੜੀ ਖੁਸ਼ੀ ਹੋਏਗੀ ਕਿ ਹੈ ਸੌਰਵ ਜੀ ਆਪਣੇ, ਇਮਰਾਨ ਜੀ ਹੋ ਗਏ, ਸਾਰੇ ਬੰਦੇ ਆਪਣੇ ਜਿਹੜੇ ਸਭ ਦੀ ਉਮਰ ਆਪਣੇ 50 ਸਾਲ ਦੇ ਨੇੜੇ ਤੇੜੇ ਆ ਜਾਂ 55 ਸਾਲ ਦੇ ਵੀ ਨੇੜੇ ਤੇੜੇ ਆ, ਔਰ 50-55 ਔਰ ਅੱਛਾ ਇੱਕ ਆਪਣੇ ਉਹ ਅਨਿਲ ਸਾਹਿਬ ਨੇ, ਉਹਨਾਂ ਦੀ ਏਜ ਕਿੰਨੀ ਹੈ? 65?
ਹਾਂਜੀ 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 ਸ਼ਰਮਾ ਜੀ, ਹਾਂਜੀ ਹੁਣ ਬਸ 65 ਹਾਂਜੀ
ਸ਼ਰਮਾ ਜੀ ਦੀ ਏਜ 6 ਸਰ। ਵਿਰਕ ਜੀ ਤੁਹਾਨੂੰ ਨਾਲ ਲੈ ਕੇ ਚਲਦੇ ਆ ਕਿਸੇ ਦਿਨ ਉੱਥੇ ਨਾ ਬੈਡਮਿੰਟਨ ਦੇ ਵਿੱਚ, ਤੇ ਸੌਰਵ ਜੀ ਨੂੰ ਦੇਖਿਓ ਤੁਸੀਂ ਆਪਣੀ ਹਾਈਟ ਦਾ ਕਿੱਦਾਂ ਫਾਇਦਾ ਚੱਕਦੇ ਨੇ, ਬੜਾ ਜ਼ਬਰਦਸਤ ਖੇਡਦੇ ਨੇ ਬੈਡਮਿੰਟਨ ਇਹ, ਜਿੰਨਾ ਵਧੀਆ ਇਹ ਫਾਈਨੈਂਸ਼ੀਅਲ ਪਲੈਨਰ ਨੇ ਉਨਾ ਹੀ ਵਧੀਆ ਬੈਡਮਿੰਟਨ ਦੇ ਵੀ ਖਿਲਾੜੀ ਨੇ, ਔਰ ਹਾਈਟ ਦਾ ਪੂਰਾ ਇਸਤੇਮਾਲ ਕਰਦੇ ਠਾਠਾ ਪੋਲੀਟੀਕਲ ਅਨਾਲਿਸਿਸ ਵਿੱਚ ਵੀ ਸੌਰਵ ਰਤਨ ਜੀ ਦਾ ਕਿਆ ਬਾਤ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਸੌਰਵ ਜੀ ਆ ਜਾਓ ਜਰਾ ਹੁਣ ਮੁੱਦੇ ਤੇ ਗੱਲ ਤੇ, ਉਹ ਸੌਰੀ ਆਊਟ ਹੋ ਗਿਆ ਜੀ ਅਸ਼ਵਿਨ ਸਾਡਾ ਬੱਲੇਬਾਜ਼, ਇੱਕ ਹੋਰ ਆਊਟ ਹੋ ਗਿਆ। ਚੇਨਈ ਸੁਪਰ ਕਿੰਗ ਦੀ ਟੀਮ ਬੜੀ ਅੱਜ ਬੜੀ ਵੀਕ ਜਿਹੀ ਟੀਮ ਹੈ ਸਾਰਾ ਟੂਰਨਾਮੈਂਟ ਹੀ, ਔਰ ਮਜ਼ਾ ਜਿਹਾ ਨਹੀਂ ਆ ਰਿਹਾ ਇਹਨਾਂ ਨੂੰ ਦੇਖਦੇ। 70 for 5 ਅਸ਼ਵਿਨ ਸਾਹਿਬ 7 ਗੇਂਦਾਂ ਖੇਲੀਆਂ ਔਰ 1 ਰਨ ਬਣਾ ਕੇ ਆਊਟ ਹੋ ਗਏ ਨੇ, ਸੋ 70 ਤੇ 5 ਵਿਕਟਾਂ ਜਿਹੜੀਆਂ ਨੇ ਗਿਰ ਚੁੱਕੀਆਂ ਨੇ। ਮੈਂ ਤੇ ਇਹੀ ਸਮਝਾਂ ਕਿ ਇਸ ਵੇਲੇ ਹਾਲਾਤ ਠੀਕ ਨਹੀਂ ਹੈਗੇ ਚੇਨਈ ਦੇ, ਪੂਰੇ ਟੂਰਨਾਮੈਂਟ ਚ ਵੀ ਇੰਨਾ ਵਧੀਆ, ਉਹਨਾਂ ਦੇ ਫੈਨਸ ਵਿਚਾਰੇ ਬਹੁਤ ਡਿਸਅਪੋਇੰਟਡ ਲੱਗ ਰਹੇ ਨੇ ਮੈਨੂੰ, ਸੋ ਬਹੁਤ ਜ਼ਬਰਦਸਤ ਉਹਨਾਂ ਦੇ ਫੈਨਸ ਨੇ, ਬਟ ਨਹੀਂ ਰਵਿੰਦਰ ਜਡੇਜਾ ਜਿਹੜੇ ਨੇ ਕ੍ਰੀਜ਼ ਦੇ ਉੱਤੇ ਆ ਗਏ ਨੇ, ਸੋ ਦੇਖਦੇ ਆ ਰਵਿੰਦਰ ਜਡੇਜਾ ਕੁਛ ਕਰ ਸਕਦੇ ਕਿ ਨਹੀਂ ਕਰ ਸਕਦੇ, ਬਟ ਇਸ ਵੇਲੇ ਤੇ। ਔਰ ਹਰਸ਼ਿਤ ਨੇ ਬਹੁਤ ਸੋਹਣੀ ਬੋਲਿੰਗ ਕੀਤੀ ਹੈ, 3rd ਓਵਰ ਉਹਦਾ ਖਤਮ ਹੋਣ ਤੇ ਆ ਗਿਆ, ਸਿਰਫ 10 ਰਨ ਦਿੱਤੇ ਨੇ ਹਰਸ਼ਿਤ ਰਾਣਾ ਨੇ ਔਰ 2 ਵਿਕਟਸ ਉਹਨਾਂ ਨੇ ਪਿਕ ਕਰ ਲਈਆਂ ਨੇ। ਕੋਈ ਵਜ੍ਹਾ ਇਹ ਹੈ ਕਿ ਉਹਨਾਂ ਨੂੰ ਇੰਡੀਆ ਟੀਮ ਦੇ ਵਿੱਚ ਵੀ ਸ਼ਾਮਿਲ ਕੀਤਾ ਗਿਆ, ਸੋ ਹਰਸ਼ਿਤ ਰਾਣਾ ਬਹੁਤ ਸੋਹਣੀ ਬੋਲਿੰਗ ਕਰਾ ਰਹੇ ਆ। ਪਹਿਲਾਂ ਮੋਇਨ ਅਲੀ ਨੇ ਬੜੀ ਸੋਹਣੀ ਕਰਾਈ ਬੋਲਿੰਗ, ਹੁਣ 4 ਓਵਰ ਦੇ ਵਿੱਚ 20 ਰਨ ਦਿੱਤੇ ਸਿਰਫ ਮੋਇਨ ਅਲੀ ਨੇ, ਤੇ ਹੁਣ ਹਰਸ਼ਿਤ ਰਾਣਾ ਦੀ ਬੋਲਿੰਗ ਦੇਖ ਕੇ ਬੜਾ ਮਜ਼ਾ ਆ ਰਿਹਾ। ਸੋ 3rd ਓਵਰ ਖਤਮ ਤੇ ਹੋਣ ਤੇ ਆ ਗਿਆ ਹਰਸ਼ਿਤ ਰਾਣਾ ਦਾ, ਔਰ ਸਿਰਫ ਉਹਨੇ 10 ਰਨ ਦਿੱਤੇ ਨੇ ਔਰ 2 ਵਿਕਟਸ ਉਹਨਾਂ ਨੇ ਪਿਕ ਕਰ ਲਈਆਂ ਨੇ। ਗੁੱਡ ਬੋਲਿੰਗ ਬਾਏ KKR, ਚੰਗੀ ਬੋਲਿੰਗ ਕਰਾ ਰਹੇ ਨੇ। ਸੋ ਸਟੇਡੀਅਮ ਦੇਖੋ ਖਚਾ ਖਚ, ਅੱਜ ਫਰਾਈਡੇ ਸ਼ਾਮ ਹੈਗੀ ਉੱਥੇ, ਉਹ ਦੇਖੋ ਉੱਪਰ ਤੱਕ ਬੰਦੇ ਬੈਠੇ ਹੋਏ ਨੇ, ਸੋ ਖਚਾ ਖਚ ਭਰਿਆ ਹੋਇਆ ਸਟੇਡੀਅਮ, ਲੇਕਿਨ ਧੋਨੀ ਸਾਹਿਬ ਦੇ ਫੈਨਸ ਉਹਨਾਂ ਨੂੰ ਦੇਖਣ ਆਏ ਨੇ, ਬਟ ਮੈਂ ਇਹੀ ਕਹਿ ਸਕਦਾ ਕਿ ਨਿਰਾਸ਼ਾ ਹੀ ਹੱਥ ਲੱਗ ਰਹੀ ਹੈ ਉਹਨਾਂ ਦੇ, ਧੋਨੀ ਸਾਹਿਬ ਦੇ ਫੈਨਸ ਦੀ, ਵਧੀਆ ਨਹੀਂ ਚੱਲ ਰਿਹਾ। ਸੌਰਵ ਜੀ ਤੁਹਾਡੇ ਹਾਲ ਆਨੇ ਆ ਜੀ, ਸਰ ਪਹਿਲਾਂ ਤੇ ਸੌਰਵ ਜੀ ਦੋ ਸਵਾਲ ਨੇ ਮੇਨ, ਪਹਿਲਾ ਸਵਾਲ ਤੇ ਇਹਨੂੰ ਐਡਰੈਸ ਕਰ ਦਿਓ ਕਿ ਜਿਹੜਾ ਯੂ ਐਸ ਦੇ ਵਿੱਚ ਟੈਰਿਫ ਦਾ ਸਾਰਾ ਕੁਝ ਚੱਲ ਰਿਹਾ, ਇਹਦਾ ਕੀ ਹੋਏਗਾ ਔਰ ਸਾਡੀ ਕੈਨੇਡਾ ਦੀ ਇਕਾਨਮੀ ਤੇ ਆਮ ਬੰਦਿਆਂ ਦੀ ਕਿੱਦਾਂ ਫਾਈਨੈਂਸ਼ੀਅਲ ਪਲੈਨਿੰਗ ਕਰਨੀ ਹੈ, ਤੁਸੀਂ ਕੀ ਮਦਦ ਕਰ ਸਕਦੇ ਹੋ, ਜਰਾ ਡਿਟੇਲ ਚ ਐਕਸਪਲੇਨ ਕਰੋ ਸਾਰਾ ਸਿਲਸਿਲਾ ਔਰ ਯੂ ਐਸ ਚਾਈਨਾ ਟੈਰਿਫ ਟ੍ਰੇਡ ਵਾਰ ਤੋਂ ਸ਼ੁਰੂ ਕਰਕੇ ਸਾਰਾ ਫਿਰ ਗੱਲ ਕਰੋਗੇ।
ਸਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਅੱਜ ਕੀਤੀ ਸੀਗੀ, ਥੋੜਾ ਜਿਹਾ ਤੁਸੀਂ ਮੇਰੀ ਗੱਲ ਨਾਲ ਇਤਫਾਕ ਨਹੀਂ ਰੱਖ ਰਹੇ ਸੀ, ਮੈਨੂੰ ਉਹ ਖੁਸ਼ੀ ਹੁੰਦੀ ਹੈ ਕਦੇ ਕਦੇ ਆਪਾਂ ਜਿਵੇਂ ਮਾੜਾ ਮੋਟਾ ਇਤਫਾਕ ਨਹੀਂ ਰੱਖਦੇ, ਕਿਉਂਕਿ ਮੂਵਮੈਂਟ ਤੌਰ ਤੇ 95% ਆਪਾਂ ਜਿਹੜਾ ਹੈਗਾ ਇੱਕ ਦੂਜੇ ਨਾਲ ਸਹਿਮਤ ਹੁੰਦੇ ਆ ਕਿ ਟਰੰਪ ਜਿਹੜਾ ਹੈਗਾ ਨਾ ਇਹ ਮਾਰਕੀਟ ਨਹੀਂ ਹੈ।
ਬੜੀ ਡਿਸਟਰਬੈਂਸ ਆ ਰਹੀ ਹੈ, ਕਿਸੇ ਦਾ ਭਰਾ ਦਾ ਟੈਲੀਫੋਨ ਮਿਊਟ ਕਰਾਓ।
ਹਾਂਜੀ, ਮੇਰੀ ਰਿਕੁਐਸਟ ਆ ਜੀ ਸਾਰੇ ਕਾਲਰਸ ਨੂੰ ਕਿ ਫੋਨ ਪਲੀਜ਼ ਆਪਣੇ ਮਿਊਟ ਕਰ ਲੈਣ ਜੀ। ਹਾਂਜੀ ਹਾਂਜੀ ਬਿਲਕੁਲ, ਸਾਰੇ ਕਾਲਰਸ ਨੂੰ ਰਿਕੁਐਸਟ ਹੈ ਕਿ ਫੋਨ ਪਲੀਜ਼ ਆਪਣੇ ਮਿਊਟ ਕਰ ਲੈਣ। ਢਿੱਲੋਂ ਸਾਹਿਬ ਤੁਹਾਡਾ ਵੀ ਗੱਲ ਜਾਰੀ ਰਹੇਗੀ, ਹਿਰੇਨ ਜੀ ਤੁਸੀਂ ਵੀ ਫੋਨ ਮਿਊਟ ਕਰ ਲਓ, ਅਨਿਲ ਜੀ ਨੇ ਬੜੀ ਦੇਰ ਬਾਅਦ ਅੱਜ ਕਾਲ ਕੀਤੀ, ਅਨਿਲ ਜੀ ਫੋਨ ਮਿਊਟ ਕਰ ਲਓ, ਪੁਰਸ਼ੋਤਮ ਸਾਹਿਬ, ਤਾਰਿਕ ਸਾਹਿਬ ਫੋਨ ਆਪਣਾ ਮਿਊਟ ਕਰ ਲਓ, ਸਤਵਿੰਦਰ ਜੀ ਫੋਨ ਆਪਣਾ ਮਿਊਟ ਕਰ ਲਓ, ਇਹੀ ਕਾਲਰ ਇਸ ਵੇਲੇ ਲਾਈਨ ਤੇ ਨੇ। ਬਾਕੀ ਜੇ ਲਾਈਨ ਨਹੀਂ ਮਿਲ ਰਹੀ ਤਾਂ ਤੁਸੀਂ ਦੁਬਾਰਾ ਕਾਲ ਕਰ ਲੈਣਾ ਕਿਉਂਕਿ ਲਾਈਨ ਸਾਰੀਆਂ ਬਿਜ਼ੀ ਨੇ, ਬਟ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਫੋਨ ਮਿਊਟ ਕਰ ਲਓ। ਬਿਲਕੁਲ, ਥੈਂਕ ਯੂ ਵਿਰਕ ਸਾਹਿਬ, ਸਾਰੇ ਭਰਾਵਾਂ ਨੂੰ ਬੇਨਤੀ ਹੈ ਫੋਨ ਮਿਊਟ ਕਰ ਲਓ, ਅਸੀਂ ਸਭ ਦੀ। ਹਾਂਜੀ ਬਿਲਕੁਲ ਸੌਰਵ ਜੀ, ਮੈਂ ਬਿਲਕੁਲ 95% ਤੇ ਅਸੀਂ ਦੋਨੋਂ ਇੱਕ ਦੂਸਰੇ ਦੀ ਗੱਲ ਦੇ ਨਾਲ ਸਹਿਮਤ ਹੋ ਜਾਂਦੇ ਹਾਂ, ਬਟ ਜਿਹੜਾ ਟੈਰਿਫ ਦੇ ਮੁੱਦੇ ਤੇ ਮੈਂ ਥੋੜਾ ਇਤਫਾਕ ਨਹੀਂ ਰੱਖ ਰਿਹਾ ਤੁਹਾਡੀ ਗੱਲ ਨਾਲ। ਤੁਸੀਂ ਕਹਿ ਰਹੇ ਹੋ ਕਿ ਇਹਦਾ ਫਾਇਦਾ ਹੋ ਰਿਹਾ ਅਮਰੀਕਾ ਨੂੰ, ਇਹ ਕਹਿ ਰਹੇ ਹੋ ਤੁਸੀਂ, ਮੈਂ ਤਾਂ ਕਹਿੰਦਾ ਕਿ ਇਹਦਾ ਨੁਕਸਾਨ ਹੋ ਰਿਹਾ ਅਮਰੀਕਾ ਨੂੰ, ਜਾਂ ਡਰੰਪ ਸਾਹਿਬ ਗਲਤ ਕਰ ਰਹੇ ਨੇ, ਤੁਸੀਂ ਕਹਿ ਰਹੇ ਹੋ ਠੀਕ ਕਰ ਰਹੇ ਹੋ, ਕੀ ਕਹਿ ਰਹੇ ਹੋ ਤੁਸੀਂ?
ਨਹੀਂ, ਜਿਹੜੀ ਦੇਖੋ ਜਦੋਂ ਮਿਸਟਰ ਟਰੰਪ ਨੇ ਯੂਐਸ ਦੇ ਵਿੱਚ ਇਲੈਕਟ ਹੋ ਕੇ ਆਉਣਾ ਸੀਗਾ, ਉਹਨਾਂ ਨੂੰ ਪੈਸੇ ਦੀ ਜ਼ਰੂਰਤ ਸੀ, ਉਹਨਾਂ ਨੂੰ ਆਪਣਾ ਏਜੰਡਾ ਅੱਗੇ ਲੈ ਕੇ ਜਾਣਾ ਸੀ ਜਿਹਦੇ ਵਿੱਚ ਟੈਕਸਿਸ ਦੀ ਕਮੀ, ਯੂਐਸ ਦੀ ਇਕਨੋਮਿਕ ਸਟਰੈਂਥ ਨੂੰ ਮਜ਼ਬੂਤ ਕਰਨਾ ਥਰੂ ਮੈਨੂਫੈਕਚਰਿੰਗ, ਥਰੂ ਲੀਨਰ ਗਵਰਨਮੈਂਟ, ਮੀਨਸ ਕਿ ਜਿਹੜੇ ਖਰਚੇ ਗਵਰਨਮੈਂਟ ਦੇ ਹੋ ਰਹੇ ਹੈਗੇ ਆ, ਤੇ ਟ੍ਰੇਡ ਜਿਹੜਾ ਡੈਫੀਸਿਟ ਹੈ ਉਹਨੂੰ ਕਿਵੇਂ ਐਡਰੈਸ ਕਰਨਾ, ਜਿਹੜਾ ਡੈਟ ਲੈਵਲ ਹੈਗਾ ਉਹਨੂੰ ਕਿਵੇਂ ਐਡਰੈਸ ਕਰਨਾ, ਤੇ ਟ੍ਰੈਜਰੀ ਨੇ ਟਰੰਪ ਸਾਹਿਬ ਨੂੰ ਕਿਹਾ ਕਿ ਸਾਡੇ ਕੋਲ ਤੁਹਾਨੂੰ ਦੇਣ ਲਈ ਪੈਸੇ ਨਹੀਂ ਹੈਗੇ, ਤੇ ਟਰੰਪ ਸਾਹਿਬ ਕਹਿੰਦੇ ਫਿਰ ਮੇਰਾ ਏਜੰਡਾ ਕਿਵੇਂ ਜਿਹੜਾ ਹੈਗਾ ਉਹ ਹੋਏਗਾ। ਮੀਨਸ ਕਿ ਜੇ ਉਹਨਾਂ ਨੇ ਦੇਸ਼ ਦੇ ਵਿੱਚ ਟੈਕਸ, ਕਾਰਪੋਰੇਟ ਟੈਕਸ ਰੇਟ ਨੂੰ 10% ਕਰਨਾ ਹੈ, ਜੇ ਲੋਕਾਂ ਦੇ ਭਲੇ ਦੀਆਂ ਪਾਲਿਸੀ ਨੂੰ ਫਾਲੋ ਕਰਨਾ ਹੈਗਾ, ਜੇ ਉਹਨਾਂ ਨੇ ਪੈਸਾ ਜਿਹੜਾ ਹੈਗਾ ਨੀਡ ਬੇਸ ਤੇ ਪ੍ਰੋਜੈਕਟ ਬੇਸ ਤੇ ਓਬਜੈਕਟਿਵ ਬੇਸ ਜਿਹੜੇ ਹੈਗੇ ਨੇ ਆਪਣੇ ਪ੍ਰੋਜੈਕਟਸ ਹੈਗੇ ਨੇ ਜਾਂ ਏਰੀਆਜ਼ ਆਫ ਇੰਟਰਸਟ ਹੈਗੇ ਨੇ ਉਹਨਾਂ ਨੂੰ ਦੇਣਾ ਹੈਗਾ, ਤੇ ਫੇਰ ਉਹ ਪੈਸਾ ਆਏਗਾ ਕਿਵੇਂ। ਦੂਜਾ ਡੈਟ ਜਿਹੜਾ ਹੈਗਾ ਉਹ ਫਰਦਰ ਉਹ ਲੈਣਾ ਨਹੀਂ ਚਾਹੁੰਦੇ ਸੀਗੇ, ਕਿਉਂਕਿ ਡੈਟ ਅੱਗੇ ਹੀ ਯੂਐਸ ਦੀ ਜਿਹੜੀ ਹੈਗੀ ਹੈ GDP ਨੂੰ ਢਾਲ ਆ ਰਿਹਾ ਹੈਗਾ। ਸੋ ਉਹਨਾਂ ਦੇ ਕੋਲ ਆਪਸ਼ਨ ਕੀ ਸੀ? ਉਹਨਾਂ ਕੋਲ ਆਪਸ਼ਨ ਨਹੀਂ ਸੀ ਬਹੁਤੀਆਂ ਜ਼ਿਆਦਾ, ਕਿਉਂਕਿ ਹੁਣ ਆਉਂਦੇ ਦਿਨਾਂ ਦੇ ਵਿੱਚ ਸੈਨੇਟ ਤੇ ਹਾਊਸ ਨੇ ਬੈਠ ਕੇ ਜਿਹੜਾ ਹੈਗਾ ਉਹਨਾਂ ਦਾ ਟੈਕਸ ਦਾ ਏਜੰਡਾ ਜਿਹੜਾ ਹੈਗਾ, ਇਮੀਗ੍ਰੇਸ਼ਨ ਦਾ ਏਜੰਡਾ ਜਿਹੜਾ ਹੈਗਾ, ਬੈਂਕਿੰਗ ਰੈਗੂਲੇਸ਼ਨ ਦਾ ਜਿਹੜਾ ਏਜੰਡਾ ਹੈਗਾ, ਬਹੁਤ ਸਾਰੇ ਏਜੰਡੇ ਦਾ ਜਿਹੜੇ ਡਿਸਕਸ ਕਰਕੇ ਮੋਹਰ ਲਾਣੀ ਆ, ਤਾਂ ਕਿ ਚੀਜ਼ਾਂ ਅੱਗੇ ਚੱਲ ਸਕਣ, ਕਿਉਂਕਿ ਐਗਜੈਕਟਿਵ ਆਰਡਰ ਦੇ ਨਾਲ ਗੇਮ ਨਹੀਂ ਹੁਣ ਚੱਲਣੀ। ਸੋ ਇਨ ਦਾ ਲਾਈਟ ਆਫ ਆਲ ਦੋਜ਼ ਥਿੰਗਸ, ਹੁਣ ਟਰੰਪ ਸਾਹਿਬ ਨੇ ਅਗਰ ਦੇਸ਼ਾਂ ਦੇ ਨਾਲ ਨੈਗੋਸ਼ੀਏਟ ਕਰਨਾ ਸੀਗਾ ਤੇ ਉਹਨਾਂ ਨੇ ਆਪਣੀ ਨਾ ਪ੍ਰਵਿਰਤੀ ਦੇ ਅਨੁਸਾਰ ਹੀ ਕਰਨਾ ਸੀਗਾ, ਭਾਵ ਕਿ ਉਹਨਾਂ ਨੂੰ ਆਪਸ਼ਨ 1, 2, 3, 4 ਦਿੱਤੀਆਂ ਗਈਆਂ ਤੇ ਉਹਨਾਂ ਨੇ ਜਿਹੜੀ ਆਪਸ਼ਨ ਪਿਕ ਕੀਤੀ ਸੋ ਕਾਲਡ, ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਚੱਲਣਾ ਸੀ, ਉਹ ਤਾਂ ਫਿਰ ਉਹਨਾਂ ਦਾ ਆਪਣਾ ਇੱਕ ਸਟਾਈਲ ਹੈ ਨਾ, ਉਹ ਸਟਾਈਲ ਹਾਈਲੀ ਅਗਰੈਸਿਵ ਹੈ, ਉਹ ਹਾਈਲੀ ਅਨਕਨਵੈਂਸ਼ਨਲ ਹੈ, ਉਹ ਸਟਾਈਲ ਜਿਹੜਾ ਹੈਗਾ ਉਹ ਨਾਨ ਕਨਫਰਮੇਸ਼ਨ ਜ਼ੋਨ ਦੇ ਵਿੱਚ ਆਉਂਦਾ, ਜਦੋਂ ਤੁਸੀਂ ਆਪਣੇ ਦੋਸਤਾਂ ਤੇ ਦੁਸ਼ਮਣਾਂ ਦੇ ਵਿੱਚ ਜਿਹੜਾ ਹੈਗਾ ਫਰਕ ਨਹੀਂ ਰੱਖਦੇ। ਇਹ ਸਟਾਈਲ ਤੁਹਾਡੀ ਫੋਰਨ ਪਾਲਿਸੀ ਦੇ ਵੀ ਗੇਸ ਜਾਂਦਾ, ਤੇ ਇਹ ਸਟਾਈਲ ਤੁਹਾਡੇ ਲੌਂਗ ਟਰਮ ਫੋਰਨ ਪਾਲਿਸੀ ਦੇ ਓਬਜੈਕਟਿਵ ਨੂੰ ਵੀ ਢਾਲ ਆ ਸਕਦਾ ਹੈ। ਕਾਰਨ ਕੀ ਹੈ? ਐਨੀ ਟਾਈਮ ਯੂ ਟਰਾਈ ਟੂ ਸਪਰੈਸ ਯੂਰ ਫਰੈਂਡ ਈਵਨ ਫੋਰ ਸਮ ਟਾਈਮ, ਥਿੰਗਸ ਜਿਹੜੀਆਂ ਹੈਗੀਆਂ ਨੇ ਉਹ ਚੱਲ ਸਕਦੀਆਂ ਨੇ ਇਨ ਦੈਟ ਡਾਇਰੈਕਸ਼ਨ। ਕਾਰਨ ਕਿਉਂਕਿ ਤੁਸੀਂ ਕੱਦ ਚ ਉੱਚੇ ਤੇ ਲੰਬੇ ਹੋ, ਤਗੜੇ ਹੋ, ਲੇਕਿਨ ਓਵਰ ਅ ਪੀਰੀਅਡ ਆਫ ਟਾਈਮ ਲੈਕ ਆਫ ਡੈਫੀਸਿਟ ਵਿਲ ਡੈਫੀਨੇਟਲੀ ਹਰਟ ਦਾ ਓਵਰਆਲ ਰਿਲੇਸ਼ਨਸ਼ਿਪ। ਹੁਣ ਉਹਦੇ ਵਿੱਚ ਯੂਰਪੀਅਨ ਯੂਨੀਅਨ ਹੈ, ਉਹਦੇ ਵਿੱਚ ਕੈਨੇਡਾ, ਉਹ ਮੈਕਸੀਕੋ ਆ, ਰੈਸਟ ਆਫ ਦਾ ਕੰਟਰੀਜ਼ ਹੈਗੇ ਨੇ। ਸੋ ਟਰੰਪ ਸਾਹਿਬ ਨੇ ਆਪਣੇ ਜਿਹੜੇ ਓਬਜੈਕਟਿਵ ਨੇ ਅਗਰ ਉਹ ਮੀਟ ਕਰਨੇ ਨੇ, 10% ਟੈਰਿਫ ਵਿਲ ਬ੍ਰਿੰਗ ਹਾਊ ਮਚ ਮਨੀ ਟੂ ਯੂਐਸ, ਮੈਂ ਅੱਗੇ ਵੀ ਦੱਸਿਆ ਹੋਇਆ 20% ਟੈਰਿਫ ਜਿਹੜੇ ਹੈਗੇ ਨੇ ਉਹ ਪ੍ਰੋਡੋਮੀਨੈਂਟਲੀ ਟਰੰਪ ਸਾਹਿਬ ਦੇ ਪੂਰੇ ਏਜੰਡੇ ਨੂੰ ਕੰਪਲੀਟ ਕਰ ਦਿੰਦੇ ਨੇ, ਲੇਕਿਨ ਉਹ ਕਰਨਾ ਬੜਾ ਮੁਸ਼ਕਲ ਹੈ। ਇਟ ਲੋਟ ਆਫ ਮਨੀ ਔਨ ਦਾ ਸਟੇਕ ਐਂਡ ਲੋਟ ਮੈਨੀ ਥਿੰਗਸ ਵਿਚ ਕੰਟਰੀਜ਼ ਲਾਈਕ ਸਾਊਥ ਏਸ਼ੀਆ, ਈਸਟ ਏਸ਼ੀਆ, ਉਹਨਾਂ ਨੂੰ ਕਾਫੀ ਨੁਕਸਾਨ ਹੋ ਸਕਦਾ, ਇੰਕਲੂਡਿੰਗ ਯੂਰਪੀਅਨ ਯੂਨੀਅਨ ਐਸ ਵੈਲ। ਹੁਣ ਇਸ ਕਰਕੇ ਆਪਾਂ ਉਹਨਾਂ ਦੀ ਅਪਰੋਚ ਦੀ ਗੱਲ ਨਾ ਕਰੀਏ, ਆਪਾਂ ਇਹ ਦੇਖੀਏ ਕਿ ਸ਼ਾਰਟ ਟਰਮ ਪੇਨ ਇਨਫਲੇਕਸ਼ਨ ਹੈਗੀ ਹੈ, ਯੈਸ ਇਟ ਇਜ਼ ਗੋਇੰਗ ਟੂ ਹਰਟ ਅਮੈਰੀਕਾ, ਯੈਸ, ਪਰ ਕਿਹੜੀ ਚੀਜ਼ ਇਹਨੂੰ ਬਚਾਏਗੀ? ਹੁਣ ਮੁੱਦਾ ਇਹ ਹੈਗਾ ਕਿ ਹੁਣ ਜਿਵੇਂ ਨਵੀਂ ਨਵੀਂ ਖ਼ਬਰ ਆਈ ਹੈ ਮਾਰਕੀਟ ਦੇ ਵਿੱਚ ਕਿ ਚਾਈਨਾ ਨੈਗੋਸ਼ੀਏਟ ਕਰ ਰਿਹਾ ਕਿ ਚਾਈਨੀਜ਼ ਜਿਹੜੀਆਂ ਵਹੀਕਲਸ ਹੈਗੇ ਨੇ, ਇਲੈਕਟ੍ਰਿਕ ਵਹੀਕਲਸ, ਉਹ ਯੂਰਪੀਅਨ ਯੂਨੀਅਨ ਦੀ ਮਾਰਕੀਟ ਦੇ ਵਿਚ ਉਤਰਨ। ਜੇ ਉਹ ਮਾਰਕੀਟ ਦੇ ਵਿਚ ਉਤਰਦੇ ਆ, ਟੈਸਲਾ ਦੀ ਇਮੇਜ ਆਲਰੇਡੀ ਵਿਗੜੀ ਹੋਈ ਆ, ਟੈਸਲਾ ਦੇ ਵਹੀਕਲ ਜਿਹੜੇ ਹੈਗੇ ਨੇ ਉਹਦੀ ਸੇਲ ਡਬਲ ਡਿਜਿਟ ਚ ਘਟੀ ਹੋਈ ਆ, ਤਾਂ ਟੈਸਲਾ ਨੂੰ ਬੜਾ ਵੱਡਾ ਲੌਂਗ ਟਰਮ ਨੁਕਸਾਨ ਹੋ ਸਕਦਾ। ਬਟ ਇਜ਼ ਇਟ ਗੋਇੰਗ ਟੂ ਹੈਪਨ? ਆਈ ਸਿੰਸੀਅਰਲੀ ਸਸਪੈਕਟ। ਉਹਦਾ ਕਾਰਨ ਇਹ ਹੈਗਾ ਕਿ ਲੌਂਗ ਟਰਮ ਤੇ ਬਰਾਡਰ ਤੇ ਡੀਪਰ ਇੰਟਰਸਟ ਅਮੈਰੀਕਾ ਤੇ ਯੂਰਪੀਅਨ ਯੂਨੀਅਨ ਇੱਕ ਦੂਜੇ ਦੇ ਖਿਲਾਫ ਜਾ ਕੇ ਹਰਟ ਨਹੀਂ ਕਰ ਸਕਦੇ, ਕਿਉਂਕਿ ਇਹਦੇ ਨਾਲ ਦੁਨੀਆਂ ਦਾ ਤਾਲਮੇਲ ਤੇ ਜੀਓ ਪੋਲੀਟੀਕਲ ਰਿਸਕ ਬਹੁਤ ਡੀਪਲੀ ਇੰਪੈਕਟ ਹੋਏਗਾ, ਕਿਉਂਕਿ ਦੇ ਆਰ ਟੂ ਟਾਈਪ ਆਫ ਫੋਰਸਿਸ ਐਟ ਵਰਕ, ਵਨ ਵਿਚ ਇਜ਼ ਲੁਕਿੰਗ ਐਟ ਅ ਕਲੈਕਟਿਵ ਅਗਰੀਮੈਂਟ ਐਂਡ ਬੈਨੀਫਿਟ, ਸੈਕਿੰਡ ਜਿਨ੍ਹਾਂ ਦਾ ਰੀਜਨਲ ਵੈਸਟਡ ਇੰਟਰਸਟ ਹੈ। ਸੋ ਉੱਥੇ ਕਲੈਸ਼ ਆਫ ਟਾਈਟਨਸ ਜਿਹੜਾ ਹੈਗਾ ਉਹ ਅਲਟੀਮੇਟਲੀ ਸਾਰੇ ਜੀਓ ਪੋਲੀਟੀਕਲ ਖੇਤਰ ਦੇ ਵਿਚ ਅਸਥਿਰਤਾ ਪੈਦਾ ਕਰ ਦੇਗਾ, ਗਲੋਬਲ ਸਪਲਾਈ ਚੇਨ ਤੇ ਕ੍ਰਾਈਸਿਸ ਖੜਾ ਹੋ ਜਾਏਗਾ, ਇਨਫਲੇਸ਼ਨ ਵਧੇਗਾ ਔਰ ਨਾਲ ਦੀ ਨਾਲ ਜਿਹੜੀ ਪ੍ਰੋਡਕਟੀਵਿਟੀ ਹੈਗੀ ਹੈ ਉਹ ਘਟੇਗੀ। ਸੋ ਟਰੰਪ ਸਾਹਿਬ ਇਸ ਵੇਲੇ ਥ੍ਰੀ ਸਮ ਏਜੰਡੇ ਨੂੰ ਸੋਚ ਕੇ ਚੱਲ ਰਹੇ ਨੇ, ਇਹ ਮੇਰਾ ਮੰਨਣਾ ਹੈ। ਆਈ ਕੈਨ ਬੀ ਸਿਵੀਅਰਲੀ ਰੋਂਗ, ਮੈਂ ਹਮੇਸ਼ਾ ਕਹਿੰਦਾ ਹੁੰਦਾ, ਪਰ ਮੈਂ ਦੇਖਿਆ ਹੈਗਾ ਕਿ ਤੁਹਾਨੂੰ ਯਾਦ ਹੋਏਗਾ ਆਪਾਂ ਜਦੋਂ ਕੋਵਿਡ ਦੇ ਦਰਮਿਆਨ ਐਂਡ ਦੇ ਵਿਚ ਆਪਾਂ ਕਿਹਾ ਸੀ ਭਾਈ ਇਨਫਲੇਸ਼ਨ ਆ ਰਿਹਾ, ਤਿਆਰੀ ਕਰ ਲਓ, ਆਪਣੇ ਆਪ ਨੂੰ ਬਚਾਓ, ਇਨਫਲੇਸ਼ਨ ਇਜ਼ ਡੈਫੀਨੇਟਲੀ ਗੋਇੰਗ ਟੂ ਕਮ। ਜਿਹੜੇ ਲੋਕਾਂ ਨੇ ਆਪਣੇ ਐਕਸਪੋਜ਼ਰ ਨੂੰ ਘਟਾਇਆ ਉਹ ਠੀਕ ਹੈ, ਨਹੀਂ ਤਾਂ ਸਥਿਤੀਆਂ ਇਸ ਵੇਲੇ ਕਾਫੀ ਟਫ ਹੈਗੀਆਂ। ਸਿਮੀਲਰਲੀ ਹੁਣ ਵੀ ਟਰੰਪ ਸਾਹਿਬ ਨੂੰ ਸਿਰਫ ਤਿੰਨ ਚੀਜ਼ਾਂ ਬਚਾ ਸਕਦੀਆਂ ਨੇ, ਜਿੱਦਾਂ ਕਿ ਤੁਸੀਂ ਗੱਲ ਕਰਦੇ ਹੋ ਕਿ ਤੁਹਾਨੂੰ ਨੈਗੇਟਿਵ ਵਿਊ ਹੈਗਾ, ਨੈਗੇਟਿਵ ਵਿਊ ਡੈਫੀਨੇਟਲੀ ਹੈਗਾ। ਅਗਰ ਕੰਜ਼ਿਊਮਰ ਡਿਮਾਂਡ ਸਟਰੋਂਗਰ ਰਹਿੰਦੀ ਹੈ, ਅਗਰ ਮੈਨੂਫੈਕਚਰਿੰਗ ਜਿਹੜੀ ਹੈਗੀ ਹੈ ਉਹਦੇ ਤੇ ਮਿਡ ਟਰਮ ਇੰਪੈਕਟ ਨਹੀਂ ਆਉਂਦਾ, ਸ਼ਾਰਟ ਟਰਮ ਇੰਪੈਕਟ ਤਾਂ ਆਏਗਾ, ਅਗਰ ਓਵਰਆਲ ਜਿਹੜਾ ਹੈਗਾ ਏਜੰਡਾ ਟੈਕਸਿਸ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ, ਬਿਜ਼ਨਸ ਨੂੰ ਲੈ ਕੇ, ਗਵਰਨਮੈਂਟ ਦੀ ਸਪੈਂਡਿੰਗ ਨੂੰ ਕੱਟ ਡਾਊਨ ਲੈ ਕੇ ਅਗਲੇ ਦੋ ਕੁਆਰਟਰ ਦੇ ਵਿਚ ਉਹਦਾ ਕਲੈਰਿਟੀ ਆਫ ਥਾਟ ਇਨ ਟਰਮਸ ਆਫ ਐਕਸ਼ਨ ਐਂਡ ਸ਼ਾਰਟ ਟਰਮ ਰਿਜ਼ਲਟ, ਕਿਉਂਕਿ ਮਿਡ ਟਰਮ ਰਿਜ਼ਲਟ ਹਜੇ ਜਿਹੜੇ ਹੈਗੇ ਨੇ ਉਹ ਟੁਵਾਰਡਸ ਕ੍ਰਿਸਮਸ ਪਤਾ ਲੱਗਣਗੇ, ਤੇ ਜਿਹੜੇ ਅਸਲੀ ਰਿਜ਼ਲਟ ਨੇ ਪਹਿਲੇ ਕੁਆਰਟਰ ਨੈਕਸਟ ਈਅਰ, ਤੇ ਫਿਰ ਮੈਂ ਮੰਨ ਸਕਦਾ ਹੈਗਾ ਕਿ ਆ ਸਾਲ ਸਟਾਕ ਮਾਰਕੀਟ ਵੀ 10% ਦਾ ਅਲਫਾ ਡਿਲੀਵਰ ਕਰ ਦੇਗੀ। ਮੀਨਸ ਕਿ ਆਪਾਂ ਪਿਛਲੇ ਦਿਨਾਂ ਚ ਦੇਖ ਹੀ ਲਿਆ ਕਿ ਮਾਰਕੀਟ ਨੇ ਜਦੋਂ ਉਹਨਾਂ ਨੇ ਅਨਾਊਂਸ ਕੀਤਾ ਕਿ ਅਸੀਂ ਹੁਣ ਟੈਰਿਫ ਨੂੰ ਪੌਜ਼ ਕਰ ਰਹੇ ਹਾਂ 90 ਡੇਜ਼ ਲਈ, ਤੇ 10% ਬਲੈਂਕਟ ਟੈਰਿਫ ਜਿਹੜਾ ਹੈਗਾ ਉਹ ਜਾਰੀ ਰਹੇਗਾ, ਤੇ ਮਾਰਕੀਟ ਤਕਰੀਬਨ 14% ਦੇ ਕਰੀਬ ਆਪਣਾ ਜੰਪ ਲੈ ਗਈ। ਸੋ 2 ਦਿਨਾਂ ਦੇ ਵਿਚ ਮਾਰਕੀਟ ਆਪਣੀ ਪੂਰੀ ਰਿਕਵਰੀ ਕਰ ਸਕਦੀ ਸੀ। ਇੱਥੋਂ ਸਿੱਧ ਕੀ ਹੁੰਦਾ, ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਮਾਰਕੀਟ ਫਾਰਵਰਡ ਪ੍ਰਾਈਸਿੰਗ ਦੇ ਮੈਕਾਨਿਜ਼ਮ ਨਾਲ ਚੱਲਦੀ ਹੈ, ਇਹ ਨਹੀਂ ਹੈਗਾ ਕਿ ਮਾਰਕੀਟ ਦੇ ਵਿਚ ਸਪੈਕੂਲੇਸ਼ਨ ਨਾਲ ਪਲੇ ਨਹੀਂ ਹੁੰਦਾ। ਇਹ ਆਪਣੇ ਆਮ ਬੰਦਿਆਂ ਦੀ ਜਾਣਕਾਰੀ ਲਈ ਵੀ ਜ਼ਰੂਰੀ ਹੈ ਕਿ ਸਪੈਕੂਲੇਸ਼ਨ ਐਟ ਪਲੇ ਜਿਹੜਾ ਹੁੰਦਾ ਉਹਦੇ ਤੋਂ ਹਮੇਸ਼ਾ ਗੁਰੇਜ਼ ਕਰਨਾ, ਮਤਲਬ ਕਿ ਤੁਸੀਂ ਹਮੇਸ਼ਾ ਫੀਅਰ ਨੂੰ ਜਿਹੜਾ ਹੈਗਾ ਉਹਨੂੰ ਇਸ ਅਵਸਥਾ ਦੇ ਵਿਚ ਆਪਣੇ ਕੋਲ ਰੱਖੋ ਕਿ ਜਿਹਦੇ ਨਾਲ ਤੁਹਾਡੇ ਸਪੈਕੂਲੇਟਿਵ ਡਿਸੀਜ਼ਨ ਨਾ ਲਏ ਜਾਣ, ਲੇਕਿਨ ਤੁਸੀਂ ਓਵਰਆਲ ਪਲੈਨਿੰਗ ਨੂੰ ਇੰਪੈਕਟ ਨਹੀਂ ਕਰਨਾ ਹੁੰਦਾ। ਭਾਵ ਕਿ ਡਰ ਜਿਹੜਾ ਹੈਗਾ ਉਹ ਤੁਹਾਡੀ ਫਾਊਂਡੇਸ਼ਨ ਨੂੰ ਸਟਰੋਂਗ ਰੱਖੇ, ਨਾ ਕਿ ਤੁਹਾਡੀ ਫਾਊਂਡੇਸ਼ਨ ਚ ਦਰਾਰਾਂ ਆ ਜਾਣ, ਕਿ ਤੁਸੀਂ ਇੰਨਾ ਡਰ ਜਾਓ ਕਿ ਤੁਸੀਂ ਸੋਚੋ ਕਿ ਐਂਡ ਆਫ ਦਾ ਵਰਲਡ ਹੈ ਐਂਡ ਵੀ ਸ਼ੁੱਡ ਬੀ ਇਨ ਕੈਸ਼, ਫਿਰ ਤਾਂ ਆਪਣੇ ਬਿਜ਼ਨਸ ਕਰਨਾ, ਜੋਬ ਕਰਨਾ, ਸਾਰਾ ਕੁਝ ਜਿਹੜਾ ਹੈਗਾ ਇਹ ਥ੍ਰੈਟਨ ਹੋ ਜਾਏਗਾ। ਇਸ ਤਰ੍ਹਾਂ ਨਹੀਂ ਹੈ। ਹਾਂ, ਜਿਹੜੀ 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 ਲੋਕਲ ਵੀਕਨੈਸ ਹੁੰਦੀ ਹੈ, ਮੀਨਸ ਕਿ ਨੈਸ਼ਨਲ ਪ੍ਰੋਬਲਮ ਜਿਹੜੀਆਂ ਹੈਗੀਆਂ ਨੇ ਉਹ ਗਲੋਬਲ ਤੁਹਾਡੀਆਂ ਇਸ਼ੂਜ਼ ਦੇ ਨਾਲ ਮਿਲ ਕੇ ਕੰਪਾਊਂਡ ਕਰ ਦਿੰਦੀਆਂ ਨੇ ਜਾਂ ਚੀਜ਼ਾਂ ਨੂੰ ਐਡਰੈਸ ਕਰ ਦਿੰਦੀਆਂ ਨੇ। ਸੋ ਇਸ ਕਰਕੇ ਹਰ ਇੱਕ ਚੀਜ਼ ਦਾ ਆਪਣਾ ਆਪਣਾ ਇੰਪੈਕਟ ਹੈ। ਸੋ ਮੈਂ ਆਸ਼ਾਵਾਦੀ ਹਾਂ, ਮੈਂ ਇਸ ਗੱਲ ਦੇ ਲਈ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਕਿ ਟਰੰਪ ਸਾਹਿਬ ਦੀ ਅਪਰੋਚ, ਉਹਨਾਂ ਦਾ ਤਰੀਕਾ ਬਹੁਤ ਗਲਤ ਹੈ। ਇਹਦੇ ਨਾਲ ਲੌਂਗ ਟਰਮ ਜੀਓ ਪੋਲੀਟੀਕਲ ਜਿਹੜੇ ਸਟ੍ਰੇਨਸ ਨੇ ਉਹ ਪੈਦਾ ਹੋਣਗੇ। ਇਹਦੇ ਨਾਲ ਕੈਨੇਡੀਅਨ ਤੇ ਮੈਕਸੀਕਨ ਇੰਟਰਸਟ ਜਿਹੜੇ ਹੈਗੇ ਨੇ, ਤੇ ਜਿਹੜੀ ਬ੍ਰਦਰਹੁੱਡਸ਼ਿਪ ਹੈ ਜਿਹੜਾ ਕਿ ਇੱਕ ਮੇਨ ਇਨਗਰੀਡੀਐਂਟ ਹੈ ਰਿਲੇਸ਼ਨਸ਼ਿਪ ਦਾ, ਉਹ ਹਰਟ ਹੋਏਗਾ। ਕੈਨੇਡਾ ਜਿਹੜਾ ਹੈਗਾ ਉਹ ਜ਼ਿਆਦਾ ਰਿਸੀਵਿੰਗ ਐਂਡ ਤੇ ਹੈਗਾ ਐਜ਼ ਅਪੋਜ਼ ਟੂ ਮੈਕਸੀਕੋ, ਇਹ ਗੱਲ ਕਲੀਅਰ ਹੈਗੀ ਆ। ਲੇਕਿਨ ਕੈਨੇਡਾ ਕੋਲ ਕੁਝ ਐਸੀਆਂ ਚੀਜ਼ਾਂ ਨੇ ਜਿਹੜੀਆਂ ਕੈਨੇਡਾ ਨੂੰ ਹਮੇਸ਼ਾ ਇਸ ਰਫ ਵੈਦਰ ਦੇ ਵਿੱਚ ਵੀ ਵਧੀਆ ਫਲੋਟ ਕਰਨ ਦੇ ਵਿੱਚ ਹੈਲਪ ਕਰ ਦਿੰਦੀਆਂ ਨੇ, ਜਿਵੇਂ ਕਿ ਕਮੋਡਿਟੀਜ਼ ਦਾ ਸੁਪਰ ਸਾਈਕਲ ਹੈ, ਆਇਲ ਹੈ, ਸਾਡੀ ਇੰਡਸਟਰੀਅਲ ਜਿਹੜੀ ਗਰੋਥ ਹੈਗੀ ਹੈ, ਜਿਹੜੇ ਸਾਡੇ ਕੋਲ ਮਿਨਰਲਸ ਹੈਗੇ ਨੇ, ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਚੀਜ਼ ਜਿਹੜੀ ਹੈਗੀ ਹੈ ਉਹ ਆ ਕੇ ਸਾਨੂੰ ਫਿਰ ਵੀ ਸੰਭਾਲ ਲੈਂਦੀ ਹੈ। ਪਰ ਇਸ ਵੇਲੇ ਵਿਦ ਅ ਕਾਇੰਡ ਆਫ ਡੈਟ ਲੈਵਲ ਵੀ ਹੈਵ ਐਂਡ ਦ ਪੋਲੀਟੀਕਲ ਰਿਸਕ ਵਿਚ ਵੀ ਆਰ ਫੇਸਿੰਗ ਇਨ ਡੋਮੈਸਟਿਕ ਮਾਰਕੀਟ, ਡੈਫੀਨੇਟਲੀ ਚੀਜ਼ਾਂ ਟਫ ਨੇ। ਜੀ ਸਰ,
ਦੇਖੋ ਮੈਂ ਹਜੇ ਵੀ, ਕਿਉਂਕਿ ਜਿੰਨਾ ਕੁਛ ਉਹੀ ਗੱਲ ਆ ਵੀ ਹੋ ਸਕਦਾ, ਮੈਂ ਵੀ ਕੋਈ ਇਕੋਨੋਮਿਸਟ ਤਾਂ ਹੈ ਨਹੀਂ ਕੋਈ, ਪਰ ਮੈਂ ਵੀ ਜਿੰਨੀ ਵੀ ਸਟੱਡੀ ਕਰ ਰਿਹਾ ਦੇਖੋ ਇਹ ਸਾਰੀਆਂ ਚੀਜ਼ਾਂ ਦੀ, ਔਰ ਤੁਸੀਂ ਮੈਨੂੰ ਕਰੈਕਟ ਕਰ ਸਕਦੇ ਹੋ। ਸਰ ਦੇਖੋ, ਪਹਿਲੀ ਚੀਜ਼ ਤਾਂ ਇਹ ਹੈਗੀ ਹੈ ਕਿ $10 trillion ਗਲੋਬਲ ਮਾਰਕੀਟ ਤੋਂ ਚਲਾ ਗਿਆ। ਤੁਸੀਂ ਤਾਂ ਖੁਦ ਫਾਈਨੈਂਸ਼ੀਅਲ ਪਲੈਨਰ ਹੋ ਸੌਰਵ ਰਤਨ ਜੀ, $10 trillion ਕਹਿਣਾ ਹੀ ਸੌਖਾ ਆ ਇਹ ਦੱਸ ਹੈ ਨਾ ਇਹ $10 trillion ਅੱਜ ਦੀ ਡੇਟ ਦੇ ਵਿੱਚ ਵੈਲਥ ਕ੍ਰੀਏਟ ਕਰਨਾ ਅੱਜ ਤੁਹਾਡੇ ਕੋਲ ਬੰਦਾ ਆਉਂਦਾ ਉਹ ਕਹਿੰਦਾ ਜੀ ਸੌਰਵ ਰਤਨ ਜੀ ਆਹ ਪਕੜੋ $1 million ਤੇ ਹੁਣ ਇਹਦੇ ਚੋਂ ਤੁਸੀਂ ਮੈਨੂੰ ਪੈਸੇ ਬਣਾ ਕੇ ਦਿਓ ਇਹ ਤੁਹਾਡੇ ਲਈ ਵੀ ਇੱਕ ਬੜਾ ਵੱਡਾ ਚੈਲੰਜ ਹੈ ਤੁਸੀਂ ਪੈਸੇ ਜ਼ਰੂਰ ਬਣਾ ਕੇ ਦੇ ਦਿੰਦੇ ਹੋਵੋਗੇ ਲੇਕਿਨ ਸੌਰਵ ਰਤਨ ਜੀ ਲਈ ਵੀ ਚੈਲੰਜ ਹੁੰਦਾ ਹੈ ਕਿ $1 million ਦਾ ਜੀ ਮੈਂ $1 million ਨੂੰ ਮੈਂ $1.25 million ਬਣਾ ਕੇ ਦੇਣਾ ਜੇ ਬੰਦਾ ਕਹਿੰਦਾ ਜੀ ਮੈਨੂੰ $2.5 lakh ਪ੍ਰੋਫਿਟ ਹੋ ਜਾਵੇ ਸਾਲ ਦੋ ਚਾਰ ਸਾਲ ਚ ਤੇ ਸੌਰਵ ਰਤਨ ਜੀ ਲਈ ਵੀ ਬੜਾ ਵੱਡਾ ਚੈਲੰਜ ਹੈ ਕਿ ਬਈ ਮੈਨੂੰ $1 million ਮੈਨੂੰ ਕਿਸੇ ਨੇ ਇਨਵੈਸਟ ਕੀਤਾ ਤੇ ਮੈਂ $1 million ਦਾ $1.25 million ਜਾਂ $2 million ਬਣਾਉਣਾ ਜਾਂ $1.5 million ਵੀ ਜੇ ਮੋੜਨਾ ਬਣਾਉਣਾ ਹੈ ਤੇ ਕਿੱਦਾਂ ਬਣਾਉਣਾ ਤੇ ਇਹ ਭਾਈ ਸਾਹਿਬ ਨੇ $10 trillion ਜਿਹੜਾ ਲੋਸ ਕਰ ਦਿੱਤਾ ਨੰਬਰ 1 ਨੰਬਰ 2 ਯੂਐਸ ਹਿਸਟਰੀ ਦੇ ਵਿੱਚ ਇਹ ਪਹਿਲਾ ਐਸਾ ਮੌਕਾ ਸੀਗਾ ਕਿ ਐਡੀ ਸਟਰੋਂਗ ਇਕੋਨਮੀ ਇਹ ਰਿਕਾਰਡ ਹੈ ਜੀ ਇਹ ਰਿਕਾਰਡ ਹੈ ਕਿ ਜਿੰਨੀ ਵਧੀਆ ਇਕੋਨਮੀ ਜੋ ਬਾਈਡਨ ਨੇ ਡੋਨਲਡ ਟਰੰਪ ਨੂੰ ਪਾਸ ਆਨ ਕੀਤੀ ਸੀ ਇਹ ਰਿਕਾਰਡ ਆ ਵੀ ਇੰਨੀ ਸਟਰੋਂਗ ਇਕੋਨਮੀ ਤਾਂ ਕਦੇ ਪਾਸ ਹੀ ਨਹੀਂ ਹੋਈ ਨੰਬਰ 2 ਨੰਬਰ 3 ਪੁਆਇੰਟ ਨੰਬਰ 3 ਤੁਸੀਂ 25 ਸਾਲ ਪਹਿਲਾਂ ਚਲੇ ਜਾਓ ਸਾਰੀ ਯੂਰੋਪੀਅਨ ਯੂਨੀਅਨ ਇਕੱਠੀ ਹੋ ਗਈ ਅਮਰੀਕਾ ਕਹਿੰਦਾ ਹੈ ਕਿ ਮੈਂ ਸਾਰੀ ਯੂਰੋਪੀਅਨ ਯੂਨੀਅਨ ਦੇ ਮੁਕਾਬਲੇ ਇਕੱਲਾ ਖੜਾ ਹੈ ਜਿੰਨੀ ਇਕੋਨਮੀ ਸਾਰੀ ਯੂਰੋਪੀਅਨ ਯੂਨੀਅਨ ਦੀ ਹੈ ਮੇਰੀ ਇਕੱਲੇ ਦੀ ਅਮਰੀਕਾ ਦੀ ਇਕੋਨਮੀ ਉਨੀ ਹੈ 25 ਸਾਲ ਪਹਿਲਾਂ ਤੇ ਅੱਜ ਅਮਰੀਕਾ ਦੀ ਇਕੋਨਮੀ ਦੁੱਗਣੀ ਹੋ ਗਈ ਅਮਰੀਕਾ ਦੀ ਇਕੋਨਮੀ ਪਿਛਲੇ 25 ਸਾਲਾਂ ਚ ਅਮਰੀਕਾ ਨੇ ਫਾਇਦਾ ਹੀ ਫਾਇਦਾ ਲਿਆ ਹੈ ਇਹ ਜਿੰਨੀ ਆ ਫ੍ਰੀ ਮਾਰਕੀਟ ਇਕੋਨਮੀ ਹੋਈ ਹੈ ਗਲੋਬਲਾਈਜੇਸ਼ਨ ਹੋਈ ਹੈ ਜੀ ਟਰੰਪ ਸਾਹਿਬ ਜੋ ਗੱਲਾਂ ਕਰ ਰਹੇ ਨੇ ਕਿ ਸਾਡਾ ਨੁਕਸਾਨ ਹੋਇਆ ਫਾਇਦਾ ਲਿਆ ਬਟ ਓਵਰਆਲ ਜਿਹੜਾ ਬੈਨੀਫਿਟ ਹੈ ਉਹ ਅਮਰੀਕਾ ਨੂੰ ਜ਼ਿਆਦਾ ਹੋਇਆ ਅਮਰੀਕਾ ਅੱਜ ਡਬਲ ਹੋ ਗਿਆ 25 ਸਾਲਾਂ ਚ ਯੂਰੋਪੀਅਨ ਯੂਨੀਅਨ ਤੋਂ ਡਬਲ ਹੋ ਗਿਆ ਅੱਜ ਅਮਰੀਕਾ ਦੀ ਨੰਬਰ 4 ਅਮਰੀਕਾ ਦੀ ਮਾੜੀ ਤੋਂ ਮਾੜੀ ਐਲਬਾਮਾ ਲੈ ਲਓ ਤੁਸੀਂ ਮਿਸੀਸਿਪੀ ਲੈ ਲਓ ਗਰੀਬ ਤੋਂ ਗਰੀਬ ਸਟੇਟ ਵੀ ਜਿਹੜੀ ਆ ਯੂਰਪ ਦੀ ਬ੍ਰਿਟੇਨ ਫਰਾਂਸ ਦੀਆਂ ਕੰਟਰੀਜ਼ ਤੋਂ ਅਮੀਰ ਹੈ ਕੈਨੇਡਾ ਤੇ ਅਸੀਂ ਤਾਂ ਨੇੜੇ ਤੇੜੇ ਵੀ ਨਹੀਂ ਹੈ ਮੈਂ ਕੱਲ ਰਿਪੋਰਟ ਪੜ ਰਿਹਾ ਸੀ 2060 ਦੀ 2060 ਤੱਕ ਸਾਡੀ ਪਰ ਕੈਪੀਟਲ ਇਨਕਮ 60,000 ਹੈ ਤੇ ਅਮਰੀਕਾ ਦੀ ਪਰ ਕੈਪੀਟਲ ਇਨਕਮ 93,000 ਹੈ ਵੀ ਆਰ ਅੱਜ ਪਰ ਕੈਪੀਟਾ GDP ਜਿਹੜੀ ਹੈ ਸਾਡੀ ਅਮਰੀਕਾ ਤੋਂ ਵੀ ਘੱਟ ਹੈ ਠੀਕ ਹੈ ਸੋ ਐਨੀਵੇਜ਼ ਅੱਗੇ ਵਧਦੇ ਹਾਂ ਅਸੀਂ ਹੁਣ
ਇੱਕ ਸਕਿੰਟ ਤੁਸੀਂ ਪੈਸੇ ਦੀ ਗੱਲ ਕਰੀ ਜਾ ਰਹੇ ਹੋ ਜਿਹੜਾ ਸਭ ਤੋਂ ਵੱਡਾ ਲੋਸ ਅਮਰੀਕਾ ਨੂੰ ਹੋਇਆ ਹੈ ਜਿਹੜਾ ਕਿ ਕਦੀ ਪੂਰਾ ਨਹੀਂ ਹੋ ਸਕਦਾ ਵਰਲਡ ਦੇ ਵਿੱਚ ਜਿਹੜਾ ਇਹਨਾਂ ਦਾ ਟਰੱਸਟ ਫੈਕਟਰ ਹੈ ਉਹ ਖਤਮ ਹੋ ਗਿਆ
ਮੈਂ ਆਉਣਾ ਸੀ ਉਸ ਗੱਲ ਤੇ ਮੈਂ ਆ ਰਿਹਾ ਬਿਲਕੁਲ ਉਸ ਗੱਲ ਤੇ ਆ ਰਿਹਾ ਉਸ ਗੱਲ ਤੇ ਮੈਂ ਬਾਅਦ ਜਾਣਾ ਪਹਿਲਾਂ ਜਿਹੜਾ ਫਾਈਨੈਂਸ ਦੇ ਮੁੱਦੇ ਨੂੰ ਸੋਲਵ ਕਰ ਲਵਾਂ ਫਿਰ ਮੈਂ ਉਸ ਗੱਲ ਤੇ ਵੀ ਆਉਣਾ ਬਿਲਕੁਲ ਠੀਕ ਹੈ ਤੁਹਾਡੀ ਗੱਲ ਮੈਂ ਉਸ ਗੱਲ ਤੇ ਵੀ ਆਉਣਾ ਪਰ ਪਹਿਲਾਂ ਇੱਕ ਮਿੰਟ ਜਰਾ ਅਸੀਂ ਫਾਈਨੈਂਸ ਦੇ ਮੁੱਦੇ ਨੂੰ ਜਰਾ ਸੋਲਵ ਕਰ ਲਈਏ ਠੀਕ ਹੈ ਪਰ ਇੱਕ ਮਿੰਟ ਜੀ ਸੌਰਵ ਜੀ ਸੌਰਵ ਰਤਨ ਜੀ ਕੁਝ ਕਹਿਣਾ ਚਾਹ ਰਹੇ ਨੇ ਤੂੰ ਯੂ ਗੋ ਅਹੈਡ ਸਰ ਤੁਸੀਂ ਪਹਿਲਾਂ ਆਪਣੇ ਵਿਚਾਰ ਦਿਓ ਸੌਰਵ ਰਤਨ
ਨਹੀਂ ਸਰ ਤੁਸੀਂ ਸਹੀ ਕਹਿ ਰਹੇ ਹੋ ਕਿ ਸਾਡੀ ਜਿਹੜੀ ਪਰ ਕੈਪੀਟਾ ਜਿਹੜੀ GDP ਜਿਹਦੇ ਨੰਬਰ ਦਿੱਤੇ ਹੈਗੇ ਨਾ ਇਟਸ ਇਕੁਅਲੈਂਟ ਟੂ ਫਿਨਲੈਂਡ ਔਰ ਫਿਨਲੈਂਡ ਬਹੁਤ ਛੋਟਾ ਕੰਟਰੀ ਹੈ ਸਿਰਫ 55 lakh ਦੀ ਪਾਪੂਲੇਸ਼ਨ ਹੈ ਸੋ ਮੈਂ ਤੁਹਾਡੇ ਡੇਟੇ ਨਾਲ ਇਤਫਾਕ ਰੱਖਦਾ ਹੈਗਾ ਗੱਲ ਇਹ ਹੈਗੀ ਹੈ ਕਿ ਆਪਾਂ ਇਹਦਾ ਨੈਗੇਟਿਵ ਅਨਾਲਿਸਿਸ ਕਰਨਾ ਹੈ ਜਾਂ ਕ੍ਰਿਟੀਕਲ ਅਨਾਲਿਸਿਸ ਕਰਨਾ ਹੈ ਮੈਂ ਵਿਵੇਕ ਸਾਹਿਬ ਦੀ ਗੱਲ ਦੇ ਨਾਲ ਵੀ ਬਿਲਕੁਲ ਸਹਿਮਤ ਹੈ ਪਰ ਮੇਰਾ ਮੰਨਣਾ ਇਹ ਹੈਗਾ ਆਊਟ ਆਫ ਆਲ ਦ ਨੈਗੇਟਿਵਿਟੀ ਵੀ ਹੈਵ ਟੂ ਕ੍ਰਿਟੀਕਲੀ ਇਹ ਚੀਜ਼ ਫਾਇੰਡ ਆਊਟ ਕਰਨੀ ਪਏਗੀ ਡਿਗ ਕਰਨੀ ਪਏਗੀ ਕਿ ਓਵਰਆਲ ਏਜੰਡਾ ਤੇ ਓਵਰਆਲ ਜਿਹੜੀ ਗਰੋਥ ਹੈ ਮੀਨਸ ਕਿ ਸਟਾਕ ਮਾਰਕੀਟ ਦੀ ਰਿਕਵਰੀ ਪੈਸਾ ਵਾਪਸ ਆਉਣਾ ਇਹ ਅਲੱਗ ਗੱਲ ਹੈ ਜੀਓ ਪੋਲੀਟੀਕਲ ਜਿਹੜਾ ਟਰੱਸਟ ਡੈਫੀਸਿਟ ਪੈਦਾ ਹੋ ਗਿਆ ਉਹ ਇੱਕ ਡਿਫਰੈਂਟ ਗੱਲ ਹੈਗੀ ਹੈ ਟਰੰਪ ਸਾਹਿਬ ਜਾਂ ਅਮਰੀਕਾ ਦੀ ਜਿਹੜੀ ਪੋਜੀਸ਼ਨ ਹੈ ਓਵਰਆਲ ਕਿਵੇਂ ਚੱਲੇਗੀ ਇਹ ਆਪਣੇ ਏਜੰਡੇ ਨੂੰ ਪੋਲੀਟੀਕਲ ਏਜੰਡੇ ਨੂੰ ਫੋਰਨ ਪਾਲਿਸੀ ਦੇ ਏਜੰਡੇ ਨੂੰ ਇਕਨੋਮਿਕ ਦੇ ਏਜੰਡੇ ਨੂੰ ਮੀਨਸ ਅਗਰ ਆਪਣੇ ਆਪ ਨੂੰ ਸੁਪਰੀਮ ਪਾਵਰ ਦੱਸਦਾ ਹੈਗਾ ਤੇ ਉਹਨੂੰ ਆਪਣੇ ਨਾਲ ਦੋਸਤ ਲੈ ਕੇ ਚੱਲਣਾ ਪਏਗਾ ਤਾਂ ਹੀ ਦੁਸ਼ਮਣਾਂ ਦੇ ਨਾਲ ਟਾਕਰਾ ਹੋਏਗਾ ਤੁਹਾਡੀ ਗੱਲ ਬਿਲਕੁਲ ਸਹੀ ਹੈ ਲੇਕਿਨ ਆਪਾਂ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਇਹ ਦੇਖਣਾ ਹੈਗਾ ਕਿ ਕੀ ਕ੍ਰਿਟੀਕੈਲਿਟੀ ਜਿਹੜੀ ਹੈਗੀ ਆ ਉਹ ਪੋਜ਼ਿਟਿਵਿਟੀ ਵੱਲ ਨੂੰ ਇਸ਼ਾਰਾ ਕਰਦੀ ਆ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਮੋਸਟਲੀ ਇਮੋਸ਼ਨਲ ਡਰਿਵਨ ਨੇ ਜਾਂ ਇੱਕ ਕ੍ਰਿਟੀਕਲ ਅਨਾਲਿਸਿਸ ਇਮੋਸ਼ਨੈਲਿਟੀ ਨੂੰ ਪ੍ਰੈਕਟੀਕੈਲਿਟੀ ਤੇ ਪੋਜ਼ਿਟਿਵਿਟੀ ਦੇ ਵੱਲ ਲੈ ਕੇ ਚੱਲੇਗਾ ਜੀ ਸਰ
ਦੇਖੋ ਮੈਂ ਗੱਲ ਕਰ ਰਿਹਾ ਨਾ ਸਰ ਮੈਂ ਤੇ ਸਾਰੀ ਗੱਲ ਹੀ ਨੰਬਰ ਸੇ ਕਰ ਰਿਹਾ ਮੈਂ ਇਮੋਸ਼ਨ ਨੂੰ ਹਜੇ ਜਾਂ ਜਿਹੜੀ ਗੱਲ ਵਿਰਕ ਸਾਹਿਬ ਵੀ ਕਰ ਰਹੇ ਸੀ ਵੀ ਲੋਕਾਂ ਦੇ ਟਰੱਸਟ ਫੈਕਟਰ ਮੈਂ ਤੇ ਉਸ ਗੱਲ ਤੇ ਬਾਅਦ ਚ ਆ ਰਿਹਾ ਹਜੇ ਮੈਂ ਤੇ ਗੱਲ ਹੀ ਸਾਰੀ ਅੱਛਾ ਹੁਣ ਅਸੀਂ ਨਾ ਵੈਂਸਡੇ ਤਕਰੀਬਨ 11 ਵਜੇ ਗੱਲ ਕਰਨੀ ਸ਼ੁਰੂ ਕੀਤੀ ਸੀ ਵੈਂਸਡੇ ਬੁੱਧਵਾਰ ਜਦੋਂ ਇਹਨਾਂ ਨੇ 1:18 ਤੇ 1:20 ਤੇ ਪੌਜ਼ ਲਾਏ ਆ ਅਸੀਂ ਤੁਸੀਂ ਰਿਕਾਰਡਿੰਗ ਕੱਢ ਕੇ ਦੇਖ ਲਓ ਅਸੀਂ ਵੈਂਸਡੇ ਜਿਹੜਾ ਨਾ ਵੈਂਸਡੇ ਤਕਰੀਬਨ 11 ਵਜੇ ਅਸੀਂ ਇਹ ਗੱਲ ਕਰਨੀ ਸ਼ੁਰੂ ਕੀਤੀ ਸੀ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ ਜਿੱਦਾਂ ਅੱਜ ਵੀ ਤੁਹਾਡੇ ਨਾਲ ਅਸੀਂ ਡਿਸਕਸ ਕਰ ਰਹੇ ਹਾਂ ਅਸੀਂ ਰੋਜ਼ ਕਰਦੇ ਹਾਂ ਤੇ ਵੈਨਸਡੇ 11 ਕੁ ਵਜੇ ਮੈਂ ਗੱਲ ਕਰ ਰਿਹਾ ਸੀਗਾ, ਪੀ ਕੇ ਜੀ ਨਾਲ ਸੀਗੇ, ਪੰਕਜ ਜੀ ਨਾਲ ਸੀ, ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ। ਮੈਂ ਕਿਹਾ ਜਿਹੜੀ ਬੌਂਡ ਮਾਰਕੀਟ ਆ, ਦੇਖੋ US ਦਾ ਇੱਕ ਸੁਪਰ ਪਾਵਰ ਹੋਣ ਦਾ ਕਾਰਨ ਕੀ ਹੈ? ਤੁਸੀਂ ਤਾਂ ਸਰ ਫਾਈਨੈਂਸ਼ੀਅਲ ਪਲੈਨਰ ਹੋ ਸੌਰਵ ਰਤਨ ਜੀ, ਤੁਹਾਡੇ ਤੋਂ ਬਿਹਤਰ ਕੌਣ ਜਾਣਦਾ ਹੈ। ਵਨ ਆਫ ਦਾ ਰੀਜ਼ਨਸ ਇਜ਼ ਅਮੈਰੀਕਨ ਡਾਲਰ, ਉਹਦੇ ਤੇ ਲੋਕਾਂ ਦਾ ਵਿਸ਼ਵਾਸ ਹੈ। ਦੂਸਰਾ ਜਿਹੜੇ ਬੌਂਡਸ ਨੇ, ਹੁਣ ਜਿਹੜੇ ਇਹਨਾਂ ਦੇ ਬੌਂਡਸ ਨੇ ਉਹ ਆਪਣਾ ਜਿਹੜਾ US ਟ੍ਰੇਜਰੀ ਇਸ਼ੂ ਕਰਦਾ ਹੈ, ਹੁਣ US ਦੇ ਜਿਹੜੇ ਟ੍ਰੇਜਰੀ ਬੌਂਡਸ ਨੇ ਉਹ ਇਹਦੇ ਇਹਨਾਂ ਦਾ ਜਿੰਨਾ ਸਾਰਾ ਕੱਲਾ ਅਮਰੀਕਾ ਨਹੀਂ ਜੀ, ਦੁਨੀਆਂ ਭਰ ਦਾ ਗਲੋਬਲ ਫਾਈਨੈਂਸ਼ੀਅਲ ਸਿਸਟਮ ਦੀ ਇੱਕ ਫਾਊਂਡੇਸ਼ਨਲ ਐਸੈਟ ਨੇ, ਉਹ ਸਾਰਾ ਇੱਕ ਫਾਊਂਡੇਸ਼ਨ ਹੈ ਉਹਦੀ। ਹੁਣ ਅਕਸਰ ਦੇ ਆਰ ਕੰਸੀਡਰਡ ਐਜ਼ ਅ ਸੇਫ ਹੇਵਨ, ਜਿਹੜੇ US ਦੇ ਟ੍ਰੇਜਰੀ ਬੌਂਡਸ ਨੇ ਦੇ ਆਰ ਕੰਸੀਡਰਡ ਐਜ਼ ਅ ਸੇਫ ਹੇਵਨ, ਕਿ ਠੀਕ ਹੈ ਜੀ ਇੱਥੇ ਪੈਸਾ ਕਿਤੇ ਨਹੀਂ ਜਾਂਦਾ। ਹੁਣ ਉਹਦਾ ਸਭ ਤੋਂ ਜ਼ਿਆਦਾ ਕਿਹਨੇ ਖਰੀਦੇ ਹੋਏ ਨੇ ਜਿਹੜੇ US ਦੇ ਟ੍ਰੇਜਰੀ ਬੌਂਡਸ ਨੇ? ਸਾਰੀ ਦੁਨੀਆਂ ਜਾਣਦੀ ਹੈ ਕਿ ਸਭ ਤੋਂ ਜ਼ਿਆਦਾ ਖਰੀਦੇ ਹੋਏ ਨੇ ਚਾਈਨਾ ਨੇ ਤੇ ਜਪਾਨ ਨੇ, ਠੀਕ ਹੈ। ਹੁਣ ਤੁਹਾਡੀਆਂ ਸਾਰੀਆਂ ਗੱਲਾਂ ਠੀਕ ਹੈ। ਮੈਂ ਵੀ ਕਹਿ ਰਿਹਾ ਵੀ ਟਰੰਪ ਸਾਹਿਬ ਦੀ ਇੰਟੈਂਸ਼ਨ ਠੀਕ ਹੈ ਕਿ ਮੈਂ ਅਮਰੀਕਾ ਨੂੰ ਵਧੀਆ ਬਣਾਉਣਾ, ਪੈਸੇ ਇਕੱਠੇ ਕਰਨੇ ਆ, ਅਮਰੀਕਾ ਨੂੰ ਵੈਲਦੀ ਬਣਾਉਣਾ। ਲੇਕਿਨ ਸਰ ਤੁਸੀਂ ਇਹ ਅੰਦਾਜ਼ਾ ਲਾਓ ਕਿ ਜਦ ਤੁਸੀਂ ਟੈਰਿਫ ਦੇ ਨਾਲ ਚਾਈਨਾ ਜਪਾਨ ਜਿਹੜੇ ਤੁਹਾਡੇ ਟ੍ਰੇਜਰੀ ਬੌਂਡ ਦੇ ਸਭ ਤੋਂ ਵੱਡੇ ਹੋਲਡਰ ਨੇ, ਤੁਸੀਂ ਉਹਨਾਂ ਨੂੰ ਇੱਦਾਂ ਨਾਰਾਜ਼ ਕਰੀ ਜਾ ਰਹੇ ਹੋ, ਉਹਨਾਂ ਨੇ ਡੰਪ ਕਰਨੇ ਸ਼ੁਰੂ ਕਰ ਦਿੱਤੇ ਬੌਂਡਸ। ਬੁੱਧਵਾਰ ਇਸੇ ਜਗ੍ਹਾ ਦੇ ਉੱਤੇ ਸਾਰੇ ਜਿੰਨੇ ਸਾਡੇ ਲਿਸਨਰ ਸੁਣ ਰਹੇ ਨੇ ਉਹ ਜ਼ਰੂਰ ਇਸ ਗੱਲ ਨੂੰ ਗਵਾਹੀ ਦੇਣਗੇ ਕਿ ਇਸੇ ਜਗ੍ਹਾ ਦੇ ਉੱਤੇ ਮੈਂ ਇਹੀ ਗੱਲਾਂ ਕਰ ਰਿਹਾ ਸੀਗਾ, ਬੌਂਡ ਦੀ ਹੀ ਗੱਲ ਕਰ ਰਿਹਾ ਸੀਗਾ ਬੁੱਧਵਾਰ ਨੂੰ, ਵੈਂਸਡੇ ਨੂੰ ਅਸੀਂ ਜਦੋਂ ਸੈਗਮੈਂਟ ਕਰਦੇ ਹਾਂ, ਪੰਕਜ ਸਾਹਿਬ ਪੀ ਕੇ ਜੀ ਵੀ ਨਾਲ ਸੀਗੇ, ਸੁਣ ਰਹੇ ਸੀ ਸਾਰੇ ਜਣੇ, ਮੈਂ ਇਹੀ ਗੱਲ ਕਰ ਰਿਹਾ ਸੀਗਾ ਕਿ ਜਿਹੜੀ ਇਹ ਬੌਂਡਸ ਦਾ ਹੁਣ ਪ੍ਰੈਸ਼ਰ ਹੈ ਨਾ, ਇਹ ਇਹਨਾਂ ਤੋਂ ਚੱਲਿਆ ਨਹੀਂ ਜਾਣਾ ਔਰ ਇਹਨਾਂ ਨੂੰ ਕੁਛ ਨਾ ਕੁਛ ਕਰਨਾ ਪਏਗਾ। ਔਰ ਠੀਕ ਹਜੇ ਅਸੀਂ ਗੱਲ ਕਰ ਰਹੇ ਹਾਂ, 12:30 ਅਸੀਂ ਗੱਲ ਫਿਨਿਸ਼ ਕੀਤੀ, 12:45 ਅਸੀਂ ਸਾਢੇ 11 ਵਜੇ ਤੋਂ ਲੈ ਕੇ 12:45-1 ਵਜੇ ਅਸੀਂ ਗੱਲ ਫਿਨਿਸ਼ ਕੀਤੀ ਹੈ, ਕਿਉਂਕਿ ਸਾਡਾ ਇੱਕ 1.5 ਘੰਟਾ ਸੈਗਮੈਂਟ ਸੀ। ਤੇ 1:18 ਤੇ ਉਸੇ ਦਿਨ ਵੈਂਸਡੇ ਨੂੰ 1:18 ਤੇ ਇਹਨਾਂ ਨੇ ਪੌਜ਼ ਕਰ ਦਿੱਤਾ। ਔਰ ਟਰੰਪ ਸਾਹਿਬ ਨੇ ਮੰਨਿਆ ਜਿਹੜੀ ਗੱਲ ਅਸੀਂ ਕਹਿ ਰਹੇ ਸੀਗੇ, ਟਰੰਪ ਸਾਹਿਬ ਨੇ ਮੰਨਿਆ, ਵੈਸੇ ਮੰਨਦੇ ਬੜੀ ਘੱਟ ਹੁੰਦੇ ਨੇ, ਆਪਣੀ ਗਲਤੀ ਬੜੀ ਘੱਟ ਮੰਨਦੇ ਨੇ, ਰੇਅਰਲੀ ਮੰਨਦੇ ਨੇ ਆਪਣੀ ਗਲਤੀ, ਉਹਨਾਂ ਨੇ ਟਰੰਪ ਸਾਹਿਬ ਨੇ ਖੁਦ ਮੰਨਿਆ। ਔਰ ਉਹਨਾਂ ਦੀ ਮੈਂ ਸਟੇਟਮੈਂਟ ਕੋਟ ਕਰ ਦਿੰਦਾ ਹੈਗਾ ਕਿ ਵੈਲ ਆਈ ਥੋਟ ਦੈਟ ਪੀਪਲ ਵਰ ਜੰਪਿੰਗ ਅ ਲਿਟਲ ਬਿਟ ਆਊਟ ਆਫ ਲਾਈਨ, ਦੇ ਵਰ ਗੈਟਿੰਗ ਲਿਟਲ ਬਿਟ ਯਿਪੀ ਵਰਡ ਕੱਢਿਆ ਉਹਨਾਂ ਨੇ, ਲਿਟਲ ਬਿਟ ਅਫਰੇਡ। ਅਗਲੀ ਲਾਈਨ ਸੁਣੋ, ਦ ਬੌਂਡ ਮਾਰਕੀਟ ਇਜ਼ ਵੈਰੀ ਟ੍ਰਿਕੀ, ਆਈ ਵਾਜ਼ ਵਾਚਿੰਗ ਇਟ। ਆ ਟਰੰਪ ਸਾਹਿਬ ਨੇ ਬੋਲਿਆ ਉਸ ਦਿਨ, ਦ ਬੌਂਡ ਮਾਰਕੀਟ ਇਜ਼ ਵੈਰੀ ਟ੍ਰਿਕੀ, ਆਈ ਵਾਜ਼ ਵਾਚਿੰਗ ਇਟ, ਬਟ ਇਫ ਯੂ ਲੁੱਕ ਐਟ ਇਟ ਨਾਓ ਇਟਸ ਬਿਊਟੀਫੁਲ, ਦ ਬੌਂਡ ਮਾਰਕੀਟ ਰਾਈਟ ਨਾਓ ਇਜ਼ ਬਿਊਟੀਫੁਲ। ਠੀਕ ਹੈ, ਹੁਣ ਬੌਂਡ ਮਾਰਕੀਟ ਬਾਰੇ ਉਹਨਾਂ ਨੂੰ ਬਿਆਨ ਦੇਣਾ ਪਿਆ। ਸੋ ਅਸੀਂ ਇੱਥੇ ਜੋ ਗੱਲ ਕਰ ਰਹੇ ਸੀ, 1 ਘੰਟੇ ਦੇ ਵਿੱਚ ਹੀ ਉਹਨਾਂ ਨੇ ਉਹ 90 ਦਿਨ ਦਾ ਜਿਹੜਾ ਜੀ ਉਹਨਾਂ ਨੇ ਪੌਜ਼ ਕਰ ਦਿੱਤਾ। ਸੋ ਸਰ ਮੇਰਾ ਖਿਆਲ ਆ ਵੀ ਜੇ ਮੈਂ ਸਾਰਾ ਕੁਝ ਫਾਈਨੈਂਸ਼ੀਅਲੀ ਵੀ ਦੇਖਾਂ, ਇਹ ਬਹੁਤ ਹੁਣ ਇਹਦਾ ਕਾਰਨ ਪਤਾ ਨਹੀਂ ਫੇਕ ਨਿਊਜ਼ ਦੀ ਹਾਈ ਡੋਜ਼ ਦੇ ਉੱਤੇ ਹੈਗੇ ਨੇ ਵੀ ਫੇਕ ਨਿਊਜ਼ ਹੀ ਇੰਨੀ ਸੁਣੀ ਜਾਂਦੇ ਆ, ਜਾਂ ਉਹਨਾਂ ਨੂੰ ਕੋਈ ਪੁੱਛਣ ਗਿੱਛਣ ਵਾਲਾ ਹੈ ਨਹੀਂ ਕੋਈ, ਕੀ ਕਾਰਨ ਹੈ? ਮੈਂ ਇੰਟੈਂਸ਼ਨ ਤੇ ਡਾਊਟ ਨਹੀਂ ਕਰ ਰਿਹਾ, ਇੰਟੈਂਸ਼ਨ ਉਹਨਾਂ ਦੀ ਬਿਲਕੁਲ ਠੀਕ ਹੋਏਗੀ।
ਨਹੀਂ, ਮੈਂ ਯੁਧਵੀਰ ਜੀ ਮੈਂ ਉਹੀ ਗੱਲ ਕਹਿ ਰਿਹਾ ਹੈਗਾ ਨਾ ਕਿ ਹੀ ਇਜ਼ ਅਨਕਨਵੈਂਸ਼ਨਲ, ਹੀ ਇਜ਼ ਨਾਟ ਬਿਹੇਵਿੰਗ ਲਾਈਕ ਅ ਸੀਜ਼ਨ ਪੋਲੀਟੀਸ਼ੀਅਨ, ਹੀ ਡਸਨਟ ਬਿਹੇਵ ਲਾਈਕ ਦੈਟ, ਪਹਿਲੀ ਗੱਲ ਇਹ ਹੈਗੀ ਆ। ਦੂਜੀ ਗੱਲ ਇਹ ਹੈਗੀ ਆ, ਮੈਂ ਇਹੀ ਗੱਲ ਕਹਿ ਰਿਹਾ ਨਾ ਕਿ ਹੀ ਇਜ਼ ਨਾਟ ਐਵਰਸ ਟੂ ਦ ਸਟਾਕ ਮਾਰਕੀਟ, ਸਟਾਕ ਮਾਰਕੀਟ ਐਂਡ ਬੌਂਡ ਜਿਹੜੀ ਰਿਟਰਨ ਹੈ ਉਹ ਸੇਮ ਡਾਇਰੈਕਸ਼ਨ ਜਾਂਦੀ ਹੈ, ਇਟ ਇਜ਼ ਸਪੋਜ਼ ਟੂ ਫਾਲੋ ਈਚ ਅਦਰਸ ਕੋਰਸ, ਤਾਂ ਕਿ ਜਿਹੜੀ ਬੜੋਤਰੀ ਹੋਣੀ ਹੈ, ਮੀਨਸ ਕਿ ਜਦੋਂ ਮਾਰਕੀਟ ਨਾ ਲੇਟ ਸਾਈਕਲ ਤੋਂ ਅਰਲੀ ਸਾਈਕਲ ਦੇ ਵਿੱਚ ਜਾਂਦੀ ਹੈਗੀ ਆ, ਉਦੋਂ ਚੀਜ਼ਾਂ ਰਿਵਰਸ ਹੋਣੀਆਂ ਸ਼ੁਰੂ ਹੁੰਦੀਆਂ ਨੈਗੇਟਿਵ। ਲੇਕਿਨ ਇਹਨਾਂ ਨੇ ਜਿਹੜੀ ਟ੍ਰੇਡ ਬੈਰੀਅਰਸ ਦੀ ਜਿਹੜੀ ਨੈਗੇਟਿਵਿਟੀ ਕ੍ਰੀਏਟ ਕੀਤੀ ਹੈ, ਜਿਹਦੇ ਨਾਲ ਇੱਕਦਮ ਭੂਚਾਲ ਆ ਗਿਆ, ਕਿਉਂਕਿ ਮਾਰਕੀਟ ਨੇ ਇਹ ਪਰਸੈਪਸ਼ਨ ਲੈ ਕੇ ਚੱਲਣਾ ਹੁੰਦਾ ਨਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਨਫਲੇਸ਼ਨ ਘਟੇਗਾ, ਗਰੋਥ ਵਧੇਗੀ, ਜਿਹੜੇ ਟ੍ਰੇਡ ਦੇ ਰਿਸਕ ਨੇ ਉਹ ਘਟਣਗੇ, ਸਪਲਾਈ ਚੇਨ ਅੱਛੀ ਚੱਲੇਗੀ। ਯੂਰਪੀਅਨ ਯੂਨੀਅਨ ਲੰਬੇ ਸਮੇਂ ਤੋਂ ਜਿਹੜੀ ਹੈਗੀ ਹੈ ਉਹ ਟਫ ਦੌਰ ਚੋਂ ਗੁਜ਼ਰ ਰਹੀ ਸੀ, ਉਹਨਾਂ ਦਾ ਉਸ ਟਫਨੈਸ ਚੋਂ ਬਾਹਰ ਆਉਣਾ ਜ਼ਰੂਰੀ ਸੀ, ਔਰ ਉਹ ਡੋਮੈਸਟਿਕਲੀ ਹੀ ਆ ਸਕਦਾ ਸੀ, ਭਾਵ ਕਿ UK ਦੀ ਇਕਾਨਮੀ ਹੈਜ਼ ਟੂ ਇਨਵਿਗਰੇਟ ਇਟਸੈਲਫ ਫਰੋਮ ਵਿਦਿਨ। ਫਰਾਂਸ ਹੋ ਗਿਆ, ਜਰਮਨੀ ਜਿਹੜਾ ਕਿ ਹਮੇਸ਼ਾ ਸਟਾਰ ਇਕਾਨਮੀ ਰਿਹਾ ਹੈ ਉਹ ਸਫ਼ਰ ਕਰ ਰਿਹਾ ਇਸ ਵੇਲੇ। ਇਟਲੀ ਦੀ ਗੱਲ ਕਰੀਏ, ਸਿਰਫ ਸਕੈਂਡੀਨੇਵੀਅਨ ਕੰਟਰੀਜ਼ ਨੂੰ ਛੱਡ ਕੇ ਜਿੱਥੇ ਕਿ ਚੀਜ਼ਾਂ ਮੋਰ ਔਰ ਲੈਸ ਠੀਕ ਚੱਲ ਰਹੀਆਂ ਹੈਗੀਆਂ ਨੇ, ਸੋ ਜਾਂ ਈਸਟ ਏਸ਼ੀਆ ਨੂੰ ਛੱਡ ਕੇ, ਇੰਡੀਆ ਨੂੰ ਛੱਡ ਕੇ। ਸੋ ਇਸ ਕਰਕੇ ਯੂ ਆਰ ਰਾਈਟ, ਬਟ ਟਰੰਪ ਸਾਹਿਬ ਜਿਹੜੇ ਹੈਗੇ ਨੇ, ਕਿਉਂਕਿ ਉਹਨਾਂ ਦੀ ਅਪਰੋਚ ਇੱਦਾਂ ਦੀ ਮਾੜੀ ਹੈਗੀ ਹੈ ਨਾ ਕਿ ਦਬਕਾ ਮਾਰ ਕੇ ਬਾਅਦ ਦੇ ਵਿੱਚ ਹੱਥ ਮਿਲਾ ਲੈਣਾ, ਹੁਣ ਜਿਵੇਂ ਪੰਜਾਬੀ ਚ ਕਹਿਣ, ਜਾਂ ਹੁਣ ਜਿਵੇਂ ਉਹਨਾਂ ਨੂੰ ਆਪਸ਼ਨ ਦਿੱਤੀ ਸੀ, ਉਹਨਾਂ ਨੇ ਆਪਸ਼ਨ ਦਿੱਤੀ, ਉਹਨਾਂ ਨੇ ਜਿਹੜੀ ਅਗਰੈਸਿਵ ਫੜੀ ਆਪਸ਼ਨ ਉਹ ਕਰਤੀ ਬਾਅਦ ਦੇ ਵਿੱਚ ਮਾਰਕੀਟ ਦੇ ਵਿੱਚ ਇੱਕਦਮ। ਤੁਸੀਂ ਇਹ ਦੇਖੋ ਨਾ ਕਿ ਇੱਕ ਨਿਊਜ਼ ਨਾਲ ਉਹਨਾਂ ਨੇ ਪੌਜ਼ ਕੀਤਾ ਤੇ ਉਸੇ ਵੇਲੇ ਮਾਰਕੀਟ ਜਿਹੜੀ ਹੈਗੀ ਹੈ ਉਹ 50% ਰਿਕਵਰੀ ਲੈ ਗਈ। ਇਹ ਚੀਜ਼ਾਂ ਉਹੀ ਗੱਲ ਮੈਂ ਕਹਿ ਰਿਹਾ ਹੈਗਾ ਕਿ ਜਿਹੜੀ ਵੋਲੇਟਿਲਿਟੀ ਹੈਗੀ ਹੈ ਇਹ ਰੈਲੇਟਿਵ ਟੂ ਦਾ ਸਿਚੁਏਸ਼ਨ ਹੈ, ਇਹ ਰੈਲੇਟਿਵ ਟੂ ਦਾ ਫਿਊਚਰ ਨਹੀਂ ਹਜੇ ਹੈਗੀ। ਇਸ ਕਰਕੇ ਰੈਲੇਟਿਵ ਟੂ ਦਾ ਫਿਊਚਰ ਅਗਰ ਚੀਜ਼ਾਂ ਠੀਕ ਨੇ ਸਾਨੂੰ ਘਬਰਾ ਕੇ ਆਪਣਾ ਨੁਕਸਾਨ ਨਹੀਂ ਕਰਨਾ ਚਾਹੀਦਾ ਐਜ਼ ਅ ਇਨਵੈਸਟਰ। ਸਾਨੂੰ ਬੇਲੋੜਾ ਜਿਹੜਾ ਹੈਗਾ ਡਰ ਆਪਣੇ ਅੰਦਰ ਪੈਦਾ ਨਹੀਂ ਕਰਨਾ ਚਾਹੀਦਾ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਹੈਗਾ ਕਿ ਜਿਵੇਂ ਵਰਲਡ ਰਿਸੈਸ਼ਨ ਹੈਗਾ, ਰਿਸੈਸ਼ਨ ਦੇ ਕਈ ਮਾਇਨੇ ਹੁੰਦੇ ਆ ਵਰਲਡ ਦੇ ਔਰ ਅਲੱਗ ਅਲੱਗ ਜਗ੍ਹਾ ਅਲੱਗ ਅਲੱਗ ਮਾਇਨੇ ਦੇ ਵਿੱਚ ਯੂਜ ਹੁੰਦਾ। ਤੋ ਉਹ ਇੱਕ ਐਜੂਕੇਸ਼ਨ ਆਪਣੋ ਆਪਣੇ ਜਿਹੜੇ ਲਿਸਨਰਸ ਨੇ, ਕਲਾਇੰਟਸ ਨੇ, ਇਨਵੈਸਟਰਸ ਨੇ ਆਪਣੇ ਲੈਵਲ ਤੇ ਦੇਣੀ ਜ਼ਰੂਰੀ ਹੁੰਦੀ ਹੈ। ਜੀ ਸਰ,
ਠੀਕ ਠੀਕ ਹੈ ਜੀ। ਮੈਨੂੰ ਤਾਂ ਬਸ ਸਰ ਇਹ ਗੱਲ ਨਹੀਂ ਸਮਝ ਆ ਰਹੀ ਕਿ ਜ਼ਿਆਦਾ ਤੇਜ਼ੀ ਦੇ ਨਾਲ ਥੱਲੇ ਆ ਰਹੀ ਹੈ ਮਹਿੰਦਰ ਸਿੰਘ ਧੋਨੀ ਸਾਹਿਬ ਦੀ ਚੇਨਈ ਸੁਪਰ ਕਿੰਗਸ ਜਾਂ ਬੜੀ ਤੇਜ਼ੀ ਨਾਲ ਥੱਲੇ ਆ ਰਹੀ ਹੈ ਕਿ ਯੂਐਸ ਦੀ ਇਕਾਨਮੀ ਜ਼ਿਆਦਾ ਤੇਜ਼ੀ ਨਾਲ ਥੱਲੇ ਆ ਰਹੀ ਹੈ। 77 for 8, 70 ਰਨ 8 ਵਿਕਟਾਂ ਦੇ ਨੁਕਸਾਨ ਦੇ ਉੱਤੇ 16 ਓਵਰ ਪੂਰੇ ਹੋਏ ਨੇ। ਧੋਨੀ ਸਾਹਿਬ ਵੀ ਕਦੋਂ ਆਏ ਕਦੋਂ ਚਲੇ ਗਏ ਪਤਾ ਨਹੀਂ ਲੱਗਾ। ਤੋ 4 ਗੇਂਦਾਂ ਚ 1 ਰਨ ਬਣਾਇਆ। ਰਵਿੰਦਰ ਜਡੇਜਾ ਨੇ 2 ਗੇਂਦਾਂ ਚ ਖਾਤਾ ਵੀ ਨਹੀਂ ਖੋਲਿਆ ਤੇ ਅਸ਼ਵਿਨ ਸਾਹਿਬ ਨੇ 7 ਗੇਂਦਾਂ ਚ 1 ਰਨ ਬਣਾਏ। ਸੋ ਕਾਫੀ ਬੁਰੀ ਹਾਲਤ ਹੈ ਇਸ ਵੇਲੇ ਧੋਨੀ ਸਾਹਿਬ ਦੀ ਟੀਮ ਦੀ, 77 for 8। ਅੱਜ ਵੈਸੇ ਮੈਂ ਚਾਹੁੰਦਾ ਸੀ ਧੋਨੀ ਸਾਹਿਬ ਵਧੀਆ ਖੇਲਣ
ਜੀ,
ਸਾਡੇ ਲਈ ਤਾਂ ਇੰਸਪੀਰੇਸ਼ਨ ਹਜੇ ਵੀ ਹੈਗੇ ਨੇ ਧੋਨੀ ਸਾਹਿਬ, ਅਸ਼ਵਿਨ ਔਰ ਰਵਿੰਦਰ ਜਡੇਜਾ ਤਿੰਨੇ ਬੰਦੇ ਇੰਨੀ ਉਮਰ ਹੋਣ ਦੇ ਬਾਵਜੂਦ ਬਹੁਤ ਵਧੀਆ ਅੱਜ ਵੀ ਫਿੱਟ ਨੇ ਔਰ ਵਧੀਆ ਕ੍ਰਿਕਟ ਖੇਲ ਰਹੇ ਨੇ, ਬਟ ਵਧੀਆ ਕ੍ਰਿਕਟ ਨਹੀਂ ਖੇਲ ਪਾ ਰਹੇ। 77 for 8 ਚੇਨਈ ਸੁਪਰ ਕਿੰਗਸ ਦਾ ਇਸ ਵੇਲੇ ਸਕੋਰ। ਬਿਲਕੁਲ ਹਾਂਜੀ, ਔਰ ਅਸੀਂ ਇੱਥੇ ਸੌਰਵ ਰਤਨ ਜੀ ਤੋਂ ਇਜਾਜ਼ਤ ਲਵਾਂਗੇ। ਸੌਰਵ ਜੀ ਸ਼ਾਇਦ ਕੁਛ ਕਾਲਰ ਵੀ ਆਪਣੇ ਵਿਚਾਰ ਦੇਣਾ ਚਾਹ ਰਹੇ ਨੇ। ਹਾਂਜੀ ਰਾਜੀਵ ਜੀ ਤੁਸੀਂ ਆਉਂਦੇ ਹੋ, ਰਾਜੀਵ ਜੀ ਗੋ ਹੈਡ, ਕੀ ਕਹਿਣਾ ਚਾਹੋਗੇ? ਰਾਜੀਵ ਜੀ ਤੁਸੀਂ ਆਉਂਦੇ ਰਹੋ ਸਰ, ਤੁਸੀਂ ਆਉਂਦੇ ਗੱਲ ਕਰਨੀ ਹੈ ਆਫ ਦੀ ਏਅਰ। ਗੁਡ ਮਾਰਨਿੰਗ ਸਰ, ਨਮਸਕਾਰ, ਸਤਿ ਸ੍ਰੀ ਅਕਾਲ, ਗੋ ਹੈਡ ਸਰ।
ਲੌਂਗ ਟਾਈਮ ਦੀ ਗੱਲ ਨੀ ਹੋਈ ਤੇ ਅੱਜ ਜਿਹੜੀ ਗੱਲ ਮੈਂ ਵੈਸੇ ਸੁਣਦਾ ਤਾਂ ਰੋਜ਼ ਹੀ ਹੈ ਯਾਰ, ਬਟ ਅੱਜ ਜਿਹੜੀ ਗੱਲ ਸਵੇਰੇ ਹੋ ਰਹੀ ਸੀਗੀ, ਅਪਾਰਟ ਫਰੋਮ ਟ੍ਰੰਪ ਸਾਹਿਬ ਵੀ ਟਾਕਿੰਗ ਅਬਾਊਟ ਬ੍ਰੈਂਪਟਨ ਦੈਟ ਹੀ ਵਾਸ ਸੇਇੰਗ ਐਂਡ ਐਸ ਦੀ ਮੋਮੈਂਟਮ ਇਜ਼ ਪਿਕਿੰਗ ਅਪ ਫੋਰ ਯੂ ਟੂ ਟੇਕ ਦੀ ਬੈਟਨ ਐਂਡ ਦੈਨ ਲੀਡ ਅਸ, I wish and pray that it happens tomorrow. The present circumstances, yaar, samajh nahi aa raha ke jo gallan ho rahi hain ki hona chahida aur ki ho raha hai, ode hisab naal ta koi bhi banda aisa nahi hai jis ko ja ke vote ditti jave. You and everybody for that matter, eh jede vichon pravesh nahi aandi hai, koi kada banda keh denda hai ke ji tusi kyon ਬ੍ਰੈਂਪਟਨ ਨੂੰ ਮਤਲਬ ਐਸਾ ਕਹਿ ਰਹੇ ਹੋ, ਬਟ ਵਟ ਐਵਰ ਯੂ ਹੈਵ ਸੈਡ ਵਰਬਟਨ ਈਚ ਵਰਡ ਇਜ਼ ਲੈਟਰ ਸਪੀਕਸ ਫਾਰ ਇਟਸੈਲਫ ਦੈਟ ਯੈਸ ਲਿਵਿੰਗ ਇਨ ਬ੍ਰੈਂਪਟਨ ਹੈਜ਼ ਬਿਕਮ ਅ ਟੋਰਚਰ। ਪੀਪਲ ਆਰ ਸਕੇਅਰਡ, ਪੀਪਲ ਡੋਂਟ ਵਾਂਟ ਟੂ ਗੈਟ ਆਊਟ ਆਫ ਦੇਅਰ ਹਾਊਸਿਸ, ਹਾਊ ਡੂ ਦੇ ਸਿਕਿਓਰ ਦੈਮਸੈਲਫ ਇਨਸਾਈਡ। ਕੰਮ ਤੇ ਵੀ ਸਾਰਿਆਂ ਨੇ ਜਾਣਾ, ਬਿਨਾ ਕੰਮ ਕੀਤੇ ਤਾਂ ਜੀਵਨ ਨਹੀਂ ਹੈਗਾ। ਕੀ ਸੋਚਿਆ ਜਾਏ, ਫੋਰ ਅ ਨਾਰਮਲ ਪਰਸਨ ਵੀ ਐਡਵਾਈਸ ਦੈਟ ਇਜ ਕਮਿੰਗ ਆਊਟ ਆਫ ਯੁਧਵੀਰ ਜਸਵਾਲ ਇਜ਼ ਡੋਂਟ ਗੋ ਟੂ ਵੋਟ ਬਿਕੋਜ਼ ਦੀਸ ਗਾਈਜ਼ ਆਰ ਯੂਜ਼ਲੈਸ। ਇਜ਼ ਦੈਟ ਟਰੂ ਯੁਧਵੀਰ?
ਦੇਖੋ ਮੈਂ ਪਹਿਲਾਂ ਤਾਂ ਧੰਨਵਾਦ, ਥੈਂਕ ਯੂ ਤੁਹਾਡਾ ਰਾਜੀਵ ਸਾਹਿਬ, ਤੁਸੀਂ ਇਸ ਗੱਲ ਨੂੰ ਐਕਨੋਲੇਜ ਕਰ ਰਹੇ ਹੋ। ਮੈਂ ਤੇ ਖੁਦ ਇਸ ਗੱਲ ਨੂੰ ਐਕਨੋਲੇਜ ਕਰ ਰਿਹਾ ਕਿ ਅੱਜ ਦੀ ਡੇਟ ਦੇ ਵਿੱਚ ਬ੍ਰੈਂਪਟਨ ਦੇ ਵਿੱਚ, ਕਿਉਂਕਿ ਅਸੀਂ ਆਮ ਲੋਕਾਂ ਚ ਮਿਲਦੇ ਆ, ਵਿਚਰਦੇ ਆ, ਦੇਖਦੇ ਆ। ਮੈਨੂੰ ਤੁਸੀਂ ਸਿੰਪਲ ਦੇਖੋ, ਜੇ ਤੇ ਬੰਦੇ ਨੇ ਕੋਈ ਵੀ ਵਧੀਆ ਗੱਡੀ ਲਈ ਹੈ, ਅੱਜ ਕੋਈ SUV ਕੋਈ ਵੀ ਲੈ ਰਿਹਾ, ਕੋਈ ਵਧੀਆ ਗੱਡੀ ਲੈ ਰਿਹਾ, ਕੋਈ 50,000 60,000 ਦੀ, ਕੋਈ $1,00,000 ਦੀ, ਮੈਂ ਮਹਿੰਗੀਆਂ ਗੱਡੀਆਂ ਦੀ ਤਾਂ ਗੱਲ ਹੀ ਨਹੀਂ ਕਰ ਰਿਹਾ। ਜਿਹਨਾਂ ਕੋਲ ਮਹਿੰਗੀਆਂ ਗੱਡੀਆਂ ਨੇ ਉਹਨਾਂ ਨੇ ਤੇ ਨਾਲ ਅੰਦਰ ਮੇਰੇ ਖਿਆਲ ਨਾਲ ਲਾਇਸੈਂਸ ਗੰਨਾ ਵੀ ਰੱਖ ਗੰਸ ਵੀ ਰੱਖੀਆਂ ਹੋਣਗੀਆਂ ਉੱਥੇ ਤਾਂ। ਪਰ ਜਿਹਨਾਂ ਕੋਲ ਅੱਜ ਨਾਰਮਲ ਗੱਡੀਆਂ ਵੀ ਨਾ, ਪੰਜਾਹ ਹਜ਼ਾਰ ਡਾਲਰ ਦੀ, $60,000 ਦੀ, $1,00,000 ਦੀ ਗੱਡੀ ਬਾਹਰ ਖੜੀ ਹੈ, ਉਹ ਬੰਦੇ ਪਰੇਸ਼ਾਨ ਨੇ ਇਸ ਵੇਲੇ ਕਿ ਕਿਹੜੀ ਘੜੀ ਆ ਕੇ ਉਹਨਾਂ ਦੀ ਗੱਡੀ ਬਾਹਰੋਂ ਖੋਲਣੀ ਹੈ, ਲੈ ਜਾਣੀ ਹੈ। ਔਰ ਜੇ ਬਾਹਰ ਉਹਨਾਂ ਦੀ ਚਾਬੀ ਨਹੀਂ ਖੁੱਲੀ ਤਾਂ ਉਹਨਾਂ ਨੇ ਦਰਵਾਜੇ ਤੋੜ ਕੇ ਅੰਦਰ ਆ ਕੇ ਉਹਨੂੰ ਤੁਹਾਨੂੰ ਕਹਿਣਾ ਜੀ ਚਾਬੀ ਦਿਓ ਤੇ ਅਸੀਂ ਗੱਡੀ ਲੈ ਕੇ ਜਾਣੀ ਹੈ, ਠੀਕ ਹੈ? ਤੇ ਇਹ ਇਸ਼ੂ ਬ੍ਰੈਂਪਟਨ ਦੇ ਵਿੱਚ ਹੈ, ਹੁਣ ਅਸੀਂ ਇਹਨੂੰ ਮੰਨਣਾ, ਮੰਨੀਏ ਨਹੀਂ ਮੰਨਣਾ ਨਾ ਮੰਨੀਏ, ਘਰਾਂ ਦੇ ਵਿੱਚ ਗੋਲੀਆਂ ਚੱਲ ਰਹੀਆਂ ਹੈਗੀਆਂ ਨੇ, ਠੀਕ ਹੈ, ਬੁਲਟ ਪਰੂਫ ਸ਼ੀਸ਼ੇ ਲੋਕ ਲਗਵਾ ਰਹੇ ਨੇ। ਆ 2 ਯੰਗ ਬੱਚਿਆਂ ਦੇ ਕਤਲ, 2 ਯੰਗ ਬੱਚੇ, ਇੱਕ ਨਹੀਂ ਜੀ, 2 ਯੰਗ ਬੱਚਿਆਂ ਦੇ ਕਤਲ ਆ 10 ਦਿਨਾਂ ਦੇ ਵਿੱਚ ਹੋ ਗਏ। ਅਸੀਂ ਤਾਂ ਇਹੀ ਬੇਨਤੀ ਕਰ ਸਕਦੇ ਹਾਂ, ਰਿਕੁਐਸਟ ਕਰ ਸਕਦੇ ਹਾਂ ਕਿ ਸਾਨੂੰ ਇਹਦੇ ਵਾਸਤੇ ਕੜੇ ਕਾਨੂੰਨ ਚਾਹੀਦੇ ਨੇ, ਪੁਲਿਸ ਨੂੰ ਸਟਰੈਂਥਨ ਕਰੋ, ਫੋਰਸ ਵਧਾਓ, ਕੜੇ ਕਾਨੂੰਨ ਲੈ ਕੇ ਆਓ ਤਾਂ ਕਿ ਆਮ ਲੋਕਾਂ ਨੂੰ ਥੋੜਾ ਜਿਹਾ
ਰਿਲੀਫ ਇਸ ਸਾਰੇ ਮਾਮਲੇ ਤੇ ਮਿਲੇ ਨੰਬਰ 1 ਨੰਬਰ 2 ਸਾਡੀ ਜਿਹੜੀ ਪਰ ਕੈਪੀਟਾ ਜੀਡੀਪੀ ਹੈ ਪਰ ਕੈਪੀਟਾ ਜੀਡੀਪੀ ਜਿਹੜੀ ਹੈ ਉਹ ਵੱਧ ਆਵਰਸ ਲਗਾਉਣ ਦੇ ਨਾਲ ਹਾਰਡ ਵਰਕ ਜੋ ਮਰਜ਼ੀ ਅਸੀਂ ਕਰੀ ਜਾਈਏ ਇਹਦੇ ਨਾਲ ਨਹੀਂ ਵੱਧਦੀ ਵਟ ਇਜ਼ ਐਕਚੁਅਲੀ ਪਰ ਕੈਪੀਟਾ ਜੀਡੀਪੀ ਔਰ ਇਹ ਸਾਡੀ ਸਟੈਂਡਰਡ ਆਫ ਲਿਵਿੰਗ ਦੇ ਨਾਲ ਡਾਇਰੈਕਟ ਕਨੈਕਸ਼ਨ ਹੈ ਪਰ ਕੈਪੀਟਾ ਜੀਡੀਪੀ ਹੁੰਦੀ ਹੈ ਕਿ ਜਿਹੜੀ ਇੱਕ ਪਰ ਪਰਸਨ ਕਿੰਨੀ ਵੈਲਥ ਕ੍ਰੀਏਟ ਕਰ ਰਿਹਾ ਪ੍ਰੋਡਕਟਿਵਿਟੀ ਕਿੰਨੀ ਹੈ ਪਰ ਪਰਸਨ ਉਹ ਤਾਂ ਹੀ ਇਨਕਰੀਜ਼ ਹੋਏਗੀ ਜਦੋਂ ਅਸੀਂ ਪਰ ਅਸੀਂ ਓਵਰਆਲ ਜੀਡੀਪੀ ਜੇ ਸਾਡੀ ਥੋੜੀ ਬਹੁਤ ਵੱਧ ਵੀ ਰਹੀ ਹੈ ਉਹ ਇਸ ਲਈ ਵੱਧ ਰਹੀ ਹੈ ਕਿਉਂਕਿ ਲੋਕ ਜ਼ਿਆਦਾ ਆ ਰਹੇ ਨੇ ਵੈਨ ਯੂ ਹੈਵ ਮੋਰ ਇਮੀਗ੍ਰੇਸ਼ਨ ਵੈਨ ਯੂ ਹੈਵ ਮੋਰ ਪੀਪਲ ਯੂਅਰ ਓਵਰਆਲ ਜੀਡੀਪੀ ਇਜ਼ ਬਾਊਂਡ ਟੂ ਇਨਕਰੀਜ਼ ਬਟ ਇਹ ਮੈਂ ਸਾਦਾ ਲਫ਼ਜ਼ਾਂ ਚ ਇੱਦਾਂ ਸਮਝਾ ਦਿੰਦਾ ਔਰ ਮੈਨੂੰ ਤੁਸੀਂ ਰਜੀਵ ਸਾਹਿਬ ਕਰੈਕਟ ਕਰ ਸਕਦੇ ਹੋ ਜਾਂ ਸੌਰਵ ਰਤਨ ਜੀ ਨਾਲ ਉਹ ਵੀ ਕਰੈਕਟ ਕਰ ਸਕਦੇ ਨੇ ਮੈਂ ਸਾਦਾ ਲਫ਼ਜ਼ਾਂ ਦੱਸ ਦਿੰਦਾ ਇੱਕ ਬੰਦਾ ਕਹਿੰਦਾ ਜੀ ਕਿ ਸਾਡੇ ਘਰ ਦੇ ਵਿੱਚ ਬੜੀਆਂ ਲਹਿਰਾਂ ਬਹਿਰਾਂ ਨੇ ਕੋਈ ਕੈਨੇਡਾ ਦਾ ਐਗਜ਼ਾਮਪਲ ਦਿੰਦਾ ਇੱਕ ਬੰਦਾ ਕਹਿੰਦਾ ਜੀ ਸਾਡੇ ਘਰ ਚ ਬੜੀਆਂ ਲਹਿਰਾਂ ਬਹਿਰਾਂ ਨੇ ਕਮਾਲ ਹੋਈ ਪਈ ਸਾਡੇ ਘਰ ਚ ਤੇ ਉਹਦਾ ਪੜੋਸੀ ਪੁੱਛਦਾ ਜੀ ਉਹ ਕਿੱਦਾਂ ਉਹ ਜਿਹੜਾ ਬੰਦਾ ਕੈਨੇਡਾ ਦੇ ਸਟਾਈਲ ਨਾਲ ਘਰ ਨੂੰ ਚਲਾ ਰਿਹਾ ਉਹ ਕਹਿੰਦਾ ਜੀ ਦੇਖੋ ਜੀ ਸਾਡੇ ਇਸ ਟਾਈਮ 6 ਬੱਚੇ ਨੇ ਤੇ ਘਰ ਦੇ ਵਿੱਚ ਇਨਕਮ ਬੜੀ ਵਧੀਆ ਆਉਣੀ ਸ਼ੁਰੂ ਹੋ ਗਈ ਹੈ ਜਵਾਨ ਹੋ ਗਏ ਨੇ ਸਾਡੇ 6 ਦੇ 6 ਬੱਚੇ ਤੇ ਇਨਕਮ ਬੜੀ ਵਧੀਆ ਆ ਰਹੀ ਹੈ ਉਹ ਕਹਿੰਦਾ ਅੱਛਾ ਵੈਰੀ ਗੁੱਡ ਕਿੱਦਾਂ ਉਹ ਕਹਿੰਦਾ ਜੀ ਇਹ ਜਿਹੜੇ 6 ਬੱਚੇ ਨੇ ਉਹ 3000 ਕਮਾਉਂਦਾ ਉਹ ਦੂਸਰਾ ਜਿਹੜਾ ਸੈਕਿੰਡ ਨੰਬਰ ਤੇ ਉਹ 2000 ਕਮਾਉਣ ਲੱਗ ਪਿਆ ਜਿਹੜਾ ਛੋਟਾ ਹੈ ਉਹ $1500 ਕਮਾਉਣ ਲੱਗ ਪਿਆ ਉਹ ਜਿਹੜਾ ਚੌਥੇ ਨੰਬਰ ਤੇ ਹੈ ਉਹ ਵੀ 1500-1600 ਲੈ ਕੇ ਆਉਂਦਾ ਤੇ ਜਿਹੜੇ 6 ਬੱਚੇ ਨੇ ਸਾਡੇ ਇਹ ਟੋਟਲ ਹੁਣ ਜੀ ਸਾਡੇ ਘਰ ਦੇ ਵਿੱਚ $15,000 ਆਉਣ ਲੱਗ ਪਿਆ 6 ਬੱਚਿਆਂ ਦਾ ਵੈਰੀ ਗੁੱਡ 6 ਬੱਚੇ ਕਮਾਈਆਂ ਕਰਦੇ ਪਏ ਨੇ ਇਸ ਵੇਲੇ ਤੇ ਘਰ ਚ $15,000 ਆ ਰਿਹਾ 6 ਬੱਚਿਆਂ ਦਾ ਤੇ ਲਹਿਰਾਂ ਬਹਿਰਾਂ ਹੋਈਆਂ ਪਈਆਂ ਘਰ ਦੇ ਵਿੱਚ ਉਹ ਕਹਿੰਦਾ ਜੀ ਵੈਰੀ ਗੁੱਡ ਤੇ ਮਤਲਬ ਉਹ ਐਸਾ ਸੋਚ ਰਿਹਾ ਠੀਕ ਹੈ ਇਹ ਹੈਗੀ ਜੀਡੀਪੀ ਵੱਧ ਗਈ ਘਰ ਦੀ ਕਹਿੰਦਾ ਜੀ ਉਹ ਮੈਂ ਪਹਿਲਾਂ ਇਕੱਲਾ ਕਮਾਉਂਦਾ ਹੁੰਦਾ ਸੀਗਾ ਤੇ ਘਰ ਦੇ ਵਿੱਚ 3000 ਆਉਂਦੇ ਸੀਗੇ ਤੇ ਹੁਣ 6 ਬੱਚੇ ਸਾਡੇ ਜਿਹੜੇ ਨੇ ਜਵਾਨ ਹੋ ਗਏ ਨੇ ਸਭ ਕਮਾਉਣ ਲੱਗ ਪਏ ਆ ਤੇ ਘਰ ਦੇ ਵਿੱਚ ਹੁਣ $15,000 ਇਨਕਮ ਆ ਰਹੀ ਹੈ ਤੇ ਜੀਡੀਪੀ ਵੱਧ ਗਈ ਠੀਕ ਹੈ ਓਵਰਆਲ ਜੀਡੀਪੀ ਵੱਧ ਗਈ ਤੇ ਘਰ ਦੇ ਵਿੱਚ ਉਹ ਜਿਹੜਾ ਦੂਸਰਾ ਬੰਦਾ ਹੁੰਦਾ ਜਿਹੜਾ ਅਮਰੀਕਾ ਸਟਾਈਲ ਚੱਲ ਰਿਹਾ ਠੀਕ ਹੈ ਨੀ ਜਿਹੜਾ ਅਮਰੀਕਾ ਸਟਾਈਲ ਚੱਲ ਰਿਹਾ ਜਾਂ ਜਿਹੜਾ ਬਾਕੀ ਸਮਝਦਾਰ ਕੰਟਰੀਆਂ ਦੇ ਤਰੀਕੇ ਨਾਲ ਚੱਲ ਰਿਹਾ ਉਹ ਕਹਿੰਦਾ ਯਾਰ ਇਹ ਪਰ ਕੈਪੀਟਾ ਜੀਡੀਪੀ ਤਾਂ ਬੜੀ ਘੱਟ ਹੈ ਤੁਹਾਡੀ ਉਹ ਕਹਿੰਦਾ ਸਮਝ ਨਹੀਂ ਆਈ ਮੈਨੂੰ ਪਰ ਕੈਪੀਟਾ ਜੀਡੀਪੀ ਇਹ ਕੀ ਕਹਿੰਦਾ ਕਹਿੰਦਾ ਸਟੈਂਡਰਡ ਆਫ ਲਿਵਿੰਗ ਤਾਂ ਤੁਹਾਡਾ ਬੜਾ ਘੱਟ ਹੈ ਤੁਹਾਡੇ ਸਾਰੇ ਬੱਚੇ ਤੇ ਕੋਈ ਬੱਸ ਚ ਜਾ ਰਿਹਾ ਹੈਗਾ ਕੋਈ ਪੁਰਾਣੀ ਗੱਡੀ ਚਲਾ ਰਿਹਾ ਕੋਈ ਤੁਹਾਡਾ ਸਟੈਂਡਰਡ ਆਫ ਲਿਵਿੰਗ ਨਹੀਂ ਹੈ ਯਾਰ ਪਰ ਕੈਪੀਟਾ ਜੀਡੀਪੀ ਬੜੀ ਘੱਟ ਹੈ ਤੁਹਾਡੀ ਉਹ ਕਹਿੰਦਾ ਜੀ ਮੈਨੂੰ ਤਾਂ ਇਸ ਗੱਲ ਦਾ ਪਤਾ ਹੈ ਕਿ ਕੱਲ ਤੱਕ ਮੈਂ ਇਕੱਲਾ ਸੀਗਾ ਤਾਂ 3000 ਕਮਾਉਂਦਾ ਸੀ ਅੱਜ 6 ਨਿਆਣੇ ਜਵਾਨ ਹੋ ਗਏ ਤੇ ਅਸੀਂ ਹੁਣ $15,000 6 ਬੱਚੇ ਮੇਰੇ ਕਮਾਉਣ ਲੱਗ ਪਏ ਨੇ ਤੇ ਮੈਨੂੰ ਤਾਂ ਲੱਗਦਾ ਬੜਾ ਵਧੀਆ ਕੰਮ ਚੱਲਦਾ ਤੇ ਦੂਸਰਾ ਬੰਦਾ ਕਹਿੰਦਾ ਜੀ ਮੇਰੇ ਵੱਲ ਦੇਖੋ ਜਰਾ ਇੱਧਰ ਉਹ ਕਹਿੰਦੀ ਹਾਂਜੀ ਤੁਹਾਡੇ ਵੱਲ ਕੀ ਹੈ ਕਹਿੰਦੇ ਮੈਂ ਇਨਵੈਸਟ ਕੀਤਾ ਬੱਚਿਆਂ ਨੂੰ ਪੜਾਇਆ ਲਿਖਾਇਆ ਠੀਕ ਹੈ ਬੜਾ ਬੇਟਾ ਡਾਕਟਰ ਹੈ ਤੇ ਛੋਟਾ ਜਿਹੜਾ ਬੇਟਾ ਹੈਗਾ ਉਹ ਵਕੀਲ ਹੈ ਲਾਇਰ ਵਧੀਆ ਇਹਨਾਂ ਦੋਹਾਂ ਨੂੰ ਪੜਾਇਆ ਲਿਖਾਇਆ ਇਨਵੈਸਟ ਕੀਤਾ ਇਹਨਾਂ ਦੇ ਉੱਤੇ ਮੈਂ ਘਰ ਦੇ ਵਿੱਚ ਪਰ ਕੈਪੀਟਾ ਜੀਡੀਪੀ ਕਿਹਨੂੰ ਕਹਿੰਦੇ ਆ ਕਿੱਦਾਂ ਵਧੀਆ ਹੁਣ ਜਿਹੜਾ ਮੇਰਾ ਬੜਾ ਬੇਟਾ ਹੈ ਉਹ ਮਹੀਨੇ ਦਾ $25,000 ਮਹੀਨੇ ਦਾ ਕਮਾਉਂਦਾ ਹੈ ਕਿਉਂਕਿ ਡਾਕਟਰ ਹੈ ਅੱਛਾ ਕਹਿੰਦੇ ਛੋਟਾ ਬੇਟਾ ਸੁਣ ਲਓ ਉਹ ਮਹੀਨੇ ਦਾ $50,000 ਕਮਾਉਂਦਾ ਕ੍ਰਿਮੀਨਲ ਟੌਪ ਦਾ ਕ੍ਰਿਮੀਨਲ ਲਾਇਰ ਬਣਾਇਆ ਉਹਨੂੰ ਮੈਂ ਉਹ $50,000 ਮਹੀਨੇ ਦਾ ਬਣਾਉਂਦਾ ਠੀਕ ਹੈ ਤੇ ਬਾਹਰ ਸਾਡੇ ਘਰ ਦੇ ਬਾਹਰ ਗੱਡੀਆਂ ਦੇਖੋ ਤੇ ਸਾਡੀ ਇਨਕਮ ਦੇਖੋ ਛੋਟਾ ਬੇਟਾ $50,000 ਮਹੀਨੇ ਦਾ ਕਮਾ ਰਿਹਾ ਤੇ ਬੜਾ ਬੇਟਾ ਡਾਕਟਰ ਹੈ ਉਹ $25,000 ਮਹੀਨੇ ਦਾ ਕਮਾ ਰਿਹਾ ਤੇ ਪਰ ਕੈਪੀਟਾ ਇਨਕਮ ਸਾਡੀ ਇਹਨੂੰ ਕਹਿੰਦੇ ਆ ਪਰ ਕੈਪੀਟਾ ਜੀਡੀਪੀ ਇਹਨੂੰ ਕਹਿੰਦੇ ਆ ਅਸੀਂ $75,000 ਸਾਡੀ ਜੀਡੀਪੀ ਵੀ ਜ਼ਿਆਦਾ ਹੈ ਤੇ ਪਰ ਕੈਪੀਟਾ ਜੀਡੀਪੀ ਵੀ ਜ਼ਿਆਦਾ ਹੈ ਠੀਕ ਹੈ ਇਹ ਮੈਂ ਸਾਦੇ ਅਲਫਾਜ਼ ਚ ਸਮਝਾਤਾ ਹੈ ਵੀ ਪਰ ਔਰ ਸਾਡਾ ਸਟੈਂਡਰਡ ਆਫ ਲਿਵਿੰਗ ਵੀ ਬਹੁਤ ਜ਼ਿਆਦਾ ਹੈ ਕਿ ਜਦੋਂ ਦੋ ਬੱਚੇ ਦੋ ਨੇ ਪਰ ਇੱਕ $50,000 ਕਮਾ ਰਿਹਾ ਤੇ ਇੱਕ $25,000 ਕਮਾ ਰਿਹਾ ਦਿਸ ਇਜ਼ ਕਾਲਡ ਸਟੈਂਡਰਡ ਆਫ ਲਿਵਿੰਗ ਇਨਕਰੀਜ਼ ਪਰ ਕੈਪੀਟਾ ਜੀਡੀਪੀ ਵੱਧ ਗਈ ਠੀਕ ਹੈ ਤੋ ਉਹ ਛਲਾਂਗਾ ਲਗਾਉਣ ਦੀ ਜ਼ਰੂਰਤ ਨਹੀਂ ਹੈ ਕਿ ਤੁਸੀਂ ਜੀ ਕਹੋ ਜੀ 6 ਜਣੇ ਕਮਾਉਣ ਵਾਲੇ ਤੋਂ ਅਸੀਂ ਇਮੀਗ੍ਰੈਂਟਸ ਜਦੋਂ ਲੈ ਕੇ ਆ ਰਹੇ ਹਾਂ ਵੈਨ ਮੋਰ ਇਮੀਗ੍ਰੈਂਟਸ ਆਰ ਕਮਿੰਗ ਆਫ ਕੋਰਸ ਦੇ ਵਿਲ ਅਰਨ ਸਮ ਮੋਰ ਦੇ ਵਿਲ ਸਪੈਂਡ ਸਮ ਮੋਰ ਸੋ ਓਵਰਆਲ ਜੀਡੀਪੀ ਕੁਡ ਇਨਕਰੀਜ਼ ਬਟ ਸਟੈਂਡਰਡ ਆਫ ਲਿਵਿੰਗ ਐਂਡ ਪਰ ਕੈਪੀਟਾ ਜੀਡੀਪੀ ਇਜ਼ ਔਨ ਦਾ ਡਿਕਲਾਈਨ ਅਸੀਂ ਔਰ ਨੰਬਰਸ ਉਹਦੇ ਗਵਾਹ ਨੇ ਅਸੀਂ ਅਮਰੀਕਾ ਤੋਂ ਪਿੱਛੇ ਹਾਂ ਅਸੀਂ ਯੂਰੋਪੀਅਨ ਕੰਟਰੀਜ਼ ਤੋਂ ਪਿੱਛੇ ਹਾਂ ਅਸੀਂ ਆਸਟ੍ਰੇਲੀਅਨਸ ਤੋਂ ਵੀ ਪਿੱਛੇ ਹੈਗੇ ਹਾਂ ਪਰ ਕੈਪੀਟਾ ਜੀਡੀਪੀ ਦੇ ਵਿੱਚ ਠੀਕ ਹੈ ਜੀ ਇਹ ਮੈਂ ਗੱਲ ਕਰਨਾ ਚਾਹ ਰਿਹਾ ਸੀ ਹਾਂਜੀ ਤੁਸੀਂ ਇੱਥੇ ਕੁਝ ਐਡ ਕਰਨਾ ਚਾਹੋ ਤੇ ਜ਼ਰੂਰ ਸੌਰਵ ਰਤਨ ਜੀ ਕਰ ਸਕਦੇ ਹੋ ਫਿਰ ਰੈਪ ਅਪ ਹਾਂਜੀ ਰਾਜੀਵ ਜੀ ਹਾਂਜੀ ਰਾਜੀਵ ਜੀ
ਵੀਰ ਜੀ ਜੋ ਆਪਨੇ ਐਕਸਪਲੇਨ ਕੀਆ ਹੈ ਇਟਸ ਫੈਂਟੈਸਟਿਕ ਦ ਵੇ ਯੂ ਹੈਵ ਯੂ ਨੋ ਡਿਲੀਜੈਂਟਲੀ ਐਕਸਪਲੇਨਡ ਇਟ ਇਜ਼ ਕਲੀਅਰ ਟੂ ਮੀ ਅਗਾ ਦੈਟ ਵਾਟ ਯੂ ਆਰ ਸੇਇੰਗ ਇਜ਼ ਐਬਸੋਲੂਟਲੀ ਕਰੈਕਟ ਦੀ ਪੁਆਇੰਟ ਇਜ਼ ਇਜ਼ ਇਟ ਇਜ਼ ਸਿਕਿਉਰਿਟੀ ਪੁਲਿਸ ਵਧਾ ਦੋ ਜਾਂ ਪੁਲਿਸ ਵਧਾਉਣ ਦੇ ਨਾਲ ਕੀ ਹੋਏਗਾ ਪੁਲਿਸ ਵਧਾਉਣ ਦੇ ਨਾਲ ਉਹ ਪੁਲਿਸ ਚੀਫ ਆ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਦਿੰਦਾ ਕਿ ਜੀ ਤੁਸੀਂ ਚਾਬੀ ਬਾਹਰ ਟੰਗ ਦਿਓ
ਤੇ ਜੋ ਬੰਦਾ ਕਰਨਾ ਚਾਹੁੰਦਾ ਓਹਨੂੰ ਕਰਨ ਦਿਓ, ਘੱਟੋ ਘੱਟ ਤੁਹਾਨੂੰ ਤਾਂ ਨੀ ਕੁਛ ਕਹੇਗਾ। ਦਿਸ ਇਜ਼ ਨੋ ਸੋਲੂਸ਼ਨ ਯਾਰ। ਯੂ ਹੈਵ ਰਾਈਟਲੀ ਸੈਡ ਕਿ ਕਾਨੂੰਨ ਜੋ ਹੈ ਵੋ ਆਪਣਾ ਕਾਮ ਕਰੇ, ਕਾਨੂੰਨ ਹੀ ਨਹੀਂ ਹੈ ਆਪਕੇ ਪਾਸ। ਆਪ ਜੋ ਵੀ ਬਾਤ ਕਰਤੇ ਹੋ, ਜੋ ਵੀ ਇਹ ਲੀਡਰ ਬਾਤ ਕਰ ਰਹੇ ਹੈ, ਦਿਸ ਇਜ ਨਥਿੰਗ। ਇਹ ਤੁਸੀਂ ਬਿਲਕੁਲ ਸਹੀ ਕਿਹਾ ਕਿ ਇਹਨਾਂ ਦੇ ਸੋਲੂਸ਼ਨ ਨਹੀਂ ਹੈਗੇ। ਉਹ ਬਿਲਕੁਲ ਤੁਸੀਂ ਬਹੁਤ ਅੱਛੀ ਗੱਲ ਕੀਤੀ ਹੈ ਕਿ ਉਹ ਕਬੂਤਰ ਦੇ ਤਾਂ ਬੰਦ ਕਰ ਲੇਗਾ ਤੇ ਦਿੱਲੀ ਨੇ ਤਾਂ ਉਹਨੂੰ ਮਾਰ ਹੀ ਦੇਣਾ, ਅਲਟੀਮੇਟਲੀ ਤਾਂ ਉਹ ਮਾਰੇਗੀ। ਦੇ ਵਿਲ ਹੈਵ ਟੂ, ਮੈਂ ਤਿੰਨ ਗੱਡੀਆਂ ਆਪਣੀ ਮਨੂਸ ਕਰ ਸਕਿਆ ਯਾਰ, ਔਰ ਵਧੀਆ ਗੱਡੀਆਂ। ਓਕੇ, ਚੌਥੀ ਗੱਡੀ ਜਦੋਂ ਕਰਨ ਆਇਆ ਤੇ ਉਹਦੇ ਕੋਲੋਂ ਕੁਛ ਹੋਇਆ ਨੀ, ਖੁੱਲੀ ਨੀ ਉਹਦੇ ਕੋਲੋਂ। ਤੇ ਅਲਟੀਮੇਟਲੀ 20 ਮਿੰਟ ਲਗਾ ਤੇ ਸਵੇਰੇ 4 ਵਜੇ ਆਇਆ ਤੇ 4:15 20 ਮਿੰਟ ਤੇ ਅਗਲਾ ਕੈਮਰੇ ਵੱਲ ਵੇਖ ਕੇ ਬਾਇ ਕਰਕੇ ਚਲਾ ਗਿਆ। ਪੀਪਲ ਹੈਵ ਐਂਡ ਦੀ ਪੁਲਿਸ ਅਜੀ ਕਾਨ ਜਾਣੇ। ਦਿਸ ਇਜ਼ ਵੇਅਰ ਅ ਕਾਮਨ ਮੈਨ, ਬਹੁਤ ਅੱਛੀ ਗੱਲ ਬੰਦਾ ਗੱਲ ਕਰਕੇ ਗਿਆ ਕਿ ਜਾਨ ਮਾਲ ਦੀ ਹਿਫਾਜ਼ਤ ਕਰਨਾ ਇਹਨਾਂ ਦਾ ਕੰਮ ਹੈ। ਕੁਛ ਨੀ, ਲਾਅ ਨੀ ਇਹਨਾਂ ਦੇ ਕੋਲ ਹੈਗਾ ਜਿਹੜਾ ਇਹ ਸਾਨੂੰ ਪ੍ਰੋਟੈਕਟ ਕਰ ਸਕਣ। ਅਸੀਂ ਕੀ ਕਰਾਂਗੇ ਗਨ ਲੈ ਕੇ, ਅਸੀਂ ਰਾਤ ਨੂੰ ਸਵੇਰੇ ਆ ਕੇ ਬੰਦਾ ਬਾਹਰ ਕਰ ਰਿਹਾ, ਕੀ ਕਰ ਲਓਗੇ ਤੁਸੀਂ? ਮੈਨੂੰ ਸੁਜੈਸ਼ਨ ਆਇਆ ਕਿ ਜੀ ਤੁਸੀਂ ਡਰਾਈਵਵੇ ਦੇ ਵਿੱਚ ਨਾ ਉਹ ਤੁਸੀਂ ਉਹ ਬੈਰੀਅਰ ਲਗਾ ਲਓ, ਉਹ ਜਿਹੜੇ ਨਿਊਮੈਟਿਕਲੀ ਉੱਪਰ ਹੋ ਜਾਣਗੇ ਰਾਤ ਨੂੰ, ਤੇ ਵਟ ਦੀ ਹੈਲ ਆ ਵੀ ਡੂਇੰਗ ਯਾ। ਕਿੰਨਾ ਸੋਹਣਾ ਕੰਟਰੀ ਸੀਗਾ ਯਾਰ, ਕਿੰਨੀ ਸੋਹਣੀ, ਜਦ ਅਸੀਂ ਆਏ ਆ ਕਮਾਲ ਹੈ ਯਾਰ। ਐਂਡ ਵੇਅਰ ਆਰ ਵੀ ਟੂਡੇ? ਸਾਡੇ ਬੱਚੇ ਵੀ ਐਡੇ ਵੱਡੇ ਵੱਡੇ ਹੋ ਗਏ ਨੇ ਹੁਣ ਤਾਂ, ਠੀਕ ਹੈ। ਉਹਨਾਂ ਨੂੰ ਜੇ ਗੱਲ ਕਰਦੇ ਹੋ ਸਾਨੂੰ ਰੋਕਦੇ ਨੇ ਕਿ ਤੁਸੀਂ ਏਅਰ ਤੇ ਜਾ ਕੇ ਕੋਈ ਗੱਲ ਨਾ ਕਰਿਆ ਕਰੋ, ਤੁਹਾਨੂੰ ਸਮਝ ਨੀ, ਤੁਹਾਨੂੰ ਪਤਾ ਨੀ ਇੱਥੇ ਕੀ ਹੋ ਜਾਏਗਾ। ਡਰ ਦੇ ਨਾਲ ਜੀਣਾ ਕੋਈ ਜੀਣਾ ਥੋੜੀ ਹੁੰਦਾ। ਤੁਸੀਂ ਸਹੀ ਗੱਲ ਐਕਸਪਲੇਨ ਕੀਤੀ ਹੈ। ਮੈਨੂੰ ਤਾਂ ਅਲਟੀਮੇਟਲੀ ਲੱਗਦਾ ਕਿ ਯਾਰ ਕਿਹਨੂੰ ਵੋਟ ਕਰੀਏ ਯਾਰ। ਦੇ ਡੋਂਟ ਹੈਵ ਦੀ, ਮਤਲਬ ਆਈ ਡੋਂਟ ਵਾਂਟ ਟੂ ਯੂਜ਼ ਦੋਜ਼ ਵਰਡ, ਬਟ ਦੇ ਡੋਂਟ ਹੈਵ ਦੀ ਗਟਸ ਟੂ ਰੈਪ੍ਰੈਜ਼ੈਂਟ ਅਸ rightly in the parliament. Do you agree that we should not go and vote?
ਨਹੀਂ, ਮੈਂ ਸਰ ਇਹ ਨਹੀਂ ਕਹਾਂਗਾ, ਵੀ ਸ਼ੁਡ ਆਲ ਗੋ ਐਂਡ ਵੋਟ, ਵੀ ਸ਼ੁਡ ਪਾਰਟੀਸਪੇਟ ਇਨ ਦਾ ਡੈਮੋਕਰੇਟਿਕ ਪ੍ਰੋਸੈਸ। ਹਾਂ, ਸਾਡੇ ਜਿਹੜੇ ਰਿਪ੍ਰੈਜ਼ੈਂਟੇਟਿਵਸ ਨੇ ਉਹਨਾਂ ਨੂੰ ਅਸੀਂ ਰਿਕੁਐਸਟ ਕਰੀਏ ਕਿ ਭਾਈ ਸਾਹਿਬ ਤੁਸੀਂ ਆ ਜਿਹੜੀ ਤੁਸੀਂ ਵਰਡ ਯੂਜ਼ ਕੀਤਾ ਨਾ ਗਟਸ, ਸਭ ਨੂੰ ਪਤਾ ਹੈ, ਸਭ ਨੂੰ ਪਤਾ ਹੈ, ਪਰ ਪ੍ਰੋਬਲਮ ਇਹ ਹੈ ਕਿ ਕੋਈ ਵੀ ਲੀਡਰ ਦੇ ਅੱਗੇ ਬੋਲਣਾ ਨਹੀਂ ਚਾਹੁੰਦਾ। ਸਾਡੇ MPs ਜਿਹੜੇ ਵੀ ਬਣਨ, ਕੋਈ ਕੰਜ਼ਰਵੇਟਿਵ ਦੇ ਬਣ ਸਕਦੇ, ਕੋਈ ਲਿਬਰਲ ਦੇ ਬਣ ਸਕਦੇ, ਕੋਈ NDP ਦੇ ਵੀ।
ਪਰ ਆਹੀ ਗੱਲ ਰਜੀਵ ਜੀ ਕਹਿ ਰਹੇ ਨੇ ਕਿ ਕੈਪੇਬਿਲਿਟੀ ਔਰ ਕੰਪੀਟੈਂਸ ਨਹੀਂ ਦਿਖ ਰਹੀ।
ਜੀ ਜੀ ਜੀ,
ਮਤਲਬ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਬਿਲਕੁਲ ਸਹੀ ਆ। ਮੈਂ ਆਮ ਫੋਰਸ ਟੂ ਸਟੈਪ ਇਨ, ਆਮ ਵੈਰੀ ਸੌਰੀ।
ਮੈਨੂੰ ਗੋ ਹੈਡ।
ਬਟ ਮਤਲਬ ਕਹਿੰਦੇ ਨੇ ਕੈਪੇਬਿਲਿਟੀ ਐਂਡ ਕੰਪੀਟੈਂਸ ਨਹੀਂ ਹੈ, ਸਕਿੱਲ ਸੈਟ ਦਿਖਦਾ ਨਹੀਂ ਪਿਆ ਹੈਗਾ। ਮਤਲਬ ਉਹ ਕਿਵੇਂ
ਉਧਰ ਜਿਹੜਾ ਬੰਦਾ ਜਿਹਨੇ ਗੱਟ ਦਿਖਾਏ ਨੇ ਉਹਨੇ ਆ ਕੇ ਦੁਨੀਆਂ ਨੂੰ ਹਿਲਾ ਦਿੱਤਾ ਦੁਨੀਆਂ ਯਾਰ, ਉਹਨਾਂ ਨੇ ਕੈਨੇਡਾ ਨੂੰ ਦਿੱਤਾ। ਉਸ ਬੰਦੇ ਨੇ ਤੁਹਾਨੂੰ ਇਹ ਕਿਹਾ ਕਿ ਤੁਸੀਂ ਕਰ ਕੀ ਰਹੇ ਹੋ ਯਾਰ, ਵੇਕ ਅਪ ਡੈਮੇਜ ਨਾਓ, ਐਟਲੀਸਟ ਵੇਕ ਅਪ।
ਇਹ ਗੱਲ ਮੈਂ ਮੰਨਦਾ, ਇਹ ਗੱਲ ਰਾਜੀਵ ਸਾਹਿਬ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਔਰ ਸੌਰਵ ਰਤਨ ਜੀ ਵੀ ਬਿਲਕੁਲ ਠੀਕ ਕਹਿ ਰਹੇ ਨੇ ਕਿ ਕੈਨੇਡਾ ਨੂੰ ਬਿਲਕੁਲ, ਆ ਵਰਡ ਤੁਸੀਂ ਬੜਾ ਵਧੀਆ ਯੂਜ਼ ਕੀਤਾ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਕੈਨੇਡਾ ਨੂੰ ਵੀ ਪਲੀਜ਼ ਵੇਕ ਅਪ। ਔਰ ਕੈਨੇਡਾ ਦਾ ਦੇਖੋ, ਕੈਨੇਡਾ ਨੂੰ ਸ਼ੁਕਰੀਆ ਅਦਾ ਕਰਨਾ ਚਾਹੀਦਾ ਟਰੰਪ ਸਾਹਿਬ ਦਾ ਕਿ ਟਰੰਪ ਸਾਹਿਬ ਨੇ ਸਾਨੂੰ ਨੀਂਦ ਤੋਂ ਜਗਾਇਆ, ਚਾਹੇ ਉਹਦੇ ਨਾਲ ਸਾਡਾ ਟੈਂਪਰੇਰੀ ਥੋੜਾ ਬਹੁਤਾ ਨੁਕਸਾਨ ਹੋ ਰਿਹਾ। ਹੁਣ ਕਹਿ ਰਹੇ ਨੇ ਕਿ ਅਟੈਕ ਕਰ ਰਿਹਾ ਜੀ ਸਾਡੀ, ਕੋਈ ਇਕਨੋਮੀ ਕੋਲੈਪਸ ਕਰਨਾ ਚਾਹੁੰਦੇ ਨੇ। ਬਈ ਅਗਲਾ ਬੰਦਾ ਕਹਿੰਦਾ ਮੈਂ ਪਾਵਰਫੁਲ ਹਾਂ, ਤੁਸੀਂ ਮੇਰੇ ਸਿਰ ਤੇ ਕਦੋਂ ਤੱਕ ਰੋਟੀ ਖਾਈ ਜਾਓਗੇ? ਤੁਸੀਂ ਆਪਣਾ ਤਾਂ ਕੁਝ ਦੇਖਿਆ ਨਹੀਂ, ਮੈਂ ਆਪਣੇ ਸਿਰ ਤੇ ਹੋਰ ਤੁਹਾਨੂੰ ਰੋਟੀ ਨਹੀਂ ਖਾਣ ਦੇਣੀ, ਠੀਕ ਹੈ ਨੀ? ਇਹ ਠੀਕ ਹੈ, ਅਗਲੇ ਬੰਦੇ ਦੀ ਪਾਵਰ ਹੈ ਤਾਂ ਤੁਸੀਂ ਸੁੱਤੇ ਪਏ ਸੀਗੇ, ਤੁਸੀਂ ਜਾਗੋ, ਹੁਣ ਤੁਸੀਂ ਸੋਚੋ ਕਿ ਵਿਜ਼ਨ ਭਾਈ, ਦੇਰ ਇਜ਼ ਅ ਵਰਲਡ ਬਿਯੋਂਡ US ਐਜ਼ ਵੈਲ, ਦੇਰ ਇਜ਼ ਅ ਵਰਲਡ ਬਿਯੋਂਡ US ਐਜ਼ ਵੈਲ, ਠੀਕ ਹੈ ਨੀ? ਇਹ ਤੇ ਇਹਦਾ ਐਗਜ਼ਾਮਪਲ ਤੇ ਬਣਦਾ ਹੈ ਕਿ ਨਾਲ ਦੇ ਘਰ ਦੇ ਵਿੱਚ ਉਹ ਬੜਾ ਭਰਾ ਸੀਗਾ ਤੇ ਛੋਟਾ ਭਰਾ ਕਹਿੰਦਾ ਜੀ ਠੀਕ ਹੈ ਜੀ, ਉਹ ਰੋਟੀ ਆਪਣੀ ਵੀ ਖਾ ਰਿਹਾ ਸੀ ਤਾਂ ਅਸੀਂ ਕਹਿੰਦੇ ਸੀ ਚਲੋ ਜੀ ਥੋੜਾ ਬਹੁਤਾ ਸਾਡਾ ਵੀ ਟੇਕ ਕੇਅਰ ਕਰੀ ਜਾਓ, ਟੇਕ ਕੇਅਰ ਕਰੀ ਜਾ ਰਹੇ ਸੀ। ਅੱਜ ਬੜੇ ਭਰਾ ਨੇ ਕਹਿਤਾ ਹੈ ਕਿ ਨਹੀਂ ਯਾਰ, ਮੈਂ ਹੁਣ ਸੋਚ ਰਿਹਾ, ਉਹ ਚੰਗਾ ਹੈ ਮਾੜਾ ਹੈ ਉਹ ਬਾਅਦ ਦੀ ਗੱਲ ਹੈ ਕਿ ਬੰਦਾ ਕਹਿ ਸਕਦਾ ਯਾਰ ਛੋਟੇ ਭਰਾ ਦਾ ਜੇ ਕੋਈ ਫਾਇਦਾ ਹੋਈ ਜਾ ਰਿਹਾ ਸੀ ਭਾਈ। ਉਹ ਕਹਿੰਦਾ ਨਹੀਂ, ਮੈਂ ਹੁਣ ਆਪਣਾ ਫਾਇਦਾ ਜ਼ਿਆਦਾ ਦੇਖਣਾ ਹੈ, ਮੈਂ ਹੁਣ ਤੁਸੀਂ ਆਪਣਾ ਦੇਖੋ।
ਉਤੋਂ ਛੋਟੇ ਭਰਾ ਨੇ ਕਦੇ ਦੇਖਿਆ ਹੀ ਨੀ ਨਾਲ ਦੇ ਭਰਾ ਬੜੇ ਭਰਾ ਦੇ ਸਿਰ ਤੇ ਰੋਟੀ ਖਾਈ ਜਾ ਰਿਹਾ ਸੀਗਾ ਪਰ ਛੋਟੇ ਭਰਾ ਨੂੰ ਛੋਟੇ ਭਰਾ
ਨੰਬਰ ਸ਼ੇਅਰ ਕਰ ਦਿੰਦਾ ਕੈਨੇਡਾ ਦੀ ਜੀ ਡੀ ਪੀ ਦਾ ਪੰਜਵਾਂ ਹਿੱਸਾ ਤਕਰੀਬਨ 20% ਜਿਹੜਾ ਹੈਗਾ ਐਕਸਪੋਰਟ ਟੂ ਯੂ ਐਸ ਤੋਂ ਜਨਰੇਟ ਹੁੰਦਾ ਸੋ ਇਸੇ ਕਰਕੇ ਜਦੋਂ ਆਪਾਂ ਕਹਿੰਦੇ ਹਾਂ ਕਿ ਇਕੋਨਮੀ ਜਿਹੜੀ ਹੈਗੀ ਹੈ ਉਹ ਘੱਟ ਕੇ 0.9% ਰਹਿ ਜਾਏਗੀ ਅਗਰ ਟੈਰਿਫ ਵਾਰ ਐਸਕੇਲੇਟ ਹੁੰਦੀ ਹੈ ਤੇ ਇਹੀ ਜਿਹੜੀ ਫਿਗਰ ਮੈਕਸੀਕੋ ਦੀ ਹੈ ਉਹ 26% ਹੈ ਵੀਅਤਨਾਮ ਇਜ਼ ਆਲਸੋ ਸਿਟਿੰਗ ਐਟ 26% ਜਿਹੜੇ ਮਤਲਬ ਮੇਜਰ ਏਸ਼ੀਅਨ ਕੰਟਰੀਜ਼ ਨੇ ਜਿਹਦੇ ਚ ਤਾਈਵਾਨ ਮਲੇਸ਼ੀਆ ਥਾਈਲੈਂਡ ਸਾਊਥ ਕੋਰੀਆ ਆ ਜਾਂਦਾ ਹੈਗਾ ਇਹ ਤਕਰੀਬਨ 6% 11% 11.6 ਤੇ 11.5% ਹੈ ਦੂਸਰੇ ਪਾਸੇ ਕੀ ਹੈ ਕਿ ਦੁਨੀਆਂ ਦੀ ਜਿਹੜੀ ਗਰੋਥ ਡਰਾਈਵ ਹੋਣੀ ਹੈ ਉਹ ਚਾਈਨਾ ਤੇ ਇੰਡੀਆ ਤੋਂ ਹੋਣੀ ਹੈ ਇਹ ਗੱਲ ਪੱਕੀ ਹੈਗੀ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਲੇਕਿਨ ਉਹਦੇ ਵਿੱਚ ਹੁਣ ਇਹ ਹੈ ਕਿ ਜੇ ਕਿਸੇ ਵੀ ਕੰਟਰੀ ਨੇ ਫਾਇਦਾ ਲੈਣਾ ਹੈ ਤੇ ਉਹਦੇ ਵਿੱਚ ਕਿਹੜਾ ਜਿਹੜਾ ਕੰਟਰੀ ਹੈ ਉਹ ਬੈਟਰ ਪਲੇਸ ਹੈਗਾ ਮਤਲਬ ਇਸ ਵੇਲੇ ਡੈਫੀਨੇਟਲੀ ਸੈਂਟੀਮੈਂਟਸ ਹਰਟ ਹੈਗੇ ਨੇ ਮਤਲਬ ਜੇ ਆਪਾਂ ਬੇਜ ਬੁੱਕ ਤੇ ਨਜ਼ਰ ਮਾਰੀਏ ਤੇ ਯੂ ਐਸ ਪਾਲਿਸੀਜ਼ ਦੇ ਕਰਕੇ ਸੈਂਟੀਮੈਂਟ ਹਰਟ ਨੇ ਇਕਨੋਮਿਕ ਸਰਪ੍ਰਾਈਜ਼ ਜਿਹੜੇ ਹੈਗੇ ਨੇ ਵਧੇ ਹੋਏ ਡਾਇਵਰਜੈਂਸ ਹੈਗੀ ਹੈ ਇਨਫਲੇਸ਼ਨ ਇੰਪਰੂਵ ਤਾਂ ਹੋਇਆ ਲੇਕਿਨ ਆਊਟ ਆਫ ਪਿਕਚਰ ਨਹੀਂ ਹੋਇਆ ਲੇਕਿਨ ਅਗਰ ਆਪਾਂ ਫੋਰਕਾਸਟ ਵੀ ਦੇਖੀਏ ਤੇ ਤਕਰੀਬਨ ਬਿਟਵੀਨ ਇੰਡੀਆ ਚਾਈਨਾ ਬ੍ਰਾਜ਼ੀਲ ਰਸ਼ੀਆ ਐਂਡ ਮੈਕਸੀਕੋ ਇੰਡੀਆ ਇਜ਼ ਲੀਡਿੰਗ ਦਾ ਪੈਕ ਇਨ ਟਰਮਸ ਆਫ ਜਿਹੜੀ ਜੀ ਡੀ ਪੀ ਦੀ ਗਰੋਥ ਹੈਗੀ ਹੈ ਤਕਰੀਬਨ 6% ਤੋਂ ਉੱਪਰ ਜੇ ਆਪਾਂ ਗੱਲ ਕਰੀਏ ਮੈਕਸੀਕੋ ਦੀ ਇਟਸ ਨੋਟ ਈਵਨ 2% ਸੋ ਦੇਰ ਆਰ ਸੋ ਮੈਨੀ ਸੋ ਮਚ ਡੇਟਾ ਐਂਡ ਥਿੰਗਸ ਇਨ ਪਲੇਸ ਕਿ ਜਿਹਦੇ ਵਿੱਚ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਜੀਓ ਪੋਲੀਟੀਕਲੀ ਮਤਲਬ ਬਹੁਤ ਸਾਰੇ ਰਿਸਕ ਇਨਵੋਲਵ ਹੈ ਇਸ ਵੇਲੇ ਜਿਵੇਂ ਰਜੀਵ ਜੀ ਨੇ ਗੱਲ ਕਹੀ ਹੈ ਮਤਲਬ ਘਰ ਦੀ ਸੁਰੱਖਿਆ ਸੇਫਟੀ ਬਿਜ਼ਨਸ ਉਸ ਤੋਂ ਇਲਾਵਾ ਬਹੁਤ ਕੁਛ ਹੈ ਬਸ ਇਹ ਹੈ ਕਿ ਮੇਰਾ ਤਾਂ ਇਹ ਮੰਨਣਾ ਹੈਗਾ ਕਿ ਸ਼ਾਇਦ ਪਾਰਟੀ ਨੂੰ ਦੇਖ ਕੇ ਜਾਂ ਪਾਰਟੀ ਦੀਆਂ ਵੈਲਿਊਜ਼ ਪਾਰਟੀ ਦੀਆਂ ਪਾਲਿਸੀਜ਼ ਵੋਟ ਕਰੋ ਜਿੱਦਾਂ ਮਰਜ਼ੀ ਹੈ ਪ੍ਰੋਪਰ ਵੋਟਿੰਗ ਜ਼ਰੂਰ ਹੋਣੀ ਚਾਹੀਦੀ ਹੈ ਦਿਸ ਇਜ਼ ਵੈਰੀ ਇੰਪੋਰਟੈਂਟ ਦਿਸ ਇਜ਼ ਵੈਰੀ ਕ੍ਰਿਟੀਕਲ ਮੋਮੈਂਟ ਫਾਰ ਕੈਨੇਡਾ ਕਿਉਂਕਿ ਆਉਣ ਵਾਲੀ ਸਰਕਾਰ ਦੇ ਮੋਢਿਆਂ ਦੇ ਉੱਪਰ ਬਹੁਤ ਜ਼ਬਰਦਸਤ ਫਿਊਚਰ ਜਿਹੜਾ ਹੈਗਾ ਉਹ ਪਲੇਸਡ ਹੋਏਗਾ ਹਜੇ ਤਾਂ ਜਿਵੇਂ ਤੁਸੀਂ ਗੱਲ ਕਰਦੇ ਹੋ ਨਾ ਮੈਂ ਮਾੜੀ ਛੇੜ ਦੇਣਾ ਏ ਆਈ ਦੀ ਤਾਂ ਅਜੇ ਗੱਲ ਹੀ ਨਹੀਂ ਕੀਤੀ ਆਰਟੀਫਿਸ਼ਲ ਇੰਟੈਲੀਜੈਂਸ ਨੇ ਅਗਲੇ 5 ਸਾਲਾਂ ਦੇ ਵਿੱਚ ਕੀ ਭੂਚਾਲ ਮਚਾਉਣਾ ਹੈ ਇਹ ਇਹਦੇ ਬਾਰੇ ਹਜੇ ਲੋਕੀ ਬਹੁਤ ਲੋਕ ਸੰਜੀਦਾ ਨਹੀਂ ਹੈਗੇ ਮਤਲਬ ਟੈਕਨੋਲੋਜੀ ਦਾ ਕੀ ਰੋਲ ਹੋਣ ਵਾਲਾ ਹੈ ਔਰ ਕਿਸ ਤਰ੍ਹਾਂ ਦੇ ਨਾਲ ਜੋਬ ਜਿਹੜੀਆਂ ਹੈਗੀਆਂ ਨੇ ਲੂਜ਼ ਹੋਣੀਆਂ ਨੇ ਕਿਹੜੇ ਕੰਟਰੀ ਰਿਸੀਵਿੰਗ ਐਂਡ ਤੇ ਰਹਿਣਗੇ ਕੰਜ਼ਿਊਮਰ ਇਜ਼ ਅ ਕਿੰਗ ਬਟ ਡੇਟਾ ਇਜ਼ ਅ ਕੁਈਨ ਐਂਡ ਦੋਜ਼ ਹੂ ਕੈਨ ਮੈਨੇਜ ਕਿੰਗ ਐਂਡ ਕੁਈਨ ਦੇ ਵਿਲ ਬੀ ਦਾ ਵਿਨਰ ਸੋ ਹੂ ਇਜ਼ ਅ ਪਾਵਰ ਬ੍ਰੋਕਰ ਜਿਹਦੇ ਕੋਲ ਉਹ ਕੈਪੇਬਿਲਿਟੀਜ਼ ਨੇ ਟੂ ਮੈਨੇਜ ਦਾ ਸ਼ੋ ਮਤਲਬ ਇਸ ਵੇਲੇ ਮਤਲਬ ਚੀਜ਼ਾਂ ਬੜੀਆਂ ਜਿਹੜੀਆਂ ਹੈਗੀਆਂ ਨੇ ਨਾ ਉਹ ਕ੍ਰਿਟੀਕਲ ਸਟੇਜ ਤੇ ਨੇ ਸੋ ਇਸ ਕਰਕੇ ਮੈਂ ਇਹੀ ਕਹਾਂਗਾ ਕਿ ਵੀ ਨੀਡ ਟੂ ਐਕਸਰਸਾਈਜ਼ ਆਰ ਰਾਈਟ ਇਨ ਦਾ ਬੈਸਟ ਪੋਸੀਬਲ ਮੈਨਰ ਔਰ ਇਹ ਜਿਹੜਾ ਪਲੇਟਫਾਰਮ ਹੈ ਇਹਦਾ ਮੈਂ ਬੜਾ ਰਿਣੀ ਹਾਂ ਬਹੁਤ ਧੰਨਵਾਦੀ ਹਾਂ ਸਾਰਿਆਂ ਦਾ ਯੁਗਵੀਰ ਜੀ ਤੁਹਾਡਾ ਪੂਰੀ ਟੀਮ ਦਾ ਕਿ ਆਪਾਂ ਬੜੇ ਬੇਬਾਕੀ ਨਾਲ ਤੇ ਓਪਨਲੀ ਡਿਸਕਸ਼ਨ ਕਰਕੇ ਇਹ ਕੋਸ਼ਿਸ਼ ਕਰਦੇ ਹਾਂ ਕਿ ਅੱਛਾ ਇੱਕ ਜਿਹੜਾ ਹੈਗਾ ਮੈਂਡੇਟ ਤਿਆਰ ਹੋ ਸਕੇ ਇਸ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ
ਥੈਂਕ ਯੂ ਸਰ
ਸੌਰਵ ਜੀ ਨੇ ਮੈਂ ਇੱਕ ਗੱਲ ਇਹਦੇ ਵਿੱਚ ਐਡ ਕਰਨਾ ਚਾਹੁੰਦਾ ਸੌਰਵ ਰਤਨ ਜੀ ਨੇ ਬਹੁਤ ਅੱਛੇ ਸਟੈਟਿਸਟਿਕਸ ਦਿੱਤੇ ਨੇ ਮੈਂ ਤਾਂ ਆਈ ਜਸਟ ਵਾਂਟ ਟੂ ਰਿਮੇਨ ਫੋਕਸਡ ਔਨ ਕੈਨੇਡਾ ਐਂਡ ਯੂ ਐਸ ਏ ਬਿਕਾਜ਼ ਹੀ ਇਜ਼ ਦ ਬਿਗ ਬ੍ਰਦਰ ਐਜ਼ ਯੂ ਹੈਵ ਰਾਈਟਲੀ ਸੈਡ ਹੀ ਗੇਟ ਗੱਲ ਇਹ ਹੈ ਕਿ ਉਹਨੇ ਤੁਹਾਨੂੰ ਇਹ ਜਗਾ ਕੇ ਇਹ ਕਿਹਾ ਕਿ ਕਾਕਾ ਹੁਣ ਬਹੁਤ ਹੋ ਗਿਆ ਠੀਕ ਹੈ ਪਰ ਗੱਲ ਨਾਲ ਤੁਹਾਨੂੰ ਇਹ ਨਹੀਂ ਦੱਸ ਰਿਹਾ ਕਿ ਮੈਂ ਤੇਰਾ ਵੱਡਾ ਭਰਾ ਹੈ ਤੁਸੀਂ ਤਾਂ ਛੋਟੇ ਭਰਾ ਬਣ ਕੇ ਉਹਦੇ ਨਾਲ ਗੱਲ ਕਰੋ ਤੁਸੀਂ ਕਹੋ ਕਿ ਹਾਂਜੀ ਅਸੀਂ ਹੁਣ ਸਾਨੂੰ ਸਮਝ ਆ ਗਈ ਹੈ ਅਸੀਂ ਹੁਣ ਆਪਣੇ ਆਪ ਨੂੰ ਟੇਕ ਕੇਅਰ ਕਰਨਾ ਉਹ ਟੇਕ ਕੇਅਰ ਕਰਨ ਵਾਸਤੇ ਵੀ ਤੁਹਾਡੀ ਮਦਦ ਚਾਹੀਦੀ ਹੈ ਤੁਹਾਡੀ ਰਿਕੁਐਸਟ ਹੈ ਕਿ ਸਾਡੇ ਉੱਤੇ ਉਹ ਤੁਸੀਂ ਹੱਥ ਰੱਖੋ ਅਸੀਂ ਬਿਲਕੁਲ ਆਪਣੇ ਆਪ ਨੂੰ ਠੀਕ ਕਰਾਂਗੇ ਅਸੀਂ ਇੱਥੇ ਅਸੀਂ ਡਾਲਰ ਪੈਰਿਟੀ ਦੀ ਗੱਲ ਨਹੀਂ ਕਰਾਂਗੇ ਅਸੀਂ ਡਾਲਰ ਆਪਣੀ ਇਕਾਨਮੀ ਨੂੰ ਅੱਗੇ ਵਧਾਉਣ ਵਾਸਤੇ ਅਸੀਂ ਡਾਲਰ ਡੈਪਰੀਸ਼ੀਏਟ ਜ਼ਰੂਰ ਕਰਾਂਗੇ ਸਾਡੇ ਇੱਥੇ ਜਿਹੜੀ ਚੀਜ਼ਾਂ ਬਣਨ ਉਹ ਸਸਤੀਆਂ ਬਣਨ ਤੇ ਅਸੀਂ ਬਿਕੋਜ਼ ਯੂ ਆਰ ਦੀ ਬਿਗੈਸਟ ਕੰਜ਼ਿਊਮਰ ਫੋਰ ਦੀ ਵਰਲਡ ਐਂਡ ਫੋਰ ਅਸ ਆਬਵੀਅਸਲੀ ਸੋ ਅਸੀਂ ਜੋ ਵੀ ਇੱਥੇ ਪ੍ਰੋਡਿਊਸ ਕਰਾਂਗੇ ਅਸੀਂ ਤੁਹਾਡੇ ਕੋਲ ਤੁਹਾਨੂੰ ਦੇਣਾ ਚਾਹੁੰਦੇ ਹਾਂ ਤੁਸੀਂ ਯੁਗਵੀਰ ਜੀ ਕਿੰਨੀ ਵਾਰੀ ਇਹ ਕਹਿ ਚੁੱਕੇ ਹੋ ਕਿ ਬਈ ਇੰਡਸਟਰੀਲਾਈਜੇਸ਼ਨ ਕਰੋ ਯਾਰ ਕੁਛ ਇੱਥੇ ਜੋਬਸ ਕ੍ਰੀਏਟ ਕਰੋ ਬੰਦਿਆਂ ਨੂੰ ਕੁਛ ਲਿਆਓ ਕੁਛ ਵਿਜ਼ਨ ਤਾਂ ਲਿਆਓ ਵਿਜ਼ਨ ਵਾਲਾ ਬੰਦਾ ਤਾਂ ਨਜ਼ਰ ਹੀ ਨਹੀਂ ਆ ਰਿਹਾ ਕੋਈ ਵੀ ਲੀਡਰ ਇਸ ਵੇਲੇ ਡਿਵੈਲਪਮੈਂਟ ਦੀ ਗੱਲ ਹੀ ਨਹੀਂ ਕਰ ਰਿਹਾ ਇੰਡਸਟਰੀਲਾਈਜੇਸ਼ਨ ਦੀ ਕੋਈ ਗੱਲ ਹੀ ਨਹੀਂ ਕਰ ਰਿਹਾ ਇਨੋਵੇਸ਼ਨ ਦੀ ਕੋਈ ਗੱਲ ਹੀ ਨਹੀਂ ਕਰ ਰਿਹਾ ਕਿਹਨੂੰ ਵੋਟ ਕਰੀਏ
ਮੇਰੀ ਪਾਰਟੀ ਨੂੰ ਵੋਟ ਕਰੀਏ।
ਠੀਕ ਹੈ, ਥੈਂਕ ਯੂ ਰਾਜੀਵ ਸਾਹਿਬ, ਥੈਂਕ ਯੂ, ਤੁਹਾਡੇ ਵਿਚਾਰ ਆ ਗਏ ਨੇ ਜੀ, ਬਹੁਤ ਸ਼ੁਕਰੀਆ, ਤੁਹਾਡਾ ਬਹੁਤ ਧੰਨਵਾਦ। ਔਰ ਸੌਰਵ ਰਤਨ ਜੀ ਤੋਂ ਅਸੀਂ ਇਜਾਜ਼ਤ ਲੈਣ ਤੋਂ ਪਹਿਲਾਂ ਮੈਂ ਇੱਕ ਮਿੰਟ ਲਈ ਨਵਦੀਪ ਬੱਗਾ ਸਾਹਿਬ ਨੂੰ ਵੀ ਡਿਸਕਸ਼ਨ ਚ ਲੈ ਕੇ ਆਉਣਾ ਚਾਹਾਂਗਾ, ਸਾਡੇ ਸੈਗਮੈਂਟ ਦੇ ਮੇਨ ਸਪਾਂਸਰ ਨੇ। ਔਰ ਨਵਦੀਪ ਬੱਗਾ ਸਾਹਿਬ, ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ, ਕੀ ਹਾਲ ਹੈ? ਠੀਕ ਹੈ ਜੀ,
ਗੁੱਡ ਮਾਰਨਿੰਗ, ਥੈਂਕ ਯੂ ਵੈਰੀ ਮੱਚ, ਬੜੀ ਵਧੀਆ ਡਿਸਕਸ਼ਨ ਹੋਰ ਮੈਂ ਸੁਣ ਲਿਆ ਸੀ, ਔਰ ਕੀਪ ਇਟ ਅਪ ਸਰ, ਬਹੁਤ ਵਧੀਆ ਲੱਗਾ ਜੀ। ਹਾਂਜੀ, ਆਲ ਗੁੱਡ ਸਰ, ਥੈਂਕ ਯੂ ਵੈਰੀ ਮੱਚ,
ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ। ਨਵਦੀਪ ਬੱਗਾ ਸਾਹਿਬ, ਪਹਿਲਾਂ ਤੇ ਫੋਨ ਨੰਬਰ ਦਿਓ, ਔਰ ਮੈਂ ਦੱਸ ਦਵਾਂ ਕਿ ਰੀਅਲ ਸਟੇਟ ਚ ਨੇ, ਇਹਨਾਂ ਕੋਲੋਂ ਵਿਚਾਰ ਲਵਾਂਗੇ ਕ੍ਰਿਕਟ ਦੇ ਬਾਰੇ ਵੀ, ਔਰ ਜੋ ਕਰੰਟ ਸਿਚੁਏਸ਼ਨ ਉਹਦੇ ਬਾਰੇ ਵੀ। ਲੇਕਿਨ ਪਹਿਲਾਂ ਮੈਂ ਚਾਹਾਂਗਾ ਕਿ ਤੁਸੀਂ ਆਪਣਾ ਫੋਨ ਨੰਬਰ ਸ਼ੇਅਰ ਕਰੋ, ਔਰ ਉਸ ਤੋਂ ਬਾਅਦ ਫਿਰ ਅਸੀਂ ਅੱਗੇ ਗੱਲ ਕਰਾਂਗੇ, ਔਰ ਪ੍ਰੋਜੈਕਟਸ ਆਪਣੇ ਸ਼ੇਅਰ ਕਰੋ, ਲੇਟੈਸਟ ਜਿਹੜੇ ਪ੍ਰੋਜੈਕਟਸ ਨੂੰ ਵੀ ਸ਼ੇਅਰ ਕਰੋ।
ਡੈਫੀਨੇਟਲੀ ਸਰ, ਨੰਬਰ ਮੇਰਾ ਹੈਗਾ ਜੀ 6477034958, ਤੇ ਪ੍ਰੋਜੈਕਟ ਸਰ ਮੈਂ ਇੱਕ ਨਾ ਅੱਜ ਇੱਕੋ ਹੀ ਸ਼ੇਅਰ ਕਰੂੰਗਾ, ਮਸਕੋਕਾ ਚ ਆਪਣੇ ਫਾਈਵ ਸਟਾਰ ਰਿਜ਼ੋਰਟ ਸਟਾਈਲ, ਉੱਥੇ ਆਪਣੇ ਕੋਲ ਕੋਟੇਜਿਸ ਆਏ ਆ, ਉਹਨਾਂ ਦੀ ਬੁਕਿੰਗ ਚੱਲ ਰਹੀ ਆ, 2027 ਦੇ ਵਿੱਚ ਉਹਨਾਂ ਦੀ ਕਲੋਜਿੰਗ ਹੋਏਗੀ। ਔਰ ਸਰ ਜੀ, ਬਹੁਤ ਹੀ ਕਮਾਲ ਦੀਆਂ ਅਮਿਊਨਿਟੀਜ਼ ਇਹਦੇ ਵਿੱਚ, ਜਿਹੜੇ ਕਿ ਸਵਿਮਿੰਗ ਪੂਲ ਇਨਸਾਈਡ ਆਊਟਸਾਈਡ ਹੋਣਗੇ। ਉਹ ਲੋਕੇਸ਼ਨ ਸਰ ਜੀ ਬਿਲਕੁਲ, ਜਿਹੜੀ ਉੱਥੇ ਪੈਰੋ ਲੇਕ ਹੈ, ਉਹ ਲੇਕ ਦੇ ਉੱਪਰ ਇਹਨਾਂ ਦੀ ਬਿਲਕੁਲ ਔਨ ਦਾ ਬੈਂਕ ਆਫ ਲੇਕ ਇਹਨਾਂ ਦੀ ਲੋਕੇਸ਼ਨ ਹੋਏਗੀ, ਔਰ ਲੇਕ ਵੀ ਉਹਨਾਂ ਦੇ ਬਿਲਕੁਲ ਸਾਹਮਣੇ ਹੋਏਗਾ। ਉਹ ਸਰ ਜੀ, ਉਹਦੀ ਡਿਟੇਲਸ ਵਾਸਤੇ ਲਿਸਨਰਸ ਮੈਨੂੰ ਕਾਲ ਕਰ ਸਕਦੇ ਆ। ਔਰ ਸਰ ਜੀ, ਹੋਰ ਇੱਕ ਖਾਸ ਗੱਲ ਇਹ ਹੈ ਕਿ ਈਅਰ ਰਾਊਂਡ ਰੈਂਟਲ ਪ੍ਰੋਗਰਾਮ ਜਿਹੜਾ ਕਿ ਇਹ ਇਨਕਮ ਜਨਰੇਟਿੰਗ ਉਹ ਟਾਊਨ ਹੋਮ ਸਟਾਈਲ ਕੋਟੇਜਿਸ ਹੋਣੇ ਆ, ਫੁੱਲੀ ਲਗਜ਼ਰੀ, ਔਰ ਈਅਰ ਰਾਊਂਡ ਪ੍ਰੋਗਰਾਮ ਸਾਨੂੰ ਮਿਲ ਕੇ ਜਿਹੜਾ ਵੀ ਬਾਇਰ ਹੋਏਗਾ ਉਹਨੂੰ ਕੋਈ ਇਹਦਾ ਸਟ੍ਰੈਸ ਫ੍ਰੀ ਹੋਏਗਾ। ਜਿਹੜੀ ਉੱਥੇ ਦੀ ਪ੍ਰੋਪਰਟੀ ਮੈਨੇਜਮੈਂਟ ਕੰਪਨੀ ਦੈਟ ਇਜ਼ ਇਨਕਲੂਡਿੰਗ ਇਨ ਦਾ ਪ੍ਰਾਈਸ, ਉਹਦੇ ਕੋਈ ਐਕਸਟਰਾ ਨਹੀਂ ਪੇ ਕਰਨਾ, ਉਹ ਮੈਨੇਜ ਕਰੇਗੀ ਈਅਰ ਰਾਊਂਡ ਇਨਕਮ। ਪਰ ਇਸ ਵੇਲੇ ਦੇ ਜੋ ਉੱਥੇ ਦੇ ਡਾਟਾ ਆ, ਪਰ ਨਾਈਟ ਦੀ ਉੱਥੇ ਇਨਕਮ 800-900 ਹੈਗੀ ਆ, ਹਨਾ, ਤੇ ਆਫਟਰ 2 ਈਅਰ ਯੂ ਕੈਨ ਇਮੈਜਿਨ ਇਟ ਕੈਨ ਬੀ ਅ ਰੀਅਲੀ ਗੁੱਡ ਇਨਵੈਸਟਮੈਂਟ ਇਨ ਟਰਮਸ ਆਫ ਮੇਕਿੰਗ ਮਨੀ, ਹਨਾ, ਸੋ ਕਾਫੀ ਵਧੀਆ ਅਰਨਿੰਗ ਹੋ ਸਕਦੀ ਆ। ਇਹਦੇ ਲਈ ਡਿਟੇਲਸ ਵਾਸਤੇ ਲਿਸਨਰ ਮੈਨੂੰ ਕਾਲ ਕਰ ਸਕਦੇ 6477034958।
ਸਰ ਬਹੁਤ ਵਧੀਆ, ਤੁਸੀਂ ਪ੍ਰੋਜੈਕਟ ਲੈ ਕੇ ਆਉਂਦੇ ਹੋ, ਚਾਹੇ ਉਹ ਵਾਨ ਦੇ ਵਿੱਚ ਕੋਈ ਟਾਊਨ ਹੋਮ ਹੋਣ, ਬ੍ਰੈਂਪਟਨ ਦੇ ਵਿੱਚ ਘਰ ਤੁਸੀਂ ਕੋਈ ਅਨਾਊਂਸ ਕਰੋ, ਜਾਂ ਤੁਸੀਂ ਹੁਣ ਮਸਕੋਕਾ ਦੇ ਵਿੱਚ ਅੱਜ ਪ੍ਰੋਪਰਟੀ ਅਨਾਊਂਸ ਕਰ ਰਹੇ ਹੋ, ਸੋ ਨਵਦੀਪ ਬੱਗਾ ਸਾਹਿਬ ਦੇ ਨਾਲ ਤੁਸੀਂ ਸੰਪਰਕ ਕਰਨਾ ਹੈ। ਇਹਨਾਂ ਕੋਲ ਅਲੱਗ ਅਲੱਗ ਸਿਟੀਜ਼ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਪ੍ਰੋਜੈਕਟਸ ਨੇ, ਤੁਸੀਂ ਚਾਹੁੰਦੇ ਹੋ ਕਿ ਮਸਕੋਕਾ ਦੇ ਵਿੱਚ, ਬ੍ਰੈਂਪਟਨ ਚ, ਮਿਸੀਸਾਗਾ ਚ, ਵੌਨ ਚ, ਟੋਰਾਂਟੋ ਚ, ਕਿਤੇ ਵੀ ਕੋਈ ਪ੍ਰੋਜੈਕਟ ਦੇਖਣਾ ਚਾਹੁੰਦੇ ਹੋ, ਤੇ ਇੱਕ ਵਾਰ ਪਹਿਲਾਂ ਨਵਦੀਪ ਬੱਗਾ ਸਾਹਿਬ ਦੇ ਨਾਲ ਸੰਪਰਕ ਕਰ ਲਓ, ਜਾਣਕਾਰੀ ਲੈ ਲਓ, ਬੜੀ ਡਿਟੇਲ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਸ਼ੇਅਰ ਕਰਨਗੇ, ਸੋ ਉਸ ਤੋਂ ਬਾਅਦ ਤੁਸੀਂ ਯੂ ਕੈਨ ਮੇਕ ਐਨ ਇਨਫੋਰਮ ਡਿਸੀਜਨ। ਨਵਦੀਪ ਬੱਗਾ ਸਾਹਿਬ, ਫੋਨ ਨੰਬਰ ਇੱਕ ਵਾਰ ਫੇਰ ਦੇ ਦਿਓ ਜੀ।
ਹਾਂਜੀ ਸਰ, ਬਿਲਕੁਲ 6477034958, ਤੇ ਥੈਂਕ ਯੂ ਵੈਰੀ ਮੱਚ
ਨਵਦੀਪ ਬੱਗਾ ਸਾਹਿਬ। ਬਾਕੀ ਮੈਂ ਤੁਹਾਡਾ ਧੰਨਵਾਦ ਕਰਦਾ ਹੈਗਾ ਕਿ ਤੁਸੀਂ ਕ੍ਰਿਕਟ ਦੇ ਵੀ ਬੜੇ ਵਧੀਆ ਸਪੋਰਟਰ ਹੈਗੇ ਹੋ, ਸੋ ਜਲਦੀ ਕੋਈ ਨਾ ਕੋਈ ਮੈਚ ਵੀ ਦੇਖਣ ਦੀ ਪਲੈਨਿੰਗ ਬਣਾਉਣੇ ਆ। ਕੱਲ ਪੰਜਾਬ ਨੂੰ ਜਿਤਾ ਰਹੇ ਹੋ, ਕੱਲ ਪੰਜਾਬ ਦਾ ਬੜਾ ਇੰਪੋਰਟੈਂਟ ਮੈਚ ਹੈ।
ਸਰ ਜੀ ਬਿਲਕੁਲ ਬਿਲਕੁਲ, ਪੂਰੀ ਸਪੋਰਟ ਹੈ, ਔਰ ਆਈ ਲੁੱਕ ਫਾਰਵਰਡ ਕਿ ਜਿੱਦਾਂ ਇਹਨਾਂ ਦੀ ਪਰਫਾਰਮੈਂਸ ਰਹੀ ਆ ਹੁਣ ਤੱਕ। ਚਲੋ ਹਨਾ, ਚੇਨਈ ਨਾਲ ਵੀ ਬਹੁਤ ਵਧੀਆ ਮੈਚ ਹੋਇਆ, ਤੇ ਅੱਜ ਪਰ ਚੇਨਈ ਥੋੜਾ ਜਿਹਾ ਡੈਫੀਨੇਟਲੀ ਮਤਲਬ ਕਿ ਡਾਊਨ ਹੀ ਉਹਨਾਂ ਦਾ ਕੰਮ, ਲੈਟਸ ਹੋਪ, ਬਟ ਕੋਲਕਾਤਾ ਵੀ ਵਧੀਆ ਕਰ ਰਿਹਾ ਜੀ, ਉਹਨਾਂ ਦੀ ਬੋਲਿੰਗ ਬਹੁਤ ਵਧੀਆ ਲੱਗ ਰਹੀ ਉਹਨਾਂ ਦੀ।
ਹਾਂ, ਔਰ ਮੈਂ ਸਰ ਕੋਲਕਾਤਾ ਦੀ ਬੋਲਿੰਗ ਬੜੀ ਸ਼ਾਨਦਾਰ ਹੈਗੀ ਹੈ, ਸਾਰਿਆਂ ਨੇ ਬੋਲਿੰਗ ਵਧੀਆ ਕਰਾਈ ਹੈ, ਲੇਕਿਨ ਅੱਜ ਥੋੜਾ ਨਿਰਾਸ਼ ਕੀਤਾ, ਖਚਾ ਖਚ ਭਰਿਆ ਹੋਇਆ ਸਟੇਡੀਅਮ ਹੈ ਚੇਨਈ ਦਾ, ਉਹ ਦੇਖੋ ਉੱਪਰ ਤੱਕ ਕਿੰਨੇ ਸਾਰਾ ਸਟੇਡੀਅਮ ਭਰਿਆ ਪਿਆ, ਉਹ ਦੇਖੋ ਹੁਣ ਫਿਰ ਦੁਬਾਰਾ ਦਿਖਾ ਰਹੇ ਨੇ, ਮਤਲਬ ਕਿੰਨੇ ਸਾਰੇ ਸਟੈਂਡ ਭਰੇ ਪਏ ਨੇ ਉੱਪਰ ਤੱਕ। ਔਰ ਅੱਜ ਫਰਾਈਡੇ ਈਵਨਿੰਗ ਸੀਗੀ, ਆਈ ਐਮ ਸ਼ੋਰ ਕਿ ਉਹ ਚਾਹੁੰਦੇ ਹੋਣਗੇ ਕਿ ਅੱਜ ਸਾਡੇ ਟੀਮ ਵਧੀਆ ਕਰੇ, ਔਰ ਧੋਨੀ ਸਾਹਿਬ ਅੱਜ ਕਪਤਾਨ ਵੀ ਬਣੇ ਨੇ, ਲੇਕਿਨ ਔਰ ਲੇਕਿਨ ਅੱਜ ਜਿਹੜਾ ਇਹ ਐਮ ਏ ਚਿਦੰਬਰਮ ਸਟੇਡੀਅਮ ਹੈਗਾ, ਇਹਦੀ ਕਪੈਸਿਟੀ 38,000 ਦੀ ਹੈ, ਮੈਨੂੰ ਲੱਗਦਾ 38,000 ਦੀ ਕਪੈਸਿਟੀ, ਔਰ ਸਾਰਾ 38,000 ਹੀ ਸਟੇਡੀਅਮ ਭਰਿਆ ਪਿਆ ਇਸ ਵੇਲੇ ਪੂਰਾ, ਲੇਕਿਨ ਧੋਨੀ ਸਾਹਿਬ ਔਰ ਉਹਨਾਂ ਦੀ ਟੀਮ ਨੇ ਥੋੜਾ ਜਿਹਾ ਮੈਨੂੰ ਲੱਗਦਾ ਕਿ ਨਿਰਾਸ਼ ਕੀਤਾ। 97/9 ਆਖਰੀ 3 ਗੇਂਦਾਂ ਹੀ ਸਿਰਫ ਬਾਕੀ ਨੇ, ਸੋ ਰਨਸ ਕੋਈ ਜ਼ਿਆਦਾ ਨਹੀਂ ਬਣਾਏ ਹੈਗੇ, ਆ ਚੌਕਾ ਲੱਗਿਆ ਹੁਣ ਨਹੀਂ, ਉਹ ਵੀ ਲੱਗਾ ਉੱਥੇ ਵੀ, ਮਤਲਬ ਚੌਕੇ, ਦ ਬਾਉਂਡਰੀਜ਼ ਹੈਵ ਡਰਾਈਡ ਅਪ, ਨੋ ਮੇਜਰ ਬਾਉਂਡਰੀਜ਼ ਹੈਵ ਕਮ ਅਪ। ਐਨੀਵੇਜ਼, ਨਵਦੀਪ ਬੱਗਾ ਸਾਹਿਬ ਰੀਅਲ ਸਟੇਟ ਦੇ ਸਾਡੇ ਐਕਸਪਰਟ, ਔਰ ਸੌਰਵ ਰਤਨ ਜੀ ਨਾਲ ਅਸੀਂ ਗੱਲ ਕਰ ਰਹੇ ਸੀ ਵਾਈ ਮੀਡੀਆ ਬਿਜ਼ਨਸ ਐਂਡ ਵੈਲਥ ਰਿਪੋਰਟ, ਦੋਨਾਂ ਤੋਂ ਇਜਾਜ਼ਤ ਲਵਾਂਗੇ। ਨਵਦੀਪ ਬੱਗਾ ਸਾਹਿਬ, ਪਹਿਲਾਂ ਤੁਸੀਂ ਆਪਣਾ ਫੋਨ ਨੰਬਰ ਦੇ ਦਿਓ, ਦੋਨੋਂ ਹੀ ਸਾਡੇ ਮਹਿਮਾਨਾਂ ਤੋਂ ਇਜਾਜ਼ਤ ਲਵਾਂਗੇ, ਫੋਨ ਨੰਬਰ ਦਿਓ ਜੀ।
ਥੈਂਕ ਯੂ ਸਰ, 6477034958।
ਨਵਦੀਪ ਬੱਗਾ ਸਾਹਿਬ ਤੁਸੀਂ ਵੀ ਆਓ ਔਰ ਸੌਰਵ ਜੀ ਤੁਸੀਂ ਵੀ ਆਓ, ਕਿਸੇ ਦਿਨ ਬੈਠ ਕੇ ਇਕੱਠੇ ਮੈਚ ਦੇਖਦੇ ਆ ਸਾਰੇ ਦਿਨ, ਇਹਦਾ ਪ੍ਰੋਗਰਾਮ ਬਣਾਉਂਦੇ ਆ IPL ਦਾ ਜਲਦੀ, ਵਿਲ ਮੇਕ ਅ ਪ੍ਰੋਗਰਾਮ, ਵਿਲ ਆਲ ਗੈਟ ਟੂਗੈਦਰ, ਸਾਰੇ ਭਰਾ ਇਕੱਠੇ ਹੋਣਗੇ, ਯਸ਼ ਜੀ ਨੂੰ ਸਭ ਨੂੰ ਬੁਲਾ ਲਾਂਗੇ ਤੇ ਆਪਾਂ ਮੈਚ, ਬ੍ਰਿਕ ਸਾਹਿਬ ਵੀ ਆ ਜਾਣਗੇ ਤੇ ਆਪਾਂ ਸਾਰੇ ਇਕੱਠੇ ਬੈਠ ਕੇ ਮੈਚ ਕੋਈ ਨਾ ਕੋਈ IPL ਦਾ ਪ੍ਰੋਗਰਾਮ ਬਣੇਗਾ ਜਲਦੀ, ਠੀਕ ਹੈ ਜੀ,
ਡੈਫੀਨਟਲੀ ਲੁੱਕ ਫਾਰਵਰਡ,
ਥੈਂਕ ਯੂ ਥੈਂਕ ਯੂ ਸੌਰਵ ਜੀ, ਫੋਨ ਨੰਬਰ ਜ਼ਰੂਰ ਦੇ ਦਿਓ, ਕਿਸੇ ਵੀ ਤਰ੍ਹਾਂ ਦੀ ਫਾਈਨੈਂਸ਼ੀਅਲ ਪਲੈਨਿੰਗ ਵਾਸਤੇ ਸੋਚ ਰਹੇ ਹੋ, ਇਨਵੈਸਟਮੈਂਟ ਵਾਸਤੇ ਸੋਚ ਰਹੇ ਹੋ ਤੇ ਸੌਰਵ ਰਤਨ ਜੀ ਨਾਲ ਸੰਪਰਕ ਕਰਨਾ ਹੈ, ਸੌਰਵ ਜੀ ਫੋਨ ਨੰਬਰ ਦੇ ਦਿਓ,
ਡੈਫੀਨਟਲੀ ਯੁਧਵੀ ਜੀ 416-8-33-85-33 416-833-85-33 ਯੁਧਵੀ ਜੀ, ਅਗਰ ਮੈਂ ਇੱਕ ਮਿੰਟ ਲੈਣਾ ਚਾਹੁੰਦੇ ਹੋਏ ਮੈਂ ਨਾ ਇਨਫੋਰਮੇਸ਼ਨ ਦੇਣੀ ਚਾਹਾਂਗਾ,
ਬਿਲਕੁਲ ਬਿਲਕੁਲ ਹਾਂਜੀ ਸ਼ੋਰ,
ਬਹੁਤ ਰੀਸੈਂਟਲੀ ਨਾ ਆਪਣੇ ਇੱਕ ਬੜੇ ਅੱਛੇ ਲਿਸਨਰ ਆਇਆ ਤੇ ਉਹਨਾਂ ਦੀ ਮੈਨੂੰ ਪਲੈਨਿੰਗ ਕਰਨ ਦਾ ਮੌਕਾ ਮਿਲਿਆ, ਉਹ US ਮੂਵ ਹੋ ਰਹੇ ਨੇ ਨਾਰਥ ਕੈਰੋਲਾਈਨਾ ਦੇ ਵਿੱਚ, ਜਿੱਥੇ ਆਪਣੇ ਹੋਸਪਿਟੈਲਿਟੀ ਇੰਡਸਟਰੀ ਦੇ ਵਿੱਚ ਸੀਗੇ, ਸੋ ਕਾਫੀ ਲੰਬੇ ਸਮੇਂ ਤੋਂ ਓਵਰ 34 ਈਅਰ ਇੱਥੇ ਬਿਜ਼ਨਸ ਕਰ ਰਹੇ ਸੀਗੇ ਤੇ ਕਾਫੀ ਸਾਰਾ ਐਕੁਇਟੀ ਉਹਨਾਂ ਦੀ ਜਨਰੇਟ ਹੋਈ ਹੋਈ ਸੀ ਕਾਰਪੋਰੇਸ਼ਨ ਦੇ ਵਿੱਚ, ਕਿਉਂਕਿ ਬਿਜ਼ਨਸ ਸੈਲ ਕਰ ਰਹੇ ਹੈਗੇ ਨੇ ਤੇ ਮੌਕਾ ਇਹ ਮਿਲਿਆ ਕਿ ਹਾਊ ਟੂ ਸੇਵ ਟੈਕਸਿਸ, ਸੋ ਮੁੱਖਲੀ ਗੱਲ ਇਹ ਹੈ ਕਿ ਉਹਨਾਂ ਦੀ ਬਿਜ਼ਨਸ ਸੇਲ ਕਰਨ ਦੇ ਨਾਲ ਉਹਨਾਂ ਦੇ ਤਕਰੀਬਨ ਅਸੀਂ 95% ਟੈਕਸਿਸ ਸੇਵ ਕਰਤੇ, ਤੇ ਜਿਹੜੇ ਸੇਲ ਆਫ ਸ਼ੇਅਰ ਹੋ ਰਹੇ ਸੀਗੇ ਬਿਜ਼ਨਸ ਦੇ ਕਰਕੇ ਉਹਦੇ ਤੋਂ ਜਿਹੜਾ ਕੈਪੀਟਲ ਗੇਨ ਟੈਕਸ ਹੋ ਰਿਹਾ ਸੀਗਾ ਉਹ ਸਾਰਾ ਬਚ ਗਿਆ, ਪੈਸਾ ਫੈਮਿਲੀ ਦੇ ਕੋਲ ਪੂਰੇ ਦਾ ਪੂਰਾ ਆ ਗਿਆ ਔਰ ਉਹਨਾਂ ਨੂੰ US ਦੀ ਜਿਹੜੀ ਟੈਕਸ ਟ੍ਰੀਟੀ ਦੇ ਅਧੀਨ ਜਿਹੜਾ ਡਿਸਕਲੋਜਰ ਸੀ ਉਹਦੇ ਤੋਂ ਬਚਾਉਣਾ ਵੀ ਜ਼ਰੂਰੀ ਸੀ, ਉਹਨਾਂ ਦੀ RRSPs, ਉਹਨਾਂ ਦੀ ਇਨਵੈਸਟਮੈਂਟ ਕਰਨੀ ਆ ਉਹਨਾਂ ਨੂੰ, ਜਿਵੇਂ ਤੁਸੀਂ ਹੁਣੇ ਮੈਨੂੰ ਕਿਹਾ ਸੀਗਾ ਕਿ ਇਨਕਮ ਦਿਲਾਉਣਾ ਬੜਾ ਔਖਾ ਅੱਜ ਦੀ ਡੇਟ ਦੇ ਵਿੱਚ, ਯੈਸ ਦਿਸ ਈਅਰ ਇਜ਼ ਅ ਟਫ ਈਅਰ ਬਟ ਦ ਕਮਿੰਗ ਈਅਰਸ ਆਰ ਵੈਰੀ ਗੁੱਡ ਈਅਰ, ਸੋ ਇਸ ਕਰਕੇ ਵੀ ਹੈਵ ਬੀਨ ਸਕਸੈਸਫੁਲੀ ਡੂਇੰਗ ਦਿਸ ਕਾਇੰਡ ਆਫ ਪਲੈਨਿੰਗ, ਜਿਹਦੇ ਵਿੱਚ ਅਸੀਂ ਕੈਪੀਟਲ ਗੇਨ ਟੈਕਸ ਬਚਾਉਂਦੇ ਹਾਂ, ਇਨਵੈਸਟਿੰਗ ਕਰਦੇ ਹਾਂ, ਕ੍ਰੋਸ ਬਾਰਡਰ ਟੈਕਸਿਸ ਦੇ ਵਿੱਚ ਜਿਹੜੀ ਹੈਗੀ ਹੈਲਪ ਕਰਦੇ ਹਾਂ, ਪਰ ਕੋਸ਼ਿਸ਼ ਕਰਦੇ ਹਾਂ ਕਿ ਲਿਕੁਇਡਿਟੀ, ਪੋਜ਼ਿਟਿਵਿਟੀ ਤੇ ਕੈਸ਼ ਫਲੋ ਇਹ ਬਣਿਆ ਰਹੇ, ਇਹ ਬੜੀ ਪਲੈਨਿੰਗ ਦੇ ਅਧੀਨ ਹੁੰਦਾ ਹੈ, ਇਟਸ ਨਾਟ ਜਸਟ ਵਨ ਸਮਥਿੰਗ, ਸੋ ਫੀਲ ਫਰੀ ਟੂ ਗਿਵ ਮੀ ਅ ਕਾਲ, ਵੀ ਆਰ ਕੈਪੇਬਲ ਟੂ ਪ੍ਰੋਵਾਈਡ ਯੂ ਰਿਜ਼ਲਟਸ, ਚਾਹੇ ਉਹ ਇਨਵੈਸਟਮੈਂਟਸ ਨੇ, ਪੈਨਸ਼ਨ ਨੇ ਜਾਂ ਟੈਕਸ ਪਲੈਨਿੰਗ ਹੈ, ਨੰਬਰ ਬੜਾ ਸਿੰਪਲ ਹੈ 416-833-85-33 416-833-85-33 ਬਹੁਤ ਬਹੁਤ ਧੰਨਵਾਦ ਸਰ,
ਥੈਂਕ ਯੂ ਫਾਰ ਸ਼ੇਅਰਿੰਗ ਦਿਸ ਇੰਟਰਸਟਿੰਗ ਸਟੋਰੀ, ਬਿਲਕੁਲ ਤੁਸੀਂ ਵੀ ਇਸੇ ਤਰ੍ਹਾਂ ਕੋਈ ਟੈਕਸ ਸੇਵਿੰਗ ਕਰਨਾ ਚਾਹੁੰਦੇ ਹੋ ਔਰ ਕੁਛ ਵੀ ਕਰਨਾ ਹੈ ਤੇ ਇਨਵੈਸਟਮੈਂਟ ਕਰਨੀ ਹੈ, ਫਾਈਨੈਂਸ਼ੀਅਲ ਪਲੈਨਿੰਗ, ਟੈਕਸ ਸੇਵਿੰਗ ਕਿਸ ਤਰ੍ਹਾਂ ਤੁਸੀਂ ਕਰ ਸਕਦੇ ਹੋ, ਤੁਸੀਂ ਸੌਰਵ ਰਤਨ ਜੀ ਨਾਲ ਸੰਪਰਕ ਕਰ ਸਕਦੇ ਹੋ, ਥੈਂਕ ਯੂ ਜੀ ਸੌਰਵ ਰਤਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਜਗਦੀਪ ਬੱਗਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਗੁਰਨਾਮ ਜੀ ਤੁਸੀਂ ਆਉਂਦੇ ਹੋ ਨੈਕਸਟ ਕਾਲ, ਗੁਰਨਾਮ ਸਿੰਘ ਜੀ ਗੋ ਹੈਡ, ਸਤਿ ਸ਼੍ਰੀ
ਅਕਾਲ ਭਾਜੀ,
ਸਤਿ ਸ਼੍ਰੀ ਅਕਾਲ ਜੀ,
ਮੈਂ ਨਾ ਜਦੋਂ ਸੌਰਵ ਜੀ ਦੀਆਂ ਗੱਲਾਂ ਬਹੁਤ ਵਧੀਆ ਹੁੰਦੀਆਂ ਬਟ ਉਹਨਾਂ ਨੇ ਦੋ ਚੀਜ਼ਾਂ ਤੇ ਜ਼ਿਆਦਾ ਜ਼ੋਰ ਦਿੱਤਾ ਮੇਰਾ ਗੱਲ, ਇੱਕ ਤਾਂ ਉਹਨਾਂ ਨੇ ਕਿਹਾ ਕਿ ਪੋਜ਼ਿਟਿਵ ਰਹਿਣਾ ਜ਼ਿਆਦਾ ਜ਼ਰੂਰੀ, ਬਾਡੀ ਲਈ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਜ਼ਿਆਦਾ ਪੋਜ਼ਿਟਿਵ ਤੇ ਜ਼ਿਆਦਾ ਨੈਗੇਟਿਵ, ਐਕਚੁਅਲੀ ਇਟਸ ਅ ਸੇਮ ਕੈਟਾਗਰੀ, ਕਈ ਵਾਰੀ ਤੁਸੀਂ ਜਿਹੜੀ ਰਿਅਲਿਸਟਿਕ ਹੋਣ ਦੀ ਬਜਾਏ ਜ਼ਿਆਦਾ ਪੋਜ਼ਿਟਿਵ ਹੋ ਜਾਓ, ਜ਼ਿਆਦਾ ਨੈਗੇਟਿਵ ਹੋ ਦੋ, ਮੈਨੂੰ ਲੱਗਦਾ ਤੁਸੀਂ ਆਪਣੀ ਜਿਹੜੀ ਬੇਸ ਲਾਈਨ ਉਹ ਛੱਡ ਜਾਂਦੇ, ਇਹ ਦੋ ਫੰਡਾਮੈਂਟਲ, ਇੱਕ ਦੂਸਰੀ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਟਰੰਪ ਸਾਹਿਬ ਸਹੀ ਆ ਉਸਦੇ ਉੱਪਰ ਉਹਨਾਂ ਦੀ ਅਪਰੋਚ ਗਲਤ ਆ, ਬਟ ਮੈਂ ਲਾਈਫ ਦੇ ਵਿੱਚ ਦੇਖਿਆ ਕਿ ਫੰਡਾਮੈਂਟਲ ਆ ਕਈ ਵਾਰੀ ਜਿਹੜੇ ਡਿਸੀਜ਼ਨ ਉਹ ਤੁਹਾਡੇ ਗਲਤ ਹੋ ਜਾਂਦੇ ਆ, ਬਟ ਜੇ ਤੁਹਾਡੀ ਅਪਰੋਚ ਸਹੀ ਹੋਵੇ ਉਹ ਗਲਤ ਡਿਸੀਜ਼ਨ ਨੂੰ ਵੀ ਸਹੀ ਕਰ ਜਾਂਦੀ ਆ, ਬਟ ਜੇ ਤੁਹਾਡੀ ਅਪਰੋਚ ਗਲਤ ਹੋਵੇ ਉਹ ਸਹੀ ਡਿਸੀਜ਼ਨ, ਜਿਹੜਾ ਗਲਤ ਡਿਸੀਜ਼ਨ ਆ ਉਹਨੂੰ ਵੀ ਸਹੀ ਨਹੀਂ ਕਰ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ?
ਬਹੁਤ ਤੁਸੀਂ ਵਧੀਆ ਗੱਲ ਕਹੀ ਹੈ ਕਿ ਪੋਜ਼ਿਟਿਵ ਰਹਿਣਾ ਬਹੁਤ ਜ਼ਰੂਰੀ ਹੈ ਬਟ ਨਾਲ ਰਿਅਲਿਸਟਿਕ ਹੋਣਾ ਵੀ ਬੜਾ ਜ਼ਰੂਰੀ ਹੈ, ਹੁਣ ਅੱਜ ਮਤਲਬ ਕਿ ਪੋਜ਼ਿਟਿਵ ਹੋਣਾ, ਅੱਜ ਆਹ ਕ੍ਰਿਕਟ ਦਾ ਮੈਚ ਹੀ ਦੇਖ ਲਓ, ਜਿੰਨਾ ਮਰਜ਼ੀ ਅਸੀਂ ਪੋਜ਼ਿਟਿਵ ਹੋਈਏ ਵਿਚ ਇਜ਼ ਗੁੱਡ, ਕਿ 43-year-old ਕੈਪਟਨ ਹੈਗੇ ਆ, ਕੋਈ 38 ਸਾਲ ਦਾ, ਕੋਈ 36 ਸਾਲ ਦਾ ਰਵਿੰਦਰ ਜਡੇਜਾ, ਕੋਈ 33 ਸਾਲ ਦਾ ਡੇਵਿਨ ਕੋਨਵੇ, ਜਾਂ ਉਹ ਸਾਰੀ ਬਹੁਤ ਵਧੀਆ ਲੱਗਦਾ ਕਿ ਤੁਸੀਂ 35 ਸਾਲ ਦੇ, 36 ਸਾਲ ਦੇ, 43 ਸਾਲ ਦੇ ਖੇਲ ਰਹੇ ਹੋ ਸਾਰੇ, ਪੋਜ਼ਿਟਿਵ ਹੈ, ਇੰਸਪੀਰੇਸ਼ਨ ਮਿਲਦੀ ਆ, ਮੈਂ ਵੀ ਬੜਾ ਇੰਸਪਾਇਰਡ ਹਾਂ, ਲੇਕਿਨ ਉਹਦੇ ਨਾਲ ਨਾਲ ਰਿਐਲਿਟੀ ਦਾ ਵੀ ਸਾਹਮਣਾ ਕਰਨਾ ਪਏਗਾ ਕਿ 100 ਰਨ ਨਹੀਂ ਇਕੱਠੇ ਹੋਏ, 20 ਓਵਰ ਪੂਰੇ ਹੋ ਗਏ, ਠੀਕ ਹੈ, ਸੋ ਉਹ ਵੀ ਦੇਖਣਾ ਪਏਗਾ ਇਹਨਾਂ ਨੂੰ ਕਿ ਭਾਈ ਸਾਹਿਬ ਤੁਸੀਂ ਹੁਣ ਟੀਮ ਦੇ ਵਿੱਚ ਕੋਈ ਬਦਲਾਵ ਦੀ ਜ਼ਰੂਰਤ ਹੈ, ਕੋਈ ਵਧੀਆ ਬੈਟਸਮੈਨ ਚਾਹੀਦੇ, ਚੇਨਈ ਉਹ ਟੀਮ ਹੈ ਜਿਹਨੇ 5 ਵਾਰ ਟਰਾਫੀ ਜਿੱਤੀ ਹੈ, ਅੱਜ ਚੇਨਈ ਦੀ ਹਾਲਤ ਦੇਖੋ, ਸਾਰਾ ਸਟੇਡੀਅਮ ਭਰਿਆ, ਜਿੰਨਾ ਮਰਜ਼ੀ ਤੁਸੀਂ ਪੋਜ਼ਿਟਿਵ ਹੋਈ ਜਾਓ ਸਾਰਾ ਸਟੇਡੀਅਮ ਇਸ ਵੇਲੇ ਨਿਰਾਸ਼ ਹੋਣਾ, ਉਹ ਦੇਖੋ ਉੱਪਰ ਤੱਕ ਸਾਰੇ ਸਟੈਂਡ ਭਰੇ ਪਏ ਨੇ, ਤੇ ਅੱਜ ਉਹ ਚੇਨਈ ਦੇ ਘਰ ਦੇ ਵਿੱਚ ਆ ਕੇ ਉਹਨਾਂ ਨੇ ਇਹਨਾਂ ਨੂੰ ਬੁਰੀ ਹਾਲਤ ਕਰਦੀ, 103 ਰਨ ਬਣੇ ਨੇ ਸਾਰੇ, ਸੇਮ ਚੀਜ਼ ਅਮਰੀਕਾ ਦੀ ਹੈ, ਤੁਸੀਂ ਪੋਜ਼ਿਟਿਵ ਜਿੰਨਾ ਮਰਜ਼ੀ ਹੋਈ ਜਾਓ, ਜਿੱਦਾਂ ਮਰਜ਼ੀ ਤੁਸੀਂ ਕਹੀ ਜਾਓ, ਬਟ ਐਟ ਦੀ ਐਂਡ ਆਫ ਦਾ ਡੇ ਇਸ ਵੇਲੇ ਬੜਾ ਸਰ 10 ਟ੍ਰਿਲੀਅਨ ਡਾਲਰ
ਆਪਾਂ ਟ੍ਰਿਲੀਅਨ ਦੀ ਗੱਲ ਕਰ ਰਹੇ ਹਾਂ, $10 trillion ਨੁਕਸਾਨ, ਫਿਰ ਨਾਲੇ ਇਹ ਸਾਰੀਆਂ ਚੀਜ਼ਾਂ ਜੋ ਤੁਸੀਂ ਗੱਲ ਕਰ ਰਹੇ ਹੋ ਗਰਾਊਂਡ ਦੇ ਵਿੱਚ ਰਿਐਲਿਟੀ ਵੀ ਦੇਖਣੀ ਪਏਗੀ ਤੁਹਾਨੂੰ। ਹੁਣ ਅੱਜ ਚਾਈਨਾ ਨੇ ਹੁਣੇ ਪਤਾ ਕੀ ਬਿਆਨ ਦਿੱਤਾ, ਚਾਈਨਾ ਕਹਿੰਦਾ ਜੀ ਫਰਦਰ ਟੈਰਿਫ ਨਾ ਅਸੀਂ ਇੱਥੇ ਰਿਐਕਟ ਵੀ ਨਹੀਂ ਕਰਨਾ, ਅਸੀਂ ਇਗਨੋਰ ਕਰ ਦੇਣਾ। ਮਤਲਬ ਚਾਈਨਾ ਨੇ ਕਿਹਾ ਯਾਰ ਜੋ ਮਰਜ਼ੀ ਕਰੀ ਜਾਓ ਤੁਸੀਂ। ਇੰਡੀਆ ਦਾ ਗਲੋਬਲ ਸ਼ੇਅਰ ਇਨ ਟਰਮਸ ਆਫ ਐਕਸਪੋਰਟ ਕਿੰਨਾ? 2% ਆ। ਇੰਡੀਆ ਇਜ਼ ਨਾਟ ਐਕਸਪੋਰਟ ਇਕੋਨਮੀ, ਨੋ। 2% ਸ਼ੇਅਰ ਇੰਡੀਆ ਦਾ ਸਾਰਾ ਗਲੋਬਲ ਐਕਸਪੋਰਟ ਦੇ ਵਿੱਚ। ਇੰਡੀਆ ਕਹਿੰਦਾ ਜੀ ਠੀਕ ਹੈ ਲਗਾਣੇ ਲਗਾਓ, ਇੰਡੀਆ ਨੇ ਤਾਂ ਰਿਟੈਲੀਏਟ ਵੀ ਨਹੀਂ ਕੀਤਾ। ਚਾਈਨਾ ਕਹਿੰਦਾ ਜੀ ਹੁਣ ਅਸੀਂ ਫਰਦਰ ਕਰਨਾ ਹੀ ਨਹੀਂ ਰਿਟੈਲੀਏਟ, ਤੁਸੀਂ ਜੋ ਮਰਜ਼ੀ ਕਰੀ ਜਾਓ, ਵੀ ਵਿਲ ਇਗਨੋਰ ਯੂ। ਸ਼ੀ ਜਿਨਪਿੰਗ ਦਾ ਆ ਕੇ ਔਨ ਦੀ ਈਅਰ ਮਤਲਬ ਪਬਲਿਕਲੀ ਕਹਿ ਦੇਣਾ ਕਿ ਵੀ ਆਰ ਨਾਟ ਅਫਰੇਡ। ਹੁਣ ਸ਼ੀ ਜਿਨਪਿੰਗ ਨੇ ਮਤਲਬ ਚਾਈਨਾ ਦੇ ਰਾਸ਼ਟਰਪਤੀ ਨੂੰ ਕੀ ਜ਼ਰੂਰਤ ਸੀ? ਸੋ ਤੁਸੀਂ ਰਿਐਲਿਟੀ ਵੀ ਦੇਖੋ, ਪੋਜ਼ਿਟਿਵ ਇੰਟੈਂਟ ਠੀਕ ਹੈ, ਲੈਟਸ ਮੇਕ ਅਮੈਰੀਕਾ ਵੈਲਦੀ ਅਗੇਨ, ਉਹ ਵੈਲਦੀ ਕੀ ਬਣਾ ਰਹੇ ਹੋ ਤੁਸੀਂ? ਬਿਲਕੁਲ ਠੀਕ ਹੈ ਗੁਰਨਾਮ ਜੀ, ਗੋ ਅਹੈਡ।
ਅਸਲ ਦੇ ਵਿੱਚ ਮੂਵੀ ਚੀਜ਼ਾਂ ਵੀ ਕਬੀਰ ਰਹਿਮਨ ਦਾ ਦੋਹਾ ਅਸੀਂ ਆਮ ਬਚਪਨ ਚ ਸੁਣਦੇ ਹਾਂ, ਰਹਿਮਨ ਸਾਡਾ ਪ੍ਰੇਮ ਕਾ ਮਤ ਤੋਰੋ ਚਟਕਾਏ ਟੂਟੇ ਤੇ ਉੱਪਰ ਨਾ ਜੁਰੇ ਜੁਰੇ ਗਾਂਠ ਪਰ ਜਾਏ। ਔਰ ਜਿਹੜਾ ਟਰੱਸਟ ਡੈਫੀਸਿਟ ਹੈ ਜਿਸ ਤਰੀਕੇ ਨਾਲ ਜਿਹੜਾ ਵਰਲਡ ਦਾ ਇਸ ਵੇਲੇ ਟਰੱਸਟ ਟੁੱਟਿਆ, ਔਰ ਇੱਕ ਵਰਲਡ ਲੀਡਰ ਆ ਜਿਹੜਾ ਉਹ ਰੋਜ਼ ਗੱਲ ਕਰਕੇ ਆਪਣੀ ਗੱਲ ਤੋਂ ਮੁੱਕਰ ਜਾਵੇ, ਉਹ ਉਸ ਲੀਡਰ ਨੂੰ ਤੁਸੀਂ ਆਪਣਾ ਆਈਡੀਅਲ ਮੰਨ ਲਓ। ਮੈਂ ਸੋਰੀ ਇਸ ਚੀਜ਼ ਦੇ ਨਾਲ ਸਹਿਮਤ ਨਹੀਂ ਹਾਂ, ਬਾਕੀ ਚੀਜ਼ਾਂ ਜੋ ਮਰਜ਼ੀ ਹੋਣ, ਪਰ ਅਸੀਂ ਤਾਂ ਜੇ ਤੁਸੀਂ ਦਸਵੇਂ ਪਾਤਸ਼ਾਹ ਦਾ ਜਿਹੜਾ ਜ਼ਫਰਨਾਮਾ ਆ ਉਹਦੀ ਵੀ ਸਾਰਾ ਜਿਹੜਾ ਸਾਰ ਆ ਉਹਦਾ ਵੀ ਇੱਥੇ ਆਣ ਕੇ ਮੁੱਕਦਾ ਕਿ ਬੰਦਾ ਚਾਹੇ ਬਾਦਸ਼ਾਹ ਹੋਵੇ ਚਾਹੇ ਫਕੀਰ ਹੋਵੇ। ਜਿਹੜਾ ਗੁਰੂ ਗੋਬਿੰਦ ਸਿੰਘ ਨੇ ਇੱਥੇ ਆਣ ਕੇ ਗੱਲ ਨਿਬੇੜਤੀ ਸੀ ਕਿ ਜੇ ਉਹ ਬੰਦਾ ਆਪਣੀ ਜ਼ਬਾਨ ਦਾ ਪੱਕਾ ਨਹੀਂ ਤਾਂ ਮੈਂ ਉਸ ਬੰਦੇ ਨੂੰ ਬੰਦਾ ਹੀ ਸਮਝਦਾ। ਤੇ ਤੁਸੀਂ ਰੋਜ਼ ਹੀ ਤੁਹਾਨੂੰ ਜੇ ਇਸ ਬੰਦੇ ਦਾ ਪਰਤਾ ਹੀ ਨਹੀਂ, ਉਹਨੇ ਕੀ ਕਹਿਣਾ, ਕੋਈ ਪ੍ਰੋਟੈਕਸ਼ਨ ਹੀ ਹੈ ਨੀ ਜੀ ਕਿਸੇ ਬੰਦੇ ਨੂੰ, ਉੱਤੇ ਟਰੱਸਟ ਹੀ ਹੈ ਨੀ ਗਾ। ਉਸ ਬੰਦੇ ਨੂੰ ਅਸੀਂ ਕਹੀ ਜਾਵਾਂਗੇ ਕਿ ਤੂੰ ਬਹੁਤ ਵਧੀਆ ਕਰਦਾ, ਤੂੰ ਬਹੁਤ ਵਧੀਆ ਆ, ਤੂੰ ਸਾਡਾ ਆਈਡੀਅਲ ਆ। ਮੈਂ ਉਹਨਾਂ ਚੀਜ਼ਾਂ ਨਾਲ ਮੈਂ ਥੋੜਾ ਜਿਹਾ
ਬਿਲਕੁਲ ਮੈਂ ਇੱਥੇ ਵੀ ਕਮੈਂਟ ਕਰਾਂ। ਸਰ ਅੱਜ ਚੈਨਲ ਵਾਈ ਦੇ ਉੱਤੇ ਮੈਂ ਹਜੇ ਹਾਜ਼ਰ ਹੋਵਾਂਗਾ ਕਿਉਂਕਿ ਧਰਮਪਾਲ ਸੰਧੂ ਜੀ ਨੇ ਹੁਕਮ ਕੀਤਾ ਸੀਗਾ ਗੁਰਪ੍ਰੀਤ ਕਿ ਧਰਮਪਾਲ ਸੰਧੂ ਸਾਹਿਬ ਕਹਿੰਦੇ ਸੀਗੇ ਕਿ ਸਿੱਖ ਹੈਰੀਟੇਜ ਮੰਥ ਆ ਤੇ ਜੇ ਯੁਧਵੀਰ ਜੀ ਆਪ ਆਉਣ ਕੋਈ ਵਾਈਸ ਪ੍ਰਿੰਸੀਪਲ ਆ ਰਹੇ ਆ। ਸੋ ਬਿਲਕੁਲ ਧਰਮਪਾਲ ਸੰਧੂ ਜੀ ਵਾਈਸ ਪ੍ਰਿੰਸੀਪਲ ਸਾਹਿਬ ਨੂੰ ਵੀ ਤੁਸੀਂ ਲੈ ਕੇ ਆਓ। ਮੈਂ ਮੇਰੀ ਉਹਨਾਂ ਨੂੰ ਵੈਸੇ ਮੈਂ ਫਰਾਈਡੇ ਚੈਨਲ ਤੇ ਨਹੀਂ ਜਾਂਦਾ ਸ਼ਾਮ ਨੂੰ, ਬਟ ਉਹਨਾਂ ਨੇ ਹੁਕਮ ਕੀਤਾ ਸੋ ਮੈਂ ਹਾਜ਼ਰ ਹੋਵਾਂਗਾ। ਬਾਕੀ ਮੁੱਦਿਆਂ ਤੇ ਵੀ ਗੱਲ ਕਰਾਂਗੇ ਧਰਮਪਾਲ ਸੰਧੂ ਸਾਹਿਬ ਔਰ ਅੱਜ ਟੀਮ ਦਾ ਹੁਕਮ ਹੋਇਆ, ਸੋ ਬਾਕੀ ਮੁੱਦਿਆਂ ਤੇ ਵੀ ਗੱਲ ਕਰਾਂਗੇ ਕੈਨੇਡਾ ਦੀ ਸਿਆਸਤ ਤੇ ਔਰ ਜੋ ਧਰਮਪਾਲ ਸੰਧੂ ਸਾਹਿਬ ਗੱਲ ਕਰਨਗੇ। ਸੋ ਆਈ ਵਿਲ ਬੀ ਥੇਅਰ ਚੈਨਲ ਵਾਈ, ਸੋ ਅੱਜ ਵੀ ਕੱਲ ਵੀ ਲਗਾਤਾਰ ਵਾਈ ਮੀਡੀਆ ਚੈਨਲ ਵਾਈ ਦੇ ਉੱਤੇ ਸਾਰੀ ਪ੍ਰੋਗਰਾਮਿੰਗ ਜਾਰੀ ਹੈ ਸਾਡੀ। ਤੁਸੀਂ ਗੱਲਬਾਤ ਕਰਨੀ ਹੈ, ਸਾਡੀ ਬੇਨਤੀ ਹੈ ਸਪੋਂਸਰ ਦੀ ਜ਼ਰੂਰਤ ਨੂੰ ਹੈ, ਸਾਨੂੰ ਵੀ ਬਿਲਕੁਲ ਸਪੋਂਸਰ ਦੀ ਜ਼ਰੂਰਤ ਹੈ, ਸਾਡੇ ਐਗਜ਼ਿਸਟਿੰਗ ਸਪੋਂਸਰ ਨੂੰ ਪਲੀਜ਼ ਸਪੋਰਟ ਕਰੋ। ਕੋਈ ਗੱਡੀ ਲੈਣੀ ਹੈ, ਕੋਈ ਤੁਸੀਂ ਘਰ ਖਰੀਦਣਾ ਹੈ, 416 475 5000 6475 5000 ਇਸ ਨੰਬਰ ਤੇ ਤੁਸੀਂ ਕਰ ਸਕਦੇ ਹੋ। ਕੁਲਦੀਪ ਗਰੇਵਾਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ, ਕੀ ਹਾਲ ਹੈ? ਠੀਕ ਹੈ ਜੀ ਤੁਹਾਡਾ? ਤੁਸੀਂ ਬਿਲਕੁਲ ਲਾਈਨ ਤੇ ਹੋ, ਗੁਰਨਾਮ ਜੀ ਵੀ ਲਾਈਨ ਤੇ ਨੇ, ਤੁਸੀਂ ਵੀ, ਵਿਰਕ ਸਾਹਿਬ ਵੀ, ਪੁਰਸ਼ੋਤਮ ਸਾਹਿਬ ਵੀ, ਲੇਕਿਨ ਮੈਨੂੰ ਅਸੀਂ 770 AM ਦੇ ਲਿਸਨਰਸ ਤੋਂ ਇੱਥੇ ਇਜਾਜ਼ਤ ਲੈ ਲੈਂਦੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ 770 AM ਦੇ ਲਿਸਨਰਸ ਤੋਂ ਇੱਥੇ ਇਜਾਜ਼ਤ। 416 475 5000 416 475 5000 ਥੈਂਕ ਯੂ।
The views expressed on the preceding program may not necessarily be those of the owner or management of WTOR radio station.
अपने प्यारों को पैसे भेजें लैंड फाई के जरिए, पैसे पहुंचे मिनटों में, वो भी आसान और महफूज तरीके से, गुड एक्सचेंज रेट के साथ। $150 भेजने पर $0 फीस। इसके अलावा अगर आप $100 से ज्यादा भेजें तो साइन अप करते वक्त रेफरल कोड E10 इस्तेमाल करें और अपनी पहली ट्रांजैक्शन पर 10% कैश बैक हासिल करें, यानी $500 भेजने पर $50 कैश बैक की सूरत में आपके अकाउंट में वापस। लैंड फाई की 10% कैश बैक ऑफर के लिए आज ही लैंड फाई की फ्री ऐप अपने फोन में डाउनलोड करें। विजिट lamfi.com फॉर टर्म्स एंड कंडीशंस।
फेडरल इलेक्शन सोमवार 28 अप्रैल नु हो रही है। यकीनी बनाओ कि तुसी वोट पाउन लई रजिस्टर्ड हो। जे तुसी रजिस्टर होए हो तां तुहानू डाक विच एक वोटर जानकारी कार्ड मिलना चाहिदा है। ए तुहानू दसदा है कि तुसी किथे अते कदों वोट पा सकदे हो। जे ए तुहानू 11 अप्रैल तक प्राप्त नहीं हुंदा है जां इससे दित्ती जानकारी गलत है तां elections.ca ते जाओ। ए साडी वोट है। वोटिंग बारे लोड़ींदी अधिकारित जानकारी वास्ते elections.ca ते जाओ जां 1-800-463-6868 ते कॉल करो।
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL बिकॉज वी केयर
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज 140